ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਮੁੜ ਕੇ ਆਵਾਂਗੇ ਦੇਣ ਚ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਦੀਵੇ ਵੀ ਜਗਦੇ ਰਹਿਣਗੇ ਤਾਰੇ ਵੀ ਚੜ੍ਹਦੇ ਰਹਿਣਗੇ ਦੀਵੇ ਵੀ ਜਗਦੇ ਰਹਿਣਗੇ ਤਾਰੇ ਵੀ ਚੜ੍ਹਦੇ ਰਹਿਣਗੇ ਸਾਜਿਸ਼ ਹਨੇਰੇ ਕਰਨਗੇ ਚਾਨਣ ਵੀ ਲੜਦੇ ਰਹਿਣਗੇ ਸੋ ਸੁਖਵਿੰਦਰ ਅੰਮ੍ਰਿਤ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੀ ਦਿਨ ਦੀ ਪ੍ਰੋਗਰਾਮ ਲਹਿਰਾਂ ਦੇ ਸੰਗ ਹਰਮ ਰੇਡੀਓ ਦੇ ਵਿਹੜੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸਟ ਨਾਉ ਜੀ ਕੀ ਹਾਲ ਚਾਲ ਆ ਕਿੱਦਾਂ ਫਿਰ ਕੰਮਾਂ ਕਾਰਾਂ ਤੇ ਸਾਰੇ ਚੱਲ ਪਏ ਹੋ ਬਿਲਕੁਲ ਜੀ ਕੰਮ ਕਾਰ ਤਾਂ ਆਪਣੀ ਜਗ੍ਹਾ ਉਸੇ ਤਰ੍ਹਾਂ ਚੱਲਦੇ ਰਹਿਣੇ ਨੇ ਤੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੰਮ ਕਰਨਾ ਵੀ ਜ਼ਰੂਰੀ ਆ ਤੇ ਲਓ ਜੀ ਫਿਰ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਤਰੀਕ ਤੋਂ ਤੇ ਦਿਨ ਤਾਂ ਵੈਸੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਅੱਜ ਸ਼ੁੱਕਰਵਾਰ ਆ ਤੇ ਤਰੀਕ ਜੀ 27 ਨਵੰਬਰ ਤੇ ਸਾਲ ਚੱਲ ਰਿਹਾ 2020 ਤੇ ਟਾਈਮ ਹੋ ਚੁੱਕਾ ਜੀ 8:03 ਸਵੇਰ ਦੇ ਤੇ ਆਪਣਾ ਇਹ ਸਾਥ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ 8 to 10 ਸਿਡਨੀ ਸਮੇਂ ਮੁਤਾਬਕ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਨਾਲ ਥੋੜੀ ਬਹੁਤੀ ਹਲਕੀ ਫੁਲਕੀ ਗੱਲ ਵੀ ਕਰਾਂਗੇ ਪਰ ਹੋ ਸਕਦਾ ਵਾ ਕਿ ਅੱਜ ਥੋੜਾ ਜਿਹਾ ਪ੍ਰੋਗਰਾਮ ਆ ਜਿਹੜਾ ਥੋੜਾ ਜਿਹਾ ਮਤਲਬ ਕਿ ਉਦਾਸ ਵੀ ਹੋ ਸਕਦਾ ਵਾ ਪਰ ਉਦਾਸ ਹੋਊਗਾ ਨੀ ਪਰ ਮੇ ਬੀ ਪਰ ਕਹਿੰਦੇ ਹੁੰਦੇ ਆ ਨਾ ਕਿ ਪਰਮਾਤਮਾ ਦੇ ਰੰਗ ਆ ਦਿਨ ਤੋਂ ਬਾਅਦ ਰਾਤ ਦਾ ਆਉਣਾ ਤੈਅ ਆ ਤੇ ਖੁਸ਼ੀ ਤੋਂ ਬਾਅਦ ਗਮੀ ਵੀ ਆਉਂਦੀ ਆ ਤੇ ਗਮੀ ਹਮੇਸ਼ਾ ਨੀ ਰਹਿੰਦੀ ਗਮੀ ਤੋਂ ਬਾਅਦ ਖੁਸ਼ੀ ਦਾ ਆਉਣਾ ਵੀ ਲਾਜ਼ਮੀ ਆ ਸੋ ਪਰਮਾਤਮਾ ਦੇ ਰੰਗ ਤੇ ਜ਼ਿੰਦਗੀ ਦਾ ਤਾਣਾ ਬਣਾ ਇਸੇ ਤਰ੍ਹਾਂ ਚੱਲਦੇ ਰਹਿਣਾ ਤੇ ਜ਼ਿੰਦਗੀ ਦੇ ਇਸੇ ਤਾਣੇ ਪਾਣੀ ਦੇ ਵਿੱਚੋਂ ਜੇ ਗੱਲ ਕਰੀਏ ਤਾਂ ਅੱਜ ਦੇ ਜੋ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਬੜਾ ਡਰ ਵੀ ਲੱਗਦਾ ਤੇ ਬੜਾ ਫਿਕਰ ਵੀ ਹੁੰਦਾ ਵਾ ਸੋ ਇਹ ਫਿਕਰ ਕਰਨਾ ਜਾਇਜ਼ ਵੀ ਬਣਦਾ ਜਿੰਨਾ ਚਿਰ ਇਨਸਾਨ ਜਿਉਂਦਾ ਵਾ ਜੇ ਜਿਉਂਦਾ ਇਨਸਾਨ ਤੇ ਮਰੇ ਹੋਏ ਇਨਸਾਨ ਦਾ ਵੀ ਫਰਕ ਤੁਹਾਨੂੰ ਪਤਾ ਹੀ ਆ ਇੱਕ ਲਾਸ਼ ਹੁੰਦਾ ਤੇ ਇੱਕ ਜਿਉਂਦਾ ਇਨਸਾਨ ਹੁੰਦਾ ਤੇ ਜਿਉਂਦੇ ਇਨਸਾਨ ਦਾ ਫਿਕਰਮੰਦ ਹੋਣਾ ਬਹੁਤ ਜ਼ਰੂਰੀ ਆ ਤੇ ਲਓ ਜੀ ਥੋੜੀ ਬਹੁਤੀ ਅੱਜ ਆਪਾਂ ਇਨ੍ਹਾਂ ਫਿਕਰਾਂ ਬਾਰੇ ਵੀ ਗੱਲਬਾਤ ਕਰਾਂਗੇ ਉਸ ਦਰਦ ਦਾ ਅਹਿਸਾਸ ਜੋ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਆ ਤੇ ਉਹ ਦਰਦ ਜੋ ਸਾਨੂੰ ਅੰਦਰੋਂ ਝੰਜੂਲਦਾ ਵੀ ਆ ਅੰਦਰੋਂ ਇੱਕ ਹਲੂਣਾ ਦਿੰਦਾ ਵਾ ਪਰ ਕਿਤੇ ਨਾ ਕਿਤੇ ਅਸੀਂ ਉਹਨੂੰ ਆਪਦੇ ਲਫ਼ਜ਼ਾਂ ਰਾਹੀਂ ਬਿਆਨ ਕਰ ਸਕਦੇ ਹਾਂ ਤੇ ਥੋੜੀ ਬਹੁਤੀ ਕੋਸ਼ਿਸ਼ ਜਿੰਨੀ ਵੀ ਕਰ ਸਕਦੇ ਆ ਜ਼ਰੂਰ ਕਰਦੇ ਆ ਇਨ੍ਹਾਂ ਪਰਦੇਸਾਂ ਦੇ ਵਿਚ ਬੈਠੇ ਹੋਏ, ਪਰ ਫਿਕਰ ਹੁੰਦੀ ਆਪਣਿਆਂ ਦੇ ਲਈ, ਆਪਣੇ ਉਹਨਾਂ ਦੇ ਲਈ ਜੋ ਜ਼ਿੰਦਗੀ ਦੇ ਵਿਚ ਆਪਣੀਆਂ ਹੋਂਦ ਨੂੰ ਜਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਜ਼ਿੰਦਗੀ ਨਾਲ ਸੰਘਰਸ਼ ਕਰ ਰਹੇ ਨੇ ਸਾਡੇ ਅੱਜ ਦੀ ਸਿਆਸੀ ਜਾਂ ਕਹਿ ਲੋ ਕਿ ਜਿਹੜੀ ਕਿ ਪੋਲੀਟਿਕਸ ਆ, ਗੰਦੀ ਪੋਲੀਟਿਕਸ ਕਹਿ ਸਕਦੇ ਆ ਜਿਹਨੂੰ, ਗੰਦੀ ਪੋਲੀਟਿਕਸ ਦੇ ਨਾਲ ਜਿਨ੍ਹਾਂ ਨੇ ਆਡਾ ਲਾਇਆ ਹੋਇਆ। ਸੋ ਸਾਡਾ ਜੋ ਅੱਜ ਦਾ ਪ੍ਰੋਗਰਾਮ ਆ ਸਮਰਪਿਤ ਆ ਉਹਨਾਂ ਕਿਸਾਨਾਂ ਦੇ ਲਈ, ਉਹਨਾਂ ਅੰਦੋਲਨਕਾਰੀਆਂ ਦੇ ਲਈ ਜੋ ਅੱਜ ਆਪਣੇ ਘਰਾਂ ਤੋਂ ਤਾਂ ਚੱਲ ਪਏ ਆ ਪਰ ਰਸਤੇ ਦੇ ਵਿੱਚ ਕੀ ਹੋਣਾ ਵਾ ਉਹਨਾਂ ਨੂੰ ਵੀ ਨਹੀਂ ਪਤਾ, ਆਪਣੀ ਮੰਜ਼ਿਲ ਤੇ ਕਦੋਂ ਪਹੁੰਚਣਾ ਉਹਨਾਂ ਨੂੰ ਵੀ ਨਹੀਂ ਪਤਾ, ਮੰਜ਼ਿਲ ਤੇ ਪਹੁੰਚ ਕੇ ਘਰਾਂ ਨੂੰ ਵਾਪਸ ਆਉਣਗੇ ਵੀ ਜਾਂ ਨਹੀਂ ਉਹ ਵੀ ਨਹੀਂ ਜਾਣਦੇ। ਪਰ ਹਾਂ, ਅੱਜ ਉਹਨਾਂ ਨੂੰ ਸਾਡੀ ਹਾਂ ਦਾ ਨਾਰਾ ਚਾਹੀਦਾ ਵਾ, ਅੱਜ ਉਹਨਾਂ ਨੂੰ ਸਾਡੀ ਹਿੰਮਤ ਚਾਹੀਦੀ ਆ, ਸਾਡਾ ਸਾਥ ਚਾਹੀਦਾ ਵਾ, ਤੇ ਜਿੰਨਾ ਵੀ ਅਸੀਂ ਵੱਧ ਤੋਂ ਵੱਧ ਉਹਨਾਂ ਲਈ ਦੁਆ ਅਰਦਾਸ ਕਰ ਸਕਦੇ ਆ ਜ਼ਰੂਰ ਕਰਨੀ ਚਾਹੀਦੀ ਆ। ਤੇ ਲਓ ਜੀ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਬੜੀ ਚਲਾਕੀ ਦੇ ਨਾਲ ਕਰਦਾ ਕੰਮ ਤੂੰ ਪੁੱਠੇ ਸਿੱਧੇ, ਭੁੱਲਿਆ ਫਿਰਦਾ ਸਭ ਕੁਝ ਤੇਰੇ ਭੇਤ ਜਾਣਦਾ ਉਹ ਕੁੱਝੇ। ਬੜੀ ਚਲਾਕੀ ਦੇ ਨਾਲ ਕਰਦਾ ਕੰਮ ਤੂੰ ਪੁੱਠੇ ਸਿੱਧੇ, ਭੁੱਲਿਆ ਫਿਰਦਾ ਸਭ ਕੁਝ ਤੇਰੇ।
ਇਹ ਪਾਪੀ ਨੇ, ਇਹਨਾਂ ਨਾਲ ਇਹ ਹੋਣਾ ਚਾਹੀਦਾ।
ਉਹ ਭਲਿਆ ਜੇ ਇਹਨਾਂ ਨੇ ਪਾਪ ਕੀਤਾ ਤੇ ਤੁਸੀਂ।
ਲਓ ਜੀ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਸੀ ਤੁਸੀਂ ਕਿ ਰੱਬ ਦਾ ਸੀ ਟੀਵੀ ਬੰਦਿਆ ਹਰਦਮ ਆਨਾ ਚਲਦਾ ਵਾ ਤੇ ਚਲਦਾ ਹੀ ਰਹਿਣਾ ਵਾ ਵਾਕਈ ਜੀ। ਉਹ ਪਰਮਾਤਮਾ ਵਾ, ਉਹ ਦੇਖਦਾ ਵਾ ਸਭ ਕੁਛ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਪਰ ਜਦੋਂ ਅਸੀਂ ਦਿਲ ਤੋਂ ਕੋਈ ਗੱਲ ਕਰਦੇ ਆ ਨਾ, ਦਿਲ ਤੋਂ ਕਿਸੇ ਚੀਜ਼ ਨੂੰ ਚਾਹੁੰਦੇ ਆ, ਤਾਂ ਉਹ ਪਰਮਾਤਮਾ ਤੇ ਉਹ ਕਾਇਨਾਤ, ਸਾਰੀ ਕਾਇਨਾਤ ਉਸ ਦੇ ਵਿੱਚ ਸਾਡੀ ਮਦਦ ਕਰਦੀ ਆ। ਤੇ ਕਿਤੇ ਨਾ ਕਿਤੇ ਅੱਜ ਇਹ ਗੱਲ ਬਿਲਕੁਲ ਸੱਚ ਹੋ ਰਹੀ ਆ। ਜਿਸ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਸੀ, ਜਿਸ ਪੰਜਾਬ ਦੀ ਜਵਾਨੀ ਨੂੰ ਸਾਰੇ ਸੋਚਦੇ ਸੀ ਕਿ ਪਤਾ ਨੀ ਕਿੱਧਰ ਨੂੰ ਜਾ ਰਹੀ ਆ, ਤੇ ਉਸੇ ਹੀ ਜਵਾਨੀ ਤੇ ਪੰਜਾਬੀਆਂ ਦਾ ਉਹੀ ਜਜ਼ਬਾ ਦੇਖਣ ਨੂੰ ਮਿਲ ਰਿਹਾ ਵਾ ਕਿਸਾਨ ਅੰਦੋਲਨ ਦੇ ਵਿੱਚ। ਸੋ ਬੜੀ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਊਗੀ ਇੱਕ ਵੀਡੀਓ, ਜਿਸ ਦੇ ਵਿੱਚ ਕਿ ਜੋ ਕਿ ਗੌਰਮੈਂਟ ਆ, ਜੋ ਕਿ ਪੁਲਿਸ ਆ, ਉਹ ਰੋਕ ਰਹੀ ਆ ਦਿੱਲੀ ਵੱਲ ਜਾਣ ਤੋਂ ਇਸ ਅੰਦੋਲਨ ਨੂੰ। ਤੇ ਰਸਤੇ ਵਿੱਚ ਕਿਸਾਨਾਂ, ਕਿਸਾਨ ਜਿਹੜੇ ਕਿ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਸੀ, ਉਹਨਾਂ ਦੇ ਉੱਪਰ ਪਾਣੀ ਦੀਆਂ ਬੁਛਾੜਾਂ ਛੱਡੀਆਂ ਜਾ ਰਹੀਆਂ ਸੀ। ਤੇ ਉਹਨਾਂ ਨੂੰ ਰੋਕਣ ਦੇ ਲਈ ਇੱਕ ਨੌਜਵਾਨ ਉਸ ਟਰੱਕ ਤੇ ਚੜਦਾ ਵਾ, ਜਿਹੜਾ ਜਿੱਥੋਂ ਕਿ ਪਾਣੀ ਦੀਆਂ ਬੁਛਾੜਾਂ ਪੈਂਦੀਆਂ ਨੇ। ਤੇ ਪਹਿਲਾਂ ਤਾਂ ਉਹਤੇ ਚੜਨਾ ਹੀ ਵਾਕਈ ਦਲੇਰੀ ਦਾ ਕੰਮ ਆ ਜੀ। ਉਸ ਟਰੱਕ ਤੇ ਚੜਨ ਤੋਂ ਬਾਅਦ ਉਹਨਾਂ ਬੁਛਾੜਾਂ ਨੂੰ ਬੰਦ ਕਰਕੇ ਤਾਂ ਉਸ ਟਰੱਕ ਤੋਂ ਸਿੱਧਾ ਟਰਾਲੀ ਤੇ ਛਾਲ ਮਾਰਦਾ ਵਾ। ਸੋ ਇੱਕ ਫਿਕਰ ਤਾਂ ਜ਼ਰੂਰ ਹੋਇਆ ਸੀ, ਪਰ ਨਾਲ ਹਿੰਮਤ ਤੇ ਹੌਸਲਾ ਵੀ ਬੜਾ ਮਿਲਿਆ ਕਿ ਨਹੀਂ, ਹਲੇ ਪੰਜਾਬ ਦੇ ਵਿੱਚ ਬਹੁਤ ਕੁਛ ਹੈ, ਬਹੁਤ ਕੁਛ ਬਾਕੀ ਆ। ਇੱਕ ਆਸ ਆ ਕਿ ਜੇ ਪੰਜਾਬ ਡਿੱਗਿਆ ਵਾ ਤਾਂ ਪੰਜਾਬ ਦੁਬਾਰਾ ਤੋਂ ਵੀ ਖੜਾ ਹੋਊਗਾ ਹੀ ਹੋਊਗਾ। ਸੋ ਮੁੰਡਾ ਜੀ ਨਵਜੋਤ ਸਿੰਘ, ਆਈ ਥਿੰਕ ਬਟਾਲੇ ਦਾ ਵਾ ਸ਼ਾਇਦ, ਜੇ ਮੈਂ ਨਾ ਕਨਫਿਊਜ਼ਡ ਹੋਵਾਂ। ਤੇ ਉਸਦੀ ਇੰਟਰਵਿਊ ਵੀ ਆਈ ਸੀ ਕਿ ਉਸਦਾ ਜਿਹੜਾ ਉਸਦੀ ਫੈਮਿਲੀ ਦੇ ਵਿੱਚ ਸਾਰੇ ਹੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਆ, ਤੇ ਇਸ ਬਦੌਲਤ ਉਹਨਾਂ ਨੂੰ ਕਾਫੀ ਕੁਛ ਭੁਗਤਣਾ ਵੀ ਪੈ ਰਿਹਾ ਵਾ। ਕੇਸ ਬਣੇ ਹੋਏ ਆ ਉਹਨਾਂ ਦੀ ਫੈਮਿਲੀ ਦੇ ਉੱਪਰ, 307 ਦੇ ਪਰਚੇ ਪਏ ਹੋਏ ਆ, ਪਰ ਹਾਲੇ ਵੀ ਉਹਨਾਂ ਦੇ ਜਿਹੜੇ ਹੌਸਲੇ ਬੁਲੰਦ ਆ, ਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਇਸ ਅੰਦੋਲਨ ਤੇ ਆਉਣ ਤੋਂ ਵੀ, ਜਦੋਂ ਕਿ ਉਹ ਆਪਣੇ ਘਰਾਂ ਤੋਂ ਚੱਲੇ ਸੀ। ਪਰ ਕਹਿੰਦੇ ਆ ਨਾ ਕਿ ਏਕੇ ਦੇ ਵਿੱਚ ਬਰਕਤ ਹੁੰਦੀ ਆ, ਤੇ ਉਹਨਾਂ ਦਾ ਪਿੰਡ ਉਹਨਾਂ ਦਾ ਇੰਨਾ ਕੁ ਸਾਥ ਦਿੰਦਾ ਕਿ ਅੱਜ ਤੱਕ ਪਿੰਡ ਨੇ ਉਹਨਾਂ ਨੂੰ ਪੁਲਿਸ ਨੂੰ ਗ੍ਰਿਫਤਾਰ ਨਹੀਂ ਕਰਨ ਦਿੱਤਾ, ਕਿਉਂਕਿ ਉਹ ਸਿੱਧੇ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਕਿ ਅਗਰ ਇਹਨਾਂ ਨੂੰ ਲੈ ਕੇ ਜਾਓਗੇ ਤਾਂ ਸਾਰਾ ਪਿੰਡ ਹੀ ਥਾਣੇ ਦੇ ਵਿੱਚ ਆਊਗਾ। ਸੋ ਇਸੇ ਲਈ ਜੀ ਲੋਕ ਤਾਕਤ ਜਦੋਂ ਆਪਣੀ ਪਹਿਚਾਣ ਹੋ ਜਾਂਦੀ ਆ, ਲੋਕ ਤਾਕਤ ਜਦੋਂ ਆਪਣੇ ਜ਼ਲਵੇ ਦਿਖਾਉਂਦੀ ਆ, ਤਾਂ ਸਰਕਾਰਾਂ ਦਾ ਕੀ ਝੁਕਣਾ ਹੀ ਪੈਂਦਾ ਵਾ ਹਰ ਇੱਕ ਚੀਜ਼ ਨੂੰ ਉਸ ਦੇ ਅੱਗੇ। ਪਰ ਇਹੀ ਆ ਕਿ ਅਸੀਂ ਜਿਸ ਮਸਲੇ ਨੂੰ ਲੈ ਕੇ ਚੱਲੇ ਹਾਂ ਉਸ ਨੂੰ ਅੱਗੇ ਜ਼ਰੂਰ ਲੈ ਕੇ ਜਾਈਏ, ਉਹ ਅੱਗੋਂ ਤੱਕ ਸਾਡਾ ਮਕਸਦ ਸਾਫ਼ ਰਹੇ। ਸੋ ਅੱਜ ਦੀ ਖ਼ਬਰਾਂ ਵੀ ਦੇਖ ਰਹੀ ਸੀ ਤਾਂ ਬੁਲੰਦ ਆਵਾਜ਼ ਦੇ ਵਿੱਚ ਉਹ ਖ਼ਬਰ ਆਈ ਸੀ ਕਿ ਉਹਨਾਂ ਨੇ ਲਿਖਿਆ ਸੀ ਕਿ ਜਿੱਤ ਤੁਹਾਡੀ ਹੋ ਚੁੱਕੀ ਹੈ, ਦਿੱਲੀ ਚਾਹੇ ਪੁੱਜੋ ਨਾ ਪੁੱਜੋ, ਕੁਝ ਨਿਸ਼ਾਨੇ ਇਸ਼ਾਰਿਆਂ ਚ ਹੁੰਦੇ ਆ। ਤੇ ਕਿਸਾਨਾਂ ਵੱਲੋਂ ਦਿਖਾਇਆ ਗਿਆ ਜਜ਼ਬਾ ਤੇ ਸਰਕਾਰ ਵੱਲੋਂ ਆਪਣੀਆਂ ਸੜਕਾਂ ਆਪੇ ਪੁੱਟ ਲੈਣਾ, ਕਿਉਂਕਿ ਇਸ ਅੰਦੋਲਨ ਨੂੰ ਰੋਕਣ ਦੇ ਲਈ ਸਰਕਾਰ ਨੇ ਸੜਕਾਂ ਤੇ ਵੱਡੇ ਵੱਡੇ ਟੋਏ ਪਟਵਾ ਦਿੱਤੇ ਆ, ਤਾਂ ਜੋ ਉਹ ਟਰੈਕਟਰ ਟਰਾਲੀਆਂ ਲੈ ਕੇ ਅੱਗੇ ਨਾ ਜਾ ਸਕਣ। ਸੋ ਪਤਾ ਤਾਂ ਪਹਿਲਾਂ ਹੀ ਆ ਕਿ ਇਹ ਜਿਹੜਾ ਅੰਦੋਲਨ ਆ, ਇਹ ਜੋ ਸਾਰਾ ਕੁਛ ਚੱਲ ਰਿਹਾ, ਇੰਨਾ ਸੌਖਾ ਤਾਂ ਹੈ ਨਹੀਂ ਗਾ। ਤੇ ਪਤਾ ਨੀ ਕੀ ਹੋਣਾ ਵਾ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਕੁਝ ਪਲਾਂ ਦੇ ਵਿੱਚ ਹੀ ਨਹੀਂ ਆਪਾਂ ਨੂੰ ਪਤਾ ਹੁੰਦਾ ਕਿ ਸਰਕਾਰ ਦੀ ਕਿਹੜੀ ਨੀਤੀ ਨੇ ਕਿਹੜੇ ਹਿਸਾਬ ਨਾਲ ਆਉਣਾ। ਪਰ ਜਜ਼ਬੇ ਨੂੰ ਸਲਾਮ ਆ ਜੀ ਉਹਨਾਂ ਦੇ ਸਾਰਿਆਂ ਦੇ, ਕਿਉਂਕਿ ਅੱਜ ਵੀ ਗੁਰੂ ਕੇ ਲੰਗਰ ਨੂੰ ਵਰਤਾ ਰਹੇ ਆ, ਤੇ ਗੁਰੂ ਕੇ ਲੰਗਰ ਨੂੰ ਵਰਤਾ ਉਹਨਾਂ ਨੂੰ ਵੀ ਰਹੇ ਆ ਜਿਹੜੇ ਕਿ ਪੁਲਿਸ ਵਾਲੇ ਉੱਥੇ ਉਹਨਾਂ ਨੂੰ ਰੋਕਣ ਦੇ ਲਈ ਡਿਊਟੀਆਂ ਕਰ ਰਹੇ ਆ। ਸੋ ਵਾਕਈ ਜੀ ਸਲਾਮ ਕਹਿਣਾ ਬਣਦਾ ਹੀ ਆ। ਤੇ ਲਓ ਜੀ ਫਿਰ ਇੱਕ ਹੋਰ ਗਾਣਾ ਸੁਣਦੇ ਆ, ਤੇ ਪੇਚਾ ਤੇ ਪੇਚਾ ਤਾਂ ਵਾਕਈ ਪੈ ਚੁੱਕਾ ਵਾ। ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਵੀ ਸੁਣਾਉਂਗੀ ਤੁਹਾਨੂੰ, ਤੇ ਇਹ ਗੱਲ ਕਿਸੇ ਨੇ ਲਿਖੀ ਸੀ ਕਿ ਦਿੱਲੀ ਦੇ ਨਾਲ ਜਿਹੜਾ ਟਾਕਰਾ ਵਾ ਉਹ ਕਰਨਾ ਸੌਖਾ ਨਹੀਂ ਹੁੰਦਾ, ਤੇ ਜਦੋਂ ਦਿੱਲੀ ਦੇ ਨਾਲ ਟਾਕਰਾ ਹੁੰਦਾ ਵਾ ਤਾਂ ਫਿਰ ਕੀ ਹੁੰਦਾ। ਕਹਿੰਦਾ ਕਿ ਤੂੰ ਦੇਖਿਆ ਇਹ ਇੰਨੀ ਠੰਡ ਵਿੱਚ ਟਰੈਕਟਰਾਂ ਟਰਾਲੀਆਂ ਲੈ ਕੇ ਤੁਰ ਪਏ ਆ। ਮੈਂ ਕਿਹਾ ਹਾਂ, ਤੂੰ ਸ਼ਾਇਦ ਠੰਡੇ ਬੁਰਜ ਬਾਰੇ ਭੁੱਲ ਗਿਆ। ਕਹਿੰਦਾ ਸਾਹਮਣੇ ਪਾਣੀ ਦੀਆਂ ਵਿਛਾੜਾਂ ਵੀ ਨੇ। ਤਾਂ ਮੈਂ ਕਿਹਾ ਸਾਹਮਣੇ ਤਾਂ ਸਰਸਾ ਨਦੀ ਤੇ ਅਟਕ ਦਰਿਆ ਵੀ ਸੀ। ਕਹਿੰਦਾ ਦਿੱਲੀ ਬੜੀ ਦੂਰ ਆ ਜੇ। ਮੈਂ ਕਿਹਾ 18 ਵਾਰ ਜਿੱਤੀ ਆ। ਕਹਿੰਦਾ ਮਰੋ ਫਿਰ ਤੁਸੀਂ। ਮੈਂ ਕਿਹਾ ਇਤਿਹਾਸ ਪੜ ਲਾ, ਅਸੀਂ ਤਾਂ ਜੰਮੇ ਹੀ ਮਰਨ ਲਈ ਆ। ਸੋ ਬੜੀਆਂ ਸੋਹਣੀਆਂ ਲਾਈਨਾਂ ਜੀ, ਜਿਸ ਨੇ ਵੀ ਲਿਖੀਆਂ ਫੇਸਬੁੱਕ ਤੇ ਕਾਫੀ ਜ਼ਿਆਦਾ ਘੁੰਮ ਵੀ ਰਹੀਆਂ ਨੇ, ਤੇ ਕਾਫੀ ਮਤਲਬ ਕਿ ਬਹੁਤ ਦਿਲ ਨੂੰ ਟੁੰਬਦੀਆਂ ਨੇ। ਤੇ ਵਾਕਈ ਕਿਤੇ ਨਾ ਕਿਤੇ ਇਸ ਦੇ ਵਿੱਚ ਸੱਚ ਵੀ ਆ ਕਿ ਗੁਰੂ ਦਾ ਸਿੰਘ ਕੱਲਾ ਹੀ ਲੱਖਾਂ ਦੇ ਬਰਾਬਰ ਲੜ ਜਾਂਦਾ, ਭਿੜ ਜਾਂਦਾ ਵਾ। ਸੋ ਇਸੇ ਲਈ ਤਾਂ ਗੁਰੂ ਗੋਬਿੰਦ ਸਿੰਘ ਨੂੰ ਸਭ ਦਾ ਪਿਤਾ ਮੰਨਿਆ ਜਾਂਦਾ ਨਾ, ਸਭ ਦਾ ਪਿਤਾ। ਉਹ ਪਤਾ ਨੀ ਉਸਨੇ ਉਸ ਖੰਡੇ ਬਾਟੇ ਦੇ ਵਿੱਚ ਕੀ ਘੋਲ ਕੇ ਪਿਲਾਇਆ ਕਿ ਅੱਜ ਉਸਦੀ ਜਿਹੜੀ ਕੌਮ ਆ ਉਹ ਜ਼ੁਲਮ ਦੇ ਖਿਲਾਫ ਲੜਦੀ ਹੀ ਲੜਦੀ ਆ। ਲਓ ਜੀ ਫਿਰ ਇੱਕ ਗਾਣਾ ਸੁਣਦੇ ਆ, ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ।
ਨਾਲ ਤੇਰੇ ਪੰਜਾਬ ਸਿਆਂ, ਬਸ ਨਾ ਦੀ ਆੜੀ ਦਿੱਲੀ ਦੀ, ਕਾਲੀਆਂ ਨੀਤੀਆਂ ਕਰਦੇ ਲਾਗੂ, ਓ ਨੀਅਤ ਮਾੜੀ ਦਿੱਲੀ ਦੀ ਤੇਰੇ ਗਲ ਤੱਕ ਪਹੁੰਚ ਗਈ ਏ ਆਣ ਕੁਹਾੜੀ ਦਿੱਲੀ ਦੀ ਓ ਤੇਰੀਆਂ ਖੁਦਕੁਸ਼ੀਆਂ ਤੇ ਕਾਹਤੋਂ ਵੱਜਦੀ ਤਾੜੀ ਦਿੱਲੀ ਦੀ
ਵੇੜਾ ਆ ਗਿਆ ਜਾ ਕਿਸਾਨਾ ਦੇ ਸਿਸਟਮ ਦੇ ਹਲਕ ਚ ਫਾਨਾ ਸਾਨਾ ਇਹ ਸਿਸਟਮ ਦੇ ਹਲਕ ਚ ਫਾਨਾ ਖੇਤਰ ਖੋਣ ਨੂੰ ਫਿਰਦਾ ਖੇਤ ਤੇਰੇ ਖੋਣ ਨੂੰ ਫਿਰਦੇ ਜੋ ਤੂੰ ਪੱਧਰੇ ਕੀਤੇ ਐਂਟਰ ਨਾਲ ਖਿੱਚ ਲੈ ਜੱਟਾ ਖਿੱਚ ਲੈ ਜੱਟਾ ਓਏ ਖਿੱਚ ਤਿਆਰੀ ਬੇਟਾ ਪੈ ਗਿਆ ਸੈਂਟਰ ਨਾਲ ਭੋਲਿਆ ਜੱਟਾ ਸਮਝੇ ਜੰਡੇ ਆਓ 26 ਤਰੀਕ ਨੂੰ ਆਪਦੇ ਹੱਕਾਂ ਲਈ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਦਿੱਲੀ ਨੂੰ ਚੱਲੀਏ ਚੜ੍ਹਦੀ ਕਲਾ
ਜੀ ਪੇਚਾ ਪੈ ਗਿਆ ਸੈਂਟਰ ਨਾਲ ਸੋ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਬਾਕੀ ਕਹਿੰਦੇ ਆ ਨਾ ਕਿ ਰੂਬੀ ਚੱਠਾ ਉਹਨਾਂ ਨੇ ਲਿਖਿਆ ਕਹਿੰਦੇ ਕਿ ਰੋਕੂ ਕੀ ਤਾਰ ਮੁੱਦੀ ਆ ਸੀਨੇ ਵਿੱਚ ਅੱਗਾਂ ਨੂੰ ਕਿੰਨੇ ਵੀ ਨਾਕੇ ਲਾ ਲਾ ਦਿੱਲੀ ਦੀਆਂ ਹੱਦਾਂ ਨੂੰ ਵੜਦਾਂਗੇ ਹੱਥ ਜੇ ਪਾਇਆ ਪਾਇਆ ਜੇ ਪੱਗਾਂ ਨੂੰ ਸੋ ਵਾਕੀ ਜੀ ਬਹੁਤ ਕੁਛ ਹੋ ਰਿਹਾ ਕਿ ਪਹਿਲਾਂ ਜਿਹੜਾ ਕਹਿੰਦੇ ਆ ਕਿਸਾਨ ਅੰਦੋਲਨ ਆ ਪਹਿਲਾਂ ਵੀ ਅੰਦੋਲਨ ਕਈ ਹੋਇਆ ਪਰ ਇਸ ਵਾਰੀ ਜਿਹੜਾ ਅੰਦੋਲਨ ਆ ਉਹਦੇ ਵਿੱਚ ਹੋਸ਼ ਦੇ ਨਾਲ ਨਾਲ ਜੋਸ਼ ਵੀ ਸ਼ਾਮਲ ਆ ਤੇ ਸਾਡੀ ਪੜ੍ਹੀ ਲਿਖੀ ਜਮਾਤ ਜਿਹੜੇ ਕਿ ਕਹਿ ਸਕਦੇ ਆ ਵਕੀਲ ਕਹਿ ਲੋ ਜਾਂ ਡਾਕਟਰ ਜਾਂ ਕੋਈ ਵੀ ਏਦਾਂ ਦੇ ਅਦਾਰੇ ਆ ਸੋ ਕਾਫੀ ਹੱਦ ਤੱਕ ਬਹੁਤ ਲੋਕ ਇਸ ਅੰਦੋਲਨ ਨੂੰ ਅੰਦੋਲਨ ਦੀ ਹਮਾਇਤ ਵੀ ਕਰ ਰਹੇ ਆ ਤੇ ਕਰਨੀ ਵੀ ਚਾਹੀਦੀ ਆ ਤੇ ਕਿਉਂਕਿ ਜਦੋਂ ਕੁਛ ਗਲਤ ਹੁੰਦਾ ਵਾ ਤੇ ਜੇ ਉਸ ਗਲਤ ਤੇ ਵੀ ਜਿਹੜਾ ਬੰਦਾ ਚੁੱਪ ਰਹਿ ਜੇ ਫਿਰ ਉਹਦੇ ਤੇ ਮੁਰਦੇ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਤੇ ਉਸ ਨੂੰ ਤਾਂ ਵੈਸੇ ਵੀ ਇਨਸਾਨ ਕਹਾਉਣ ਦਾ ਕੋਈ ਹੱਕ ਨਹੀਂ ਹੁੰਦਾ ਖੈਰ ਚਲੋ ਜੀ, ਇੱਕ ਹੁਣ ਜੋ ਚੱਲ ਰਿਹਾ, ਜਿੱਦਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹਨਾਂ ਨੂੰ ਬੜੀ ਸਪੋਰਟ ਦੀ ਲੋੜ ਆ, ਇੱਕ ਸਿੰਪਥੀ ਨਹੀਂ ਚਾਹੀਦੀ, ਇਹਨਾਂ ਨੂੰ ਹਿੰਮਤ ਦੀ ਲੋੜ ਆ, ਇਹਨਾਂ ਨੂੰ ਹੰਗਾਰੇ ਦੀ ਲੋੜ ਆ, ਤੇ ਉਹ ਹੰਗਾਰਾ ਦੇਣਾ ਬਣਦਾ ਵੀ ਆ, ਤੇ ਬਾਕੀ ਕਹਿੰਦੇ ਹੁੰਦੇ ਆ ਨਾ ਸਭ ਕੁਛ ਕਰਨ ਕਰਾਬ ਨੂੰ ਰੱਬ ਆ, ਤੇ ਜਦੋਂ ਉਹਦਾ ਨਾਂ ਲੈ ਕੇ ਕਿਸੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਆ ਤਾਂ ਉਸਦਾ ਨੇਪਰੇ ਚੜਨਾ ਕੋਈ ਵੀ ਨਹੀਂ ਰੋਕ ਸਕਦਾ। ਕਿੰਨਾ ਚਿਰ ਕੋਈ ਰੋਕ ਲੂ, ਜਦੋਂ ਇੱਕ ਵਾਰੀ ਦਿਲ ਦੇ ਵਿੱਚ ਜਜ਼ਬਾਤ ਉੱਠਦੇ ਆ ਨਾ, ਉਬਾਲੇ ਮਾਰਦੇ ਆ, ਤੇ ਫਿਰ ਜਜ਼ਬਾਤਾਂ ਨੂੰ ਕਾਬੂ ਕਰਨਾ ਬਹੁਤ ਔਖਾ ਹੁੰਦਾ। ਉਹ ਜਜ਼ਬਾਤ ਚਾਹੇ ਪਿਆਰ ਦੇ ਹੋਣ, ਚਾਹੇ ਬਗਾਵਤ ਦੇ ਹੋਣ, ਤੇ ਜਾਂ ਫਿਰ ਕਿਸੇ ਵੀ ਚੀਜ਼ ਦਾ ਵਿਰੋਧ ਕਰਨ ਦੇ ਹੋਣ। ਤੇ ਲਓ ਜੀ, ਫਿਰ ਇੱਦਾਂ ਦੀ ਇੱਕ ਗੱਲ ਤੁਹਾਨੂੰ ਸੁਣਾਉਣੀ ਆ। ਕਹਿੰਦੇ ਕਿ ਸਿਕਿਉਰਿਟੀ ਕੰਪਨੀ ਦੇ ਵਿੱਚ ਤਰੱਕੀ ਹੋ ਗਈ ਸੀ, ਸੁਪਰਵਾਈਜ਼ਰ ਬਣ ਚੈਕਿੰਗ ਕਰਨ ਗਏ ਨੂੰ ਨਾ ਅੱਗੋਂ ਇੱਕ ਅਫਰੀਕਨ ਵੀਰ ਮਿਲ ਗਿਆ। ਕੈਨੇਡਾ ਆਈ ਨੂੰ ਸ਼ਾਇਦ ਥੋੜਾ ਚੇਰੀ ਹੋਇਆ ਸੀ, ਥੋੜਾ ਪਰੇਸ਼ਾਨ ਜਿਹਾ ਦਿਖਿਆ। ਕਾਰਨ ਪੁੱਛਿਆ, ਆਖਣ ਲੱਗਾ ਬੜੀਆਂ ਔਕੜਾਂ ਨੇ, ਨਵੀਂ ਵਰਦੀ ਵੀ ਚਾਹੀਦੀ ਆ, ਇਹ ਪੁਰਾਣੀ ਹੋ ਗਈ ਆ ਤੇ ਇਹ ਚ ਥੋੜੀ ਥੋੜੀ ਠੰਡ ਵੀ ਲੱਗਦੀ ਆ। ਅੱਗੋਂ ਆਖਿਆ, ਭਰਾਵਾ ਘਬਰਾ ਨਾ, ਇੱਕ ਦੋ ਦਿਨ ਰੁਕ ਜਾ, ਮੈਂ ਖੁਦ ਤੇਰੇ ਕੋਲ ਪਹੁੰਚਦੀ ਕਰ ਦਊਂਗਾ। ਖੁਸ਼ ਹੋ ਗਿਆ, ਸਾਡੇ ਵਰਗੇ ਸਿਸਟਮ ਚੋਂ ਸ਼ਾਇਦ ਨਿਕਲ ਕੇ ਆਇਆ ਸੀ, ਤੇ ਇੰਨੀ ਛੇਤੀ ਕੰਮ ਹੋ ਜਾਣ ਦੀ ਆਸ ਉਹਨੂੰ ਬਿਲਕੁਲ ਵੀ ਨਹੀਂ ਸੀ। ਜਦੋਂ ਕਾਰ ਵੱਲ ਵਾਪਸ ਪਰਤਦਾ ਤਾਂ ਅਜੇ ਥੋੜੀ ਦੂਰ ਹੀ ਗਿਆ ਹੋਵਾਂਗਾ ਕਿ ਪਿੱਛੋਂ ਉੱਚੀ ਜਿਹੀ ਆਵਾਜ਼ ਆਈ, ਬੋਲੇ ਸੋਨੇਹਾਲ ਦਾ ਜਕਾਰਾ ਛੱਡ ਦਿੱਤਾ ਉਹਨੇ। ਯਕੀਨ ਮੰਨਿਓ, ਠੰਡੀ ਕਾਲੀ ਰਾਤ ਵਿੱਚ ਮੇਰੇ ਲੂੰ ਗੰਢੇ ਖੜੇ ਹੋ ਗਏ, ਤੇ ਮੈਂ ਆਪ ਮੁਹਾਰੇ ਹੀ ਅੱਗਿਓ ਸਤਿ ਸ੍ਰੀ ਅਕਾਲ ਆਖ ਉੱਠਿਆ। ਵਾਪਸ ਪਰਤ ਕੇ ਦੇਖਿਆ, ਪੂਰੇ ਜਲੌ ਵਿੱਚ ਆਇਆ ਉਹ ਜਕਾਰੇ ਦੇ ਮਿਲੇ ਇਸ ਜਵਾਬ ਨਾਲ ਵਾਗੋ ਵਾਗ ਹੋਇਆ, ਮੇਰੇ ਵੱਲ ਤੱਕੀ ਜਾ ਰਿਹਾ ਸੀ। ਮੈਂ ਪੁੱਛਿਆ, ਭਾਈ ਐਡੀ ਬੁਲੰਦ ਆਵਾਜ਼ ਵਿੱਚ ਜਕਾਰਾ ਛੱਡਿਆ, ਇਹ ਤੈਨੂੰ ਕਿਹਨੇ ਸਿਖਾਇਆ? ਆਖਣ ਲੱਗਾ, ਤੇਰੇ ਵਰਗਾ ਇੱਕ ਪਗੜੀ ਵਾਲਾ ਵੀਰ ਮਿਲਿਆ ਸੀ, ਆਖਦਾ ਸੀ ਜੇ ਕੋਈ ਕੰਮ ਅੜਿਆ ਹੋਵੇ ਨਾ ਤਾਂ ਇੰਜ ਆਖਣ ਨਾਲ ਪੂਰਾ ਹੋ ਜਾਂਦਾ ਵਾ, ਤੇ ਜੇ ਕਦੇ ਉਦਾਸੀ ਜਹਿਨ ਵਿੱਚ ਭਾਰੂ ਹੋ ਜਾਏ ਤਾਂ ਇੰਨਾ ਆਖਣ ਨਾਲ ਵੀ ਉਹ ਦੂਰ ਹੋ ਜਾਂਦੀ ਆ, ਤੇ ਜੇ ਕੋਈ ਅੜਿਆ ਕੰਮ ਪੂਰਾ ਹੋ ਜਾਵੇ ਤਾਂ ਇੰਜ ਆਖ ਉਸ ਰੱਬ ਦਾ ਸ਼ੁਕਰੀਆ ਅਦਾ ਕਰਦੇ ਆ। ਯਕੀਨ ਮੰਨਿਓ, ਕਹਿੰਦਾ ਬਗਾਨੀ ਧਰਤੀ ਤੇ ਆਏ ਤੇ ਸਾਡੀ ਬੋਲੀ ਤੋਂ ਅਣਜਾਣ ਕਈ ਵੀਰਾਂ ਨੂੰ ਸ਼ੁਗਲ ਦੇ ਤੌਰ ਤੇ ਗਾਣਾ ਸਿਖਾਉਂਦੇ ਤਾਂ ਕਹਿੰਦੇ ਬਹੁਤ ਵਾਰੀ ਦੇਖਿਆ ਸੀ, ਤੇ ਆਪਣੇ ਕਈ ਵੀਰ ਏਦਾਂ ਦੇ ਉਸ ਟਾਈਮ ਮੇਰੇ ਦਿਮਾਗ ਦੇ ਵਿੱਚ ਵੀ ਆਏ। ਕਹਿੰਦਾ ਪਰ ਫਿਰ ਛੱਡ ਗੱਲਾਂ ਨੂੰ ਆਪਣੇ ਦਿਮਾਗ ਚੋਂ ਕੱਢ ਕੇ, ਜਦੋਂ ਮੁੜਨ ਲੱਗਾ ਤਾਂ ਮੁੜ ਲੋਰ ਵਿੱਚ ਆਏ ਨੇ, ਮੈਂ ਅੱਗਿਓ ਬੁਲੰਦ ਆਵਾਜ਼ ਦੇ ਵਿੱਚ ਉੱਚੀ ਸਾਰੀ ਜੈਕਾਰਾ ਛੱਡ ਦਿੱਤਾ। ਤਾਂ ਇਸ ਵਾਰੀ ਉਹ ਮੈਨੂੰ ਪੁੱਛਣ ਲੱਗਾ, ਕਹਿੰਦਾ ਹੁਣ ਤੂੰ ਕਾਹਤੋਂ ਜੈਕਾਰਾ ਛੱਡਿਆ, ਤੂੰ ਕਾਹਤੋਂ ਏਦਾਂ ਬੋਲਿਆ? ਤਾਂ ਬਸ ਕਹਿੰਦਾ ਮੇਰੇ ਮੂੰਹ ਚੋਂ ਏਦਾਂ ਹੀ ਲੱਗਿਆ, ਯਾਰ ਇੱਥੇ ਆਏ ਨੂੰ ਹੁਣ ਤੱਕ ਬੜੀਆਂ ਦਾਤਾਂ ਮਿਲੀਆਂ ਨੇ ਮੈਨੂੰ, ਪਰ ਸ਼ੁਕਰਾਨਾ ਕਰਨਾ ਭੁੱਲ ਗਿਆ ਸੀ, ਬਸ ਅੱਜ ਤੂੰ ਉਹੀ ਯਾਦ ਕਰਾਤਾ ਤੇ ਉਹੀ ਕਸਰ ਕੱਢੀ ਆ। ਸੋ ਵਾਕਈ ਜੀ, ਪਰਮਾਤਮਾ ਦੀ ਮਿਹਰ ਤੇ ਪਰਮਾਤਮਾ ਦੀ ਅਰਦਾਸ ਕਰਨ ਦੇ ਨਾਲ ਜੋ ਸ਼ਕਤੀ ਮਿਲਦੀ ਆ ਤੇ ਉਸ ਕੰਮ ਨੂੰ ਸ਼ੁਰੂਆਤ ਤੋਂ ਐਂਡ ਤੱਕ ਜਾਣ ਦਾ ਜੋ ਬਲ ਮਿਲਦਾ ਵਾ, ਉਹ ਸ਼ਾਇਦ ਉਹੀ ਜਾਣਦਾ ਜਿਸਨੇ ਇਸ ਅਰਦਾਸ ਦੇ ਵਿਚਲੀ ਸ਼ਕਤੀ ਨੂੰ ਮਹਿਸੂਸ ਕੀਤਾ। ਤੇ ਲਓ ਫਿਰ ਨਾਲ ਨਾਲ ਤੁਹਾਡੇ ਆਪਾਂ ਮੈਸੇਜ ਵੀ ਪੜ੍ਹਦੇ ਜਾਂਦੇ ਹਾਂ। ਇੱਧਰ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਸਰੋਤਿਆਂ ਨੂੰ ਵੀ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਹਿੰਦੇ ਅੰਬਾਲੇ ਹਰਿਆਣੇ ਤੋਂ ਆ ਜੀ ਉਹ ਲੜਕਾ। ਹਾਂਜੀ ਠੀਕ ਆ ਜੀ, ਮੈਂ ਇੰਟਰਵਿਊ ਸੁਣੀ ਸੀਗੀ, ਪਰ ਸੁਬਹਾ ਸੁਬਹਾ ਅੱਧ ਸੁੱਤੀ ਜੀ ਸੀ ਉਦੋਂ, ਤੇ ਇੰਟਰਵਿਊ ਮੈਂ ਜ਼ਰੂਰ ਸੁਣੀ ਆ ਸਾਰੀ ਉਹ, ਪਰ ਮੈਨੂੰ ਸ਼ਹਿਰ ਦਾ ਜਿਹੜਾ ਨਾਮ ਆ ਉਹ ਸ਼ੋਰ ਨਹੀਂ ਸੀਗਾ, ਮੈਨੂੰ ਸ਼ਾਇਦ ਭੁੱਲ ਗਿਆ ਸੀ। ਤੇ ਬਾਕੀ ਖੈਰ ਤੁਸੀਂ ਦੱਸਿਆ ਉਸਦੇ ਬਾਰੇ, ਸੋ ਵਾਕਈ ਸ਼ੁਕਰੀਆ, ਮਿਹਰਬਾਨੀ ਜੀ, ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਇਸ ਦੇ ਵੀ ਲਈ ਸ਼ੁਕਰੀਆ। ਤੇ ਬਾਕੀ ਜੀ ਇੱਧਰ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਪਹੁੰਚ ਗਿਆ, ਕਹਿੰਦੇ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ, ਪੰਜਾਬੀਆਂ ਨਾਲ ਹੋ ਰਹੇ ਧੱਕੇ ਵਿਰੁੱਧ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰਨ ਜਾ ਰਹੇ ਪੰਜਾਬ ਦੇ ਪੁੱਤਰਾਂ ਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਇਸ ਦੀ ਸਰਕਾਰ ਤੋਂ ਉਮੀਦ ਨਹੀਂ ਸੀ, ਪਰ ਕਰ ਸਕਦੇ ਹਾਂ, ਬਸ ਇੱਕ ਅਰਦਾਸ ਹੀ ਕਰ ਸਕਦੇ ਹਾਂ। ਹਾਂਜੀ ਬਿਲਕੁਲ, ਅਰਦਾਸ ਕਰ ਸਕਦੇ ਹਾਂ ਤੇ ਉਹਨਾਂ ਦੇ ਹੌਸਲੇ ਬੁਲੰਦਾ ਤੇ ਬੁਲੰਦੀ ਰਹਿਣਗੇ, ਪਰ ਜਦੋਂ ਕਿਤੇ ਇਹ ਸਾਰਾ ਕੁਛ ਜਦੋਂ ਦਿਖਾਉਂਦੇ ਆ ਤੇ ਜਦੋਂ ਦੇਖਦੇ ਆ ਨਾ, ਤਾਂ ਮਨ ਦੇ ਵਿੱਚ ਇੱਕ ਚੀਜ਼ ਜ਼ਰੂਰ ਉੱਠਦੀ ਆ ਕਿ ਹਾਏ ਕਿੱਦਾਂ ਦੀ ਗੰਦੀ ਸਰਕਾਰ ਆ, ਕਿੱਦਾਂ ਦੇ ਗੰਦੇ ਲੀਡਰ ਆ ਜਿਹੜੇ ਅਸੀਂ ਚੁਣੇ ਹੋਏ ਆ, ਜਿਨ੍ਹਾਂ ਦੇ ਵਿੱਚ ਇਨਸਾਨੀਅਤ ਨਾਂ ਦੀ ਚੀਜ਼ ਹੀ ਹੈ ਨੀ ਗੀ, ਜਿਨ੍ਹਾਂ ਨੂੰ ਇਹ ਨੀ ਦਿਖ ਰਿਹਾ ਕਿ ਇੱਕ ਬੰਦਾ ਗਲਤ ਹੋ ਸਕਦਾ ਵਾ, 10 ਬੰਦੇ ਗਲਤ ਹੋ ਸਕਦੇ ਆ, ਸਾਰਾ ਮੁਲਕ ਤਾਂ ਨੀ ਗਲਤ ਹੋ ਸਕਦਾ। ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ, ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਗੱਲ ਕਰਨੀ ਬਣਦੀ ਸੀ ਨਾ। ਤੇ ਖੈਰ ਚਲੋ ਜੀ, ਦੇਖਦੇ ਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਹੁੰਦਾ ਵਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਰਲ ਮਿਲ ਕੇ ਇਹ ਗੱਲਾਂ ਵੀ ਕਰਾਂਗੇ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ। ਕਿੱਦਾਂ ਹੋ ਸਕਦੇ ਆ, ਵੈਸੇ ਤਾਂ ਤੁਹਾਨੂੰ ਪਤਾ ਹੀ ਆ, ਵੈਸੇ ਤਾਂ ਮੈਂ ਪਹਿਲਾਂ ਹੀ ਪ੍ਰੋਗਰਾਮ ਦੇ ਵਿੱਚ ਦੱਸ ਦਿੰਦੀ ਹੁੰਦੀ ਆ, ਪਰ ਅੱਜ ਤੇ ਕੱਲ ਦੀਆਂ ਜਦੋਂ ਇਹ ਖਬਰਾਂ ਸੁਣਦੀਆਂ ਨਾ ਤਾਂ ਮਨ ਥੋੜਾ ਜਿਹਾ ਬੇਚੈਨ ਹੋ ਜਾਂਦਾ, ਥੋੜਾ ਜਿਹਾ ਨੀ ਕਾਫੀ ਬੇਚੈਨ ਹੋਇਆ ਹੋਇਆ ਵਾ ਕਿ ਪਤਾ ਨੀ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਕੀ ਹੋਣਾ ਵਾ ਤੇ ਕੀ ਬਣਨਾ ਵਾ। ਖੈਰ, ਤੇ ਦੂਸਰੀ ਸਭ ਤੋਂ ਜਿਹੜੀ ਵੱਡੀ ਗੱਲ ਆ ਕਿ ਮੀਡੀਆ, ਵਿਕਾਊ ਮੀਡੀਆ ਜਿਹਨੂੰ ਆਪਾਂ ਕਹਿ ਸਕਦੇ ਆ, ਕਿ ਉਹ ਵੀ ਇਸ ਖਬਰ ਨੂੰ ਨਹੀਂ ਦਿਖਾ ਰਿਹਾ ਗਾ, ਤੇ ਪਰ ਕੁਛ ਕ ਹੈ ਜਿਨ੍ਹਾਂ ਦਾ ਸ਼ਾਇਦ ਹਜੇ ਜ਼ਮੀਰ ਜਾਗਦਾ ਵਾ, ਜਿਨ੍ਹਾਂ ਦਾ ਜ਼ਮੀਰ ਜਾਗਦਾ ਤੇ ਉਹ ਇਸ ਨੂੰ ਕਵਰ ਅਪ ਜ਼ਰੂਰ ਕਰ ਰਹੇ ਆ। ਤੇ ਸਪੈਸ਼ਲੀ ਇੱਕ ਪੰਜਾਬ ਟੂਡੇ ਵਾਲੇ ਆ, ਤੇ ਉਹਨਾਂ ਨੇ ਪੰਜਾਬ ਜੋ ਵੀ ਕਿਸਾਨ ਅੰਦੋਲਨ ਦੇ ਵਿੱਚ ਜੋ ਜੋ ਵੀ ਹੁਣ ਤੱਕ ਹੋਇਆ ਵਾ, ਸ਼ੁਰੂ ਤੋਂ ਲੈ ਕੇ ਹੁਣ ਤੱਕ, ਉਹ ਜ਼ਰੂਰ ਇਸ ਅੰਦੋਲਨ ਦੇ ਨਾਲ ਨਾਲ ਸਾਰੀ ਕਵਰੇਜ ਕਰ ਰਹੇ ਆ, ਜਿੰਨੀ ਵੀ ਵੱਧ ਤੋਂ ਵੱਧ ਉਹਨਾਂ ਤੋਂ ਹੋ ਸਕਦੀ ਆ। ਸੋ ਸਲੂਟ ਬਣਦਾ ਜੀ ਉਹਨਾਂ ਨੂੰ ਵੀ, ਹਨਾ। ਤੇ ਚਲੋ, ਹੁਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਹੁੰਦਾ ਵਾ ਤੇ ਕੀ ਸਾਹਮਣੇ ਆਉਂਦਾ ਵਾ ਕਹਿ ਨਹੀਂ ਸਕਦੇ, ਪਰ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ +917508014489 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmarradio.com ਤੇ। ਤੇ ਤੁਹਾਡੇ ਮੈਸੇਜ ਤੇ ਗਾਣੇ ਦੀ ਤੁਸੀਂ ਕੋਈ ਫਰਮਾਇਸ਼ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ। ਪ੍ਰੋਗਰਾਮ ਦਾ ਇੱਕ ਘੰਟਾ ਸਮਰਪਿਤ ਹੈ ਜੀ ਸਾਡੇ ਉਹਨਾਂ ਕਿਸਾਨਾਂ ਨੂੰ, ਤੇ ਉਸ ਤੋਂ ਬਾਅਦ ਹਲਕੀ ਫੁਲਕੀ ਗੱਲ ਵੀ ਕਰਾਂਗੇ ਤੇ ਇੱਕ ਕਹਾਣੀ ਵੀ ਸੁਣਾਵਾਂਗੇ, ਬੁਜ਼ਰਗ ਵੀ ਪਾਵਾਂਗੇ, ਤੇ ਇੱਕ ਜਿਹੜੀ ਕਿ ਪਿਛਲੀ ਵਾਰ ਜਿਹੜੀ ਮੈਂ ਕਿਹਾ ਸੀ ਕਿ ਜਦੋਂ ਜ਼ਿੰਦਗੀ ਦੇ ਵਿੱਚ ਦੁਬਦਾ ਹੋਵੇ ਤੇ ਜ਼ਿੰਦਗੀ ਤੋਂ ਪਾਸੜ ਹੋਈ ਹੋਵੇ ਨਾ, ਸਮਝ ਨਾ ਆਵੇ ਕੀ ਕਰਨਾ ਚਾਹੀਦਾ, ਤਾਂ ਉਸ ਟਾਈਮ ਕੀ ਕਰਨਾ ਚਾਹੀਦਾ ਵਾ, ਉਸ ਦਾ ਉਸ ਕਹਾਣੀ ਦੇ ਵਿੱਚ ਉਸ ਬਾਰੇ ਦੱਸਿਆ ਵੀ ਇੱਕ ਕਿਸਾਨ ਨੇ ਹੈ, ਤੇ ਕਿਸਾਨ ਨੇ ਕੀ ਦੱਸਿਆ ਉਹ ਵੀ ਮੈਂ ਤੁਹਾਨੂੰ ਅੱਜ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੱਸੂਗੀ। ਪਰ ਫਿਲਹਾਲ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਤੇ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਮੇਰੀ ਗੱਲ ਧਿਆਨ ਨਾਲ ਸੁਣੀ, ਮੈਂ ਕਿਸਾਨ ਬੋਲਦਾ।
ਓ ਟੱਪਣ ਨਹੀਂ ਦੇਣਾ ਕਹਿੰਦੇ ਸ਼ੰਭੂ ਬਾਰਡਰ ਨੂੰ, ਆ ਜੋ ਕਿੰਨੇ ਟੱਕਣਾ, ਹੱਕ ਸਾਡਾ ਮੰਗਣਾ ਨਹੀਂ ਖੋਣਾ, ਸਰਕਾਰੇ ਨਹੀਂ ਉਹ ਹੱਥ ਅੱਡਣਾ। ਓ ਟੱਪਣਾ ਨੀ ਦੇਣਾ ਕਹਿੰਦੇ ਸ਼ੰਭੂ ਬਾਰਡਰ ਨੂੰ, ਆ ਜੋ ਕਿੰਨੇ ਟੱਕਣਾ, ਹੱਕ ਸਾਡਾ ਮੰਗਣਾ ਨੀ ਖੋਣਾ, ਸਰਕਾਰੇ ਨਹੀਂ ਉਹ ਹੱਥ ਅੱਡਣਾ। ਆ ਜਿਹੜਾ ਤਖਤ ਤੇ ਸੁਣ ਲਲਕਾਰੇ ਦੇ ਕੰਨੀ ਗੱਲ ਪਾ ਦਿਆਂਗੇ, ਇਕੱਠ ਵੇਖ ਲੈ ਜੇ ਦਿੱਲੀ ਵੱਲ ਤੁਰ ਪਿਆ, ਦਿੱਲੀ ਨੂੰ ਹਲਾ ਦਿਆਂਗੇ, ਹਲਾ ਦਿਆਂਗੇ, ਇਕੱਠ ਵੇਖ ਲੈ ਜੇ ਦਿੱਲੀ ਵੱਲ ਤੁਰ ਪਿਆ, ਦਿੱਲੀ ਨੂੰ ਹਲਾ ਦਿਆਂਗੇ। ਉਹ ਸੁਣ ਤੋਰ ਨਾਲ ਹਾਕਮਾਂ ਜੇ ਸੁਣਦਾ ਮੈਂ ਅੱਜ ਦਾ ਪੰਜਾਬ ਬੋਲਦਾ, ਦਿੱਲੀ ਨੂੰ ਹਲਾ ਦਿਆਂਗੇ, ਹਲਾ ਦਿਆਂਗੇ, ਇਕੱਠ ਵੇਖ ਲੈ ਜੇ ਦਿੱਲੀ। खून योदिया दा मौत नूं बंगारदा, योदिया दा मौत नूं बंगारदा, हो तैनू खूंजे ला देंगे। अकठ वेख लै जे दिल्ली वल तुर पिया, दिल्ली नूं हला देंगे, हला देंगे। अकठ वेख लै जे दिल्ली वल तुर पिया, दिल्ली नूं हला देंगे।
हेलो जी, ਨਾ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਵਿਹੜੇ, ਤੇ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਤੇ ਲੋ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਨਰਿੰਦਰ ਰਾਠੌਰ ਵੀ ਪਹੁੰਚ ਚੁੱਕੇ ਆ, ਤੇ ਲਖਵੀਰ ਬਰਾੜ ਕਹਿੰਦੇ ਕਿ ਬੋਬੀ ਭੈਣ ਜੀ, ਸਰਬਿਤ ਭਾਜੀ ਨੂੰ ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਹੋਰ ਸੁਣਾਓ ਬਰਾੜ ਸਾਹਿਬ, ਕੀ ਹਾਲ ਚਾਲ ਆ, ਕਿੱਦਾਂ ਚੱਲਦਾ ਕੰਮ ਕਾਰ ਦੱਸਿਓ ਜ਼ਰੂਰ। ਤੇ ਇੱਧਰ ਨਰਿੰਦਰ ਰਾਠੌਰ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਜੀ ਤੇ ਹਰਮਨ ਪਰਿਵਾਰ ਨੂੰ। ਬਜ਼ਾਰਾ ਦੱਸੋ, ਕਿਹੜੀ ਚੀਜ਼ ਇੱਕੋ ਸਮੇਂ ਤੇ ਵੱਧਦੀ ਆ ਤੇ ਉਸੇ ਸਮੇਂ ਘਟਦੀ ਆ, ਜਾਣੀ ਕਿ ਜਿਵੇਂ ਜਿਵੇਂ ਵੱਧਦੀ ਆ ਉਵੇਂ ਉਵੇਂ ਘਟਦੀ ਆ। ਨਰਿੰਦਰ ਰਾਠੌਰ ਜੀ, ਬਾਹਲਾ ਹੀ ਸੌਖਾ ਵਾ ਬਜ਼ਾਰਾ ਦਾ ਜਵਾਬ, ਤੇ ਮੈਨੂੰ ਪਤਾ ਵੀ ਆ ਤੇ, ਪਰ ਚਲੋ ਖੈਰ ਆਪਾਂ ਆਪਣੇ ਲਿਸਨਰ ਨੂੰ ਵੀ ਪੁੱਛ ਲੈਂਦੇ ਆ, ਆਪਣੇ ਸੁਣਨ ਵਾਲਿਆਂ ਨੂੰ ਵੀ ਪੁੱਛ ਲੈਂਦੇ ਆ। ਅਗਰ ਨਾ ਪਤਾ ਲੱਗਾ ਤਾਂ ਫੇਰ ਮੈਂ ਤਾਂ ਦੱਸ ਹੀ ਦੇਣਾ ਵਾ, ਕਿਉਂਕਿ ਇਹ ਦੇ ਜਿਹੜਾ ਤੁਸੀਂ ਸਵਾਲ ਪੁੱਛਿਆ, ਜਾਣੀ ਕਿ ਬਜ਼ਾਰਾ ਤੋਂ ਪੁੱਛਿਆ, ਇਸੇ ਦੇ ਵਿੱਚ ਹੀ ਉਸਦਾ ਜਵਾਬ ਆ ਕਿ ਇੱਕੋ ਸਮੇਂ ਤੇ ਇੱਕ ਚੀਜ਼ ਵੱਧਦੀ ਆ ਤੇ ਉਸੇ ਸਮੇਂ ਤੇ ਹੀ ਉਹ ਚੀਜ਼ ਘੱਟ ਜਾਂਦੀ ਆ। ਸੋ ਬੜੀ ਸੌਖਾ ਵਾ ਜੀ ਬਜ਼ਾਰਾ ਦਾ ਜਵਾਬ, ਤੇ ਜੇ ਕਿਸੇ ਨੂੰ ਪਤਾ ਹੋਇਆ +9175080144489 ਤੇ ਤੁਸੀਂ ਵੀ ਦੱਸ ਸਕਦੇ ਹੋ, ਤੇ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਕਰਦੇ ਰਹਿਣਾ ਵਾ। ਤੇ ਇੱਕ ਮੈਂ ਤੁਹਾਨੂੰ ਅੱਜ, ਤੁਸੀਂ ਤਾਂ ਚਲੋ ਖੈਰ ਬਜ਼ਾਰਤ ਪਾ ਦਿੱਤੀ ਆ, ਤੇ ਇੱਕ ਸਵਾਲ ਤੁਹਾਨੂੰ ਮੈਂ ਵੀ ਪਾਉਣਾ ਵਾ ਅੱਜ, ਤੇ ਪਰ ਉਸਦਾ ਆਂਸਰ ਕੀ ਹੋ ਸਕਦਾ ਵਾ ਉਹ ਹੁਣ ਤੁਸੀਂ ਮੈਨੂੰ ਦੱਸਣਾ ਵਾ। ਇੱਕ ਵਾਰੀ ਕੀ ਹੁੰਦਾ ਨਾ, ਇੱਕ ਰਾਜਾ ਉਹ ਬ੍ਰਾਹਮਣਾਂ ਨੂੰ ਬ੍ਰਹਮ ਭੋਜ ਕਰਾ ਰਿਹਾ ਹੁੰਦਾ ਵਾ, ਬੜੀ ਸ਼ਰਧਾ ਤੇ ਬੜੀ ਸ਼ਿੱਦਤ ਦੇ ਨਾਲ ਉਹਨਾਂ ਦੀ ਸੇਵਾ ਕਰਦਾ, ਤੇ ਬਾਹਰ ਖੁੱਲੇ ਮੈਦਾਨ ਦੇ ਵਿੱਚ ਬ੍ਰਹਮ ਭੋਜ ਚੱਲ ਰਿਹਾ ਹੁੰਦਾ, ਤੇ ਰਾਜਾ ਜਿਹੜਾ ਰਾਜਾ ਹੁੰਦਾ ਵਾ ਉਹ ਬੜੀ ਪਿਆਰ ਨਾਲ ਉਹਨਾਂ ਦੀ ਸੇਵਾ ਕਰ ਰਿਹਾ ਹੁੰਦਾ ਹਨਾ, ਤੇ ਅਚਾਨਕ ਕੀ ਹੁੰਦਾ ਵਾ ਨਾ, ਉੱਪਰੋਂ ਇੱਕ ਚੀਰ ਉੱਡਦੀ ਆਉਂਦੀ ਆ, ਤੇ ਉਹਦੇ ਮੂੰਹ ਵਿੱਚ ਨਾ ਇੱਕ ਮਰਿਆ ਹੋਇਆ ਸੱਪ ਹੁੰਦਾ, ਸੱਪ ਸੀ, ਤੇ ਜਿਹੜੀ ਉਹ ਚੀਲ ਆ ਉਹ ਉੱਡਦੀ ਹੋਈ ਕਿਸੇ ਚੀਜ਼ ਦੇ ਨਾਲ ਟਕਰਾਉਂਦੀ ਆ, ਤੇ ਉਹਦੇ ਮੂੰਹ ਚ ਇੱਕ ਮਰਿਆ ਹੋਇਆ ਸੱਪ ਸੀ, ਤੇ ਅਚਾਨਕ ਉਹਦੇ ਮੂੰਹ ਦੇ ਵਿੱਚੋਂ ਨਾ ਜਿਹੜਾ ਉਹ ਸੱਪ ਆ ਉਹ ਡਿੱਗ ਪੈਂਦਾ ਵਾ, ਤੇ ਡਿੱਗਦਾ ਵੀ ਕਿੱਥੇ ਆ ਜੀ, ਬਣ ਰਹੇ ਪਕਵਾਨ ਦੇ ਵਿੱਚ, ਉਹ ਬਣ ਰਹੇ ਪਕਵਾਨਾਂ ਦੇ ਵਿੱਚ ਉਹ ਸੱਪ ਆ ਡਿੱਗ ਜਾਂਦਾ, ਜਿਹਦੇ ਕਰਕੇ ਉਹ ਚ ਜ਼ਹਿਰ ਆ ਪੱਕਾ ਹੀ ਹੁਣ ਪਤਾ ਹੀ ਆ ਵੀ ਪੈ ਜਾਣੀ ਸੀ, ਤੇ ਬ੍ਰਾਹਮਣ ਆ ਜਿਹੜੇ ਉਹ ਭੋਜਨ ਕਰ ਰਹੇ ਸੀਗੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਂਦੇ ਆ, ਮੀਨਸ ਕੇ ਮਰ ਜਾਂਦੇ ਆ। ਹੁਣ ਤੁਸੀਂ ਇਹ ਦੱਸਣਾ ਵਾ ਕਿ ਇਹ ਜਿਹੜੇ ਬ੍ਰਾਹਮਣ ਆ ਇਹਨਾਂ ਦੀ ਮੌਤ ਦਾ ਜ਼ਿੰਮੇਵਾਰ ਕਿਹਨੂੰ ਠਹਿਰਾਇਆ ਜਾਊਗਾ, ਤੇ ਇਹ ਜਿਹੜਾ ਮਾਮਲਾ ਵਾ ਇਹ ਚਿਤਰਗੁਪਤ ਦੀ ਅਦਾਲਤ ਵਿੱਚ ਪਹੁੰਚ ਜਾਂਦਾ, ਤੇ ਪਰ ਤੇ ਕਿਉਂਕਿ ਹੁਣ ਇਹ ਨਹੀਂ ਸੀ ਸਮਝ ਆਉਂਦੀ ਕਿ ਇਹਦਾ ਦੋਸ਼ੀ ਕੌਣ ਆ, ਰਾਜਾ ਵਾ ਜਿਹੜਾ ਉਹਨੂੰ ਕੋਈ ਪਤਾ ਨਹੀਂ ਸੀਗਾ, ਠੀਕ ਆ, ਉਹਨੂੰ ਉਹ ਦੋਸ਼ੀ ਕਹਿ ਨਹੀਂ ਸੀ ਸਕਦੇ ਕਿਉਂਕਿ ਉਹਨੂੰ ਕੁਛ ਪਤਾ ਹੀ ਨਹੀਂ ਸੀ, ਉਹ ਤਾਂ ਬੜੀ ਸ਼ਰਧਾ ਦੇ ਨਾਲ ਉਹਨਾਂ ਦੀ ਸੇਵਾ ਕਰ ਰਿਹਾ ਸੀ, ਤੇ ਰਸੋਈਆ ਵਾ ਜਿਹੜਾ ਉਹ ਵੀ ਇਸ ਘਟਨਾ ਤੋਂ ਅਣਜਾਣ ਸੀ, ਜਿਹੜੀ ਚੀਲ ਆ ਉਹ ਆਪਣੇ ਕਰਮ ਤੋਂ ਨਾ ਵਾਕਿਫ ਸੀ ਕਿਉਂਕਿ ਉਹਦੇ ਚ ਇੰਨੀ ਸਮਝ ਹੀ ਨਹੀਂ ਸੀ ਕਿ ਉਹਨੇ ਕੀ ਕੀਤਾ ਵਾ ਤੇ ਉਹ ਤੋਂ ਕੀ ਹੋਇਆ ਵਾ, ਤੇ ਮਰਿਆ ਹੋਇਆ ਸੱਪ ਆ ਉਹਨੂੰ ਕੁਛ ਪਤਾ ਹੀ ਨਹੀਂ ਸੀਗਾ ਵੀ ਉਹ ਖਾਣੇ ਦੇ ਵਿੱਚ ਡਿੱਗਿਆ ਵਾ ਕਿਉਂਕਿ ਉਹ ਤਾਂ ਆਲਰੇਡੀ ਮਰ ਚੁੱਕਾ ਸੀ। ਤੇ ਹੁਣ ਤੁਸੀਂ ਮੈਨੂੰ ਇਹੀ ਦੱਸਣਾ ਵਾ ਕਿ ਇਹ ਜਿਹੜਾ ਇੰਨੇ ਲੋਕ ਜਿਹੜੇ ਪੂਰੇ ਹੋ ਗਏ ਜਿਨ੍ਹਾਂ ਦੀ ਮੌਤ ਹੋ ਗਈ ਆ ਉਹਨਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੋਊ। ਸੋ ਸਟੋਰੀ ਆ ਜਿਹੜੀ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ, ਤੇ ਜੇ ਨਾ ਪਤਾ ਲੱਗਾ ਤਾਂ ਦੁਬਾਰਾ ਵੀ ਦੱਸ ਦੂੰਗੀ, ਪਰ ਫਿਲਹਾਲ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗੀਤ, ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਸਾਡੇ ਪਰਨਿਆਂ ਨੂੰ ਅੱਜ ਵੇਖ ਵੇਖ ਕੇ ਕੰਬਦੇ ਆ, ਸਾਡੇ ਕੱਠਾਂ ਨੂੰ ਸਾਡੇ ਧਰਨਿਆਂ ਨੂੰ ਮੰਨਿਆ ਲੜਾਈ ਨਹੀਂ ਆਸਾਨ ਵੀਰਿਓ, ਇਕੱਠੇ ਹੋ ਜਾਓ
ਮੇਰਿਓ ਕਿਸਾਨ ਵੀਰਿਓ ਕਿਸਾਨ ਵੀਰਿਓ ਜੋ ਕਿਸਮਤ ਦੇ ਨਾਲ ਲੜਦੇ ਨੇ ਉਹ ਹੱਕਾਂ ਲਈ ਲੜ ਸਕਦੇ ਨੇ ਜਿਨ੍ਹਾਂ ਹੱਥਾਂ ਦੇ ਵਿੱਚ ਕਈਆਂ ਨੇ ਉਹ ਡਾਂਗਾਂ ਵੀ ਫੜ ਸਕਦੇ ਨੇ ਕਿਸਾਨ ਵੀਰਿਓ ਜਿਤਨਾ ਜੇ ਝੋਂਦੇ ਹੋ ਮੈਦਾਨ ਵੀਰਿਓ ਇਕੱਠੇ ਹੋ ਜਾਓ ਮੇਰਿਓ ਕਿਸਾਨ ਵੀਰਿਓ ਇਕੱਠੇ ਹੋ ਜਾਓ ਮੇਰਿਓ ਕਿਸਾਨ ਵੀਰਿਓ ਇਕੱਠਿਆਂ ਦਾ ਹੀ ਮਸਲਾ ਏ ਅਸੀਂ ਦਿੱਲੀ ਨੂੰ ਸਮਝਾਉਣਾ ਏ ਅਸੀਂ ਚਾਚੇ ਤਾਏ ਦੇ ਪੁੱਤਰ ਕੀ ਪੰਜਾਬ ਤੇ ਕੀ ਹਰਿਆਣਾ ਕਿਸਾਨ ਵੀਰਿਓ ਜਿਤਨਾ ਜੇ ਝੋਂਦੇ ਹੋ ਮੈਦਾਨ ਵੀਰਿਓ ਇਕੱਠੇ ਹੋ ਜਾਓ ਮੇਰਿਓ ਕਿਸਾਨ ਵੀਰਿਓ ਹਾਂ ਇਕੱਠੇ ਹੋ ਜਾਓ ਮੇਰਿਓ ਕਿਸਾਨ ਵੀਰਿਓ ਇਕੱਠੇ ਹੋ ਜਾਓ ਮੇਰਿਓ ਕਿਸਾਨ ਵੀਰਿਓ
ਲਓ ਜੀ ਗਾਣਾ ਸੁਣ ਰਹੇ ਸੀ ਕਿ ਇਕੱਠੇ ਹੋ ਜਾਓ ਮੇਰੇ ਉਹ ਕਿਸਾਨ ਵੀਰਿਓ ਸੋ ਵਾਕਈ ਜੀ ਏਕਤਾ ਦੇ ਵਿੱਚ ਬਾਲਾ ਤੇ ਜੇ ਇਹ ਬਲ ਏਕਤਾ ਇਸੇ ਤਰ੍ਹਾਂ ਰਹੀ ਤਾਂ ਸ਼ਾਇਦ ਸਾਨੂੰ ਮੰਜ਼ਿਲ ਤੇ ਪਹੁੰਚਣ ਤੇ ਕੋਈ ਨਹੀਂ ਰੋਕ ਸਕਦਾ ਚਾਹੇ ਜਿਹੜੀ ਸਰਕਾਰ ਆ ਪਾਣੀ ਦੀਆਂ ਵਿਛਾੜਾ ਛੱਡੇ ਚਾਹੇ ਅਥਰੂ ਗੈਸ ਛੱਡੇ ਤੇ ਜਾਂ ਫਿਰ ਸੜਕਾਂ ਦੇ ਵਿੱਚ ਟੋਏ ਪੱਟ ਲਵੇ ਸੋ ਜੋ ਮੰਜ਼ਿਲ ਵੱਲ ਤੁਰੇ ਨੇ ਉਹ ਮੰਜ਼ਿਲ ਤੇ ਪਹੁੰਚ ਕੇ ਹੀ ਹਟਣਗੇ ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਰਹਿੰਦੇ ਇਤਿਹਾਸ ਤੱਕ ਇਹ ਗੱਲ ਇਤਿਹਾਸ ਦੇ ਵਿੱਚ ਹੀ ਆਊਗੀ ਕਿ ਹਾਂ ਇੱਕ ਅੰਦੋਲਨ ਹੋਇਆ ਸੀ ਤੇ ਪੰਜਾਬ ਦੇ ਵਿੱਚ ਉਹ ਸਿਰਫ ਬਜ਼ੁਰਗ ਨੀ ਨੌਜਵਾਨ ਬੱਚੇ ਤੇ ਬਜ਼ੁਰਗ ਮਾਤਾ ਤੇ ਸਾਰੀਆਂ ਮਤਲਬ ਕਿ ਸਾਰਿਆਂ ਨੇ ਇਕੱਠੇ ਹੋ ਕੇ ਉਸ ਅੰਦੋਲਨ ਦੇ ਵਿੱਚ ਹਿੱਸਾ ਲਿਆ ਸੀਗਾ। ਇੱਕ ਵਾਰੀ ਇਸੇ ਤਰ੍ਹਾਂ ਏਦਾਂ ਨਾ ਇੱਕ ਤੁਸੀਂ ਮੈਂ ਸ਼ਾਇਦ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਇਹ ਕਹਾਣੀ ਤੁਹਾਨੂੰ ਸੁਣਾਈ ਹੋਈ ਆ ਚਿੜੀ ਵਾਲੀ ਕਿ ਜਦੋਂ ਇੱਕ ਜੰਗਲ ਨੂੰ ਅੱਗ ਲੱਗ ਜਾਂਦੀ ਆ ਨਾ ਤਾਂ ਸਾਰੇ ਜਿਹੜੇ ਜਾਨਵਰ ਆ ਉਹ ਜੰਗਲ ਤੋਂ ਕੋਈ ਆਪਦੀ ਜਾਨ ਬਚਾਉਣ ਲਈ ਭੱਜਦਾ ਤੇ ਕੋਈ ਪਾਣੀ ਵੱਲ ਨੂੰ ਭੱਜਦਾ ਵਾ ਤੇ ਕੋਈ ਪਾਣੀ ਲਿਆ ਕੇ ਉਸ ਅੱਗ ਨੂੰ ਬਚਾਉਂਦਾ ਵਾ ਹਨਾ ਜਿਵੇਂ ਜਿਵੇਂ ਜਿੱਦਾਂ ਜਿੱਦਾਂ ਠੀਕ ਲੱਗਦਾ ਵਾ ਸਾਰੇ ਉਸੇ ਤਰ੍ਹਾਂ ਕਰਦੇ ਤਾਂ ਇੱਕ ਚਿੜੀ ਕੀ ਹੁੰਦੀ ਆ ਉਹ ਪਾਣੀ ਨਦੀ ਵਿੱਚੋਂ ਚੁੰਝ ਚ ਪਾਣੀ ਭਰ ਕੇ ਲਿਆ ਕੇ ਅੱਗ ਤੇ ਪਾਉਂਦੀ ਹੁੰਦੀ ਆ ਤਾਂ ਕੋਲ ਦੀ ਜਦੋਂ ਹੋਰ ਜਾਨਵਰ ਲੰਘਦਾ ਤੇ ਕਹਿੰਦਾ ਵੀ ਉਹ ਤੇ ਹੱਸਦਾ ਕਹਿੰਦਾ ਤੂੰ ਇਹ ਕੀ ਕਰ ਰਹੀ ਆ ਵੀ ਤੂੰ ਨਿੱਕੀ ਜਿਹੀ ਚਿੜੀ ਆ ਤੇ ਮਾੜਾ ਜਿਹਾ ਤੇਰੀ ਇੱਕ ਸ਼ਾਇਦ ਇੱਕ ਬੂੰਦ ਪਾਣੀ ਆਉਂਦਾ ਹੋਣਾ ਵਾ ਤੇਰੀ ਚੁੰਝ ਦੇ ਵਿੱਚ ਉਹ ਕਹਿੰਦੀ ਮੈਂ ਜੰਗਲ ਦੀ ਅੱਗ ਬਚਾਉਂਦੀ ਆ ਤੇ ਕਹਿੰਦਾ ਵੀ ਤੇਰੀ ਇੰਨੇ ਕੁ ਪਾਣੀ ਨਾਲ ਜੰਗਲ ਦੀ ਅੱਗ ਕਿੱਦਾਂ ਬੁਝੂ ਤਾਂ ਉਹ ਬੜਾ ਹੈਰਾਨ ਹੁੰਦਾ ਵਾ ਤੇ ਫਿਰ ਉਹ ਚਿੜੀ ਅੱਗੋਂ ਜਵਾਬ ਦਿੰਦੀ ਆ ਕਿ ਠੀਕ ਆ ਮੈਨੂੰ ਵੀ ਪਤਾ ਵੀ ਸ਼ਾਇਦ ਇਸ ਥੋੜੇ ਜੇ ਪਾਣੀ ਦੇ ਨਾਲ ਸ਼ਾਇਦ ਇਸ ਅੱਗ ਨੂੰ ਕੋਈ ਫਰਕ ਨਾ ਪਵੇ ਕੁਛ ਵੀ ਨਾ ਹੋਵੇ ਕਹਿੰਦੀ ਪਰ ਇਤਿਹਾਸ ਦੇ ਵਿੱਚ ਮੇਰਾ ਜਿਹੜਾ ਨਾਮ ਆ ਨਾ ਉਹ ਅੱਗ ਬੁਝਾਉਣ ਵਾਲਿਆਂ ਚ ਆਊਗਾ ਅੱਗ ਲਾਉਣ ਵਾਲਿਆਂ ਦੇ ਵਿੱਚ ਨਹੀਂ ਆਊਗਾ ਸੋ ਮੇਰੇ ਲਈ ਇਹੀ ਮਨ ਨੂੰ ਸਕੂਨ ਦਿੰਦੀ ਗੱਲ ਆ ਸੋ ਇਸੇ ਲਈ ਜੀ ਅੱਜ ਦਾ ਟਾਈਮ ਵੀ ਸ਼ਾਇਦ ਇਹੀ ਆ ਕਿ ਇਸ ਟਾਈਮ ਦੇ ਵਿੱਚ ਜੋ ਵੀ ਸਪੋਰਟ ਅਸੀਂ ਕਰ ਸਕਦੇ ਹਾਂ ਉਹ ਸਾਨੂੰ ਕਰਨੀ ਚਾਹੀਦੀ ਹੈ ਜਿੰਨੇ ਜੋਗੇ ਹੈਗੇ ਆ ਸਾਨੂੰ ਓਨੇ ਜੋਗੇ ਉਸ ਜ਼ਰੂਰ ਓਨੀ ਕੁ ਮਦਦ ਕਹਿ ਸਕਦੇ ਹਾਂ ਜਾਂ ਕਹਿ ਲਓ ਕਿ ਇੱਕ ਅਰਦਾਸ ਹੀ ਕਰ ਸਕਦੇ ਹਾਂ ਤਾਂ ਉਹ ਵੀ ਕਰਨੀ ਚਾਹੀਦੀ ਆ ਕਿ ਸਾਰੇ ਖੁਸ਼ੀ ਖੁਸ਼ੀ ਮਤਲਬ ਕਿ ਇਸ ਅੰਦਲ ਖੁਸ਼ੀ ਖੁਸ਼ੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਜੋ ਕੁਛ ਹੋ ਰਿਹਾ ਉਹਦੇ ਵਿੱਚ ਖੁਸ਼ੀ ਵਾਲਾ ਤਾਂ ਕੁਛ ਲੱਗ ਨਹੀਂ ਰਿਹਾ ਪਰ ਹਾਂ ਇੰਨਾ ਜ਼ਰੂਰ ਆ ਕਿ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਮਿਲੂਗੀ ਤੇ ਖੁਸ਼ੀ ਖੁਸ਼ੀ ਆਪਣੇ ਉਸ ਟਾਈਮ ਘਰਾਂ ਨੂੰ ਵਾਪਸ ਆਪਣੇ ਪਰਿਵਾਰਾਂ ਦੇ ਵਿੱਚ ਆ ਜਾਣ ਸੋ ਇਹੀ ਸਾਡੀ ਅੱਜ ਦੀ ਦੁਆ ਅਰਦਾਸ ਆ ਤੇ ਇਹੀ ਅਸੀਂ ਚਾਹੁੰਦੇ ਵੀ ਅਸੀਂ ਇਹੀ ਆ ਸਾਰੇ ਚਾਹੁੰਦੇ ਹਾਂ ਚਾਹੇ ਕੋਈ ਕਿਸੇ ਵੀ ਕਿੱਤੇ ਨਾਲ ਜੁੜਿਆ ਵਾ ਚਾਹੇ ਕੋਈ ਕਿਸੇ ਵੀ ਏਰੀਏ ਦੇ ਨਾਲ ਜੁੜਿਆ ਵਾ ਤੇ ਲਓ ਫਿਰ ਹੁਣ ਵਜ਼ਾਰਤ ਆ ਜਿਹੜੀ ਉਹ ਨਰਿੰਦਰ ਰਾਠੌਰ ਜੀ ਨੇ ਆਪਾਂ ਨੂੰ ਪਾ ਦਿੱਤੀ ਆ ਕਿ ਉਹ ਕਿਹੜੀ ਚੀਜ਼ ਆ ਜੋ ਇੱਕੋ ਸਮੇਂ ਵੱਧਦੀ ਆ ਤੇ ਉਸੇ ਸਮੇਂ ਘਟਦੀ ਆ ਯਾਨੀ ਕਿ ਵੱਧਦੇ ਵੱਧਦੇ ਉਸੇ ਉਵੇਂ ਉਵੇਂ ਘਟਦੀ ਆ ਸੋ ਇਸ ਦਾ ਜਵਾਬ ਤੁਸੀਂ ਸਾਨੂੰ ਭੇਜ ਦਿਓ ਜੀ ਤੇ ਬਾਕੀ ਜਿਹੜੀ ਕਹਾਣੀ ਮੈਂ ਤੁਹਾਨੂੰ ਦੱਸੀ ਆ ਕਿ ਤੁਸੀਂ ਹੁਣ ਇਹ ਦੱਸਣਾ ਵਾ ਕਿ ਉਹ ਪੰਡਿਤਾਂ ਨੂੰ ਕਿਹਨੇ ਮਤਲਬ ਕਿ ਉਹਨਾਂ ਦੀ ਮੌਤ ਦਾ ਕਾਰਨ ਕੀ ਆ ਤੇ ਮਤਲਬ ਓਹਨੂੰ ਕਿਹਨੇ ਮਾਰਿਆ ਹਨਾ। ਸਟੋਰੀ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕੀ ਆ ਕਿ ਰਾਜਾ ਸੀ ਉਹ ਪੰਡਿਤਾਂ ਨੂੰ ਭੋਜਨ ਖਵਾ ਰਿਹਾ ਸੀਗਾ ਤੇ ਉਪਰੋਂ ਉੱਡਦੀ ਉੱਡਦੀ ਇੱਕ ਚੀਲ ਜਿਹਦੇ ਮੂੰਹ ਵਿੱਚ ਸੱਪ ਸੀ ਕਿਸੇ ਚੀਜ਼ ਨਾਲ ਟਕਰਾਉਂਦੀ ਆ ਤੇ ਉਹਦੇ ਮੂੰਹ ਦੇ ਵਿੱਚ ਉਹ ਸੱਪ ਡਿੱਗ ਜਾਂਦਾ ਵਾ ਤੇ ਉਹ ਸਿੱਧਾ ਆ ਕੇ ਖਾਣੇ ਦੇ ਵਿੱਚ ਡਿੱਗਦਾ ਵਾ ਤੇ ਜਿਹਦੇ ਨਾਲ ਉਸ ਖਾਣੇ ਦੇ ਵਿੱਚ ਜ਼ਹਿਰ ਫੈਲ ਜਾਂਦੀ ਆ ਤੇ ਜਦੋਂ ਉਹ ਪਰ ਜਿਹੜਾ ਰਸੋਈਆ ਉਹ ਅਣਜਾਣ ਆ ਇਸ ਗੱਲ ਤੋਂ ਤੇ ਜਦੋਂ ਖਾਣਾ ਵਾ ਉਹ ਪੰਡਿਤ ਖਾਂਦੇ ਆ ਤਾਂ ਖਾਣ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਜਦੋਂ ਇਹ ਗੱਲ ਅੱਗੇ ਰਾਜੇ ਕੋਲ ਪਹੁੰਚਦੀ ਆ ਤੇ ਉਹ ਪੁੱਛਦੇ ਆ ਵੀ ਹੁਣ ਇਹਦੀ ਮੌਤ ਦਾ ਕਾਰਨ ਕੌਣ ਹੋ ਸਕਦਾ। ਰਾਜਾ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਇਸ ਗੱਲ ਤੋਂ ਟੋਟਲੀ ਅਣਜਾਣ ਸੀ ਤੇ ਰਸੋਈਆ ਵੀ ਇਸ ਗੱਲ ਤੋਂ ਅਣਜਾਣ ਸੀ ਤੇ ਜਿਹੜੀ ਚੀਲ ਆ ਉਹਨੂੰ ਆਪਣੇ ਕੀਤੇ ਦਾ ਪਤਾ ਹੀ ਨਹੀਂ ਸੀਗਾ ਕਿਉਂਕਿ ਉਹ ਸੋਚ ਨਹੀਂ ਸੀ ਸਕਦੀ ਜਿਹੜਾ ਸੱਪ ਆ ਉਹ ਮਰਿਆ ਹੋਇਆ ਸੀ। ਸੋ ਹੁਣ ਤੁਸੀਂ ਇਹੀ ਦੱਸਣਾ ਕਿ ਇੰਨੇ ਜਿਹੜੇ ਲੋਕ ਜਿਹੜੇ ਮਰੇ ਆ ਉਹਨਾਂ ਦੀ ਮੌਤ ਦਾ ਅਸਲੀ ਜ਼ਿੰਮੇਵਾਰ ਕੌਣ ਆ। ਸੋ ਸਵਾਲ ਆਪਾਂ ਤੁਹਾਨੂੰ ਪਾ ਦਿੱਤਾ ਵਾ ਜੀ ਤੇ ਬਾਕੀ ਤੁਸੀਂ ਦੱਸਣਾ। ਤੇ ਇੱਧਰ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨਜ਼ਰ ਹੈ ਜੀ। ਨਹੀਂ ਪਰਮਜੀਤ ਸਿੰਘ ਜੀ, ਥੋੜੀ ਜਿਹੀ ਹੋਰ ਟਰਾਈ ਕਰੋ, ਪਤਾ ਲੱਗ ਜਾਣਾ। ਨਜ਼ਰ ਨਹੀਂ ਹੈ ਜੀ ਇਸ ਦਾ। ਓ ਅੱਛਾ ਠੀਕ ਆ, ਸਮਝ ਗਈ, ਤੁਸੀਂ ਮੇਰੀ ਕਹਾਣੀ ਦਾ ਜਵਾਬ ਨਹੀਂ ਦਿੱਤਾ। ਤੁਸੀਂ ਨਰਿੰਦਰ ਰਾਠੌਰ ਉਹਨਾਂ ਨੇ ਜਿਹੜੀ ਬੁਝਾਰਤ ਪਾਈ ਆ ਉਸ ਦਾ ਜਵਾਬ ਦਿੱਤਾ ਕਿ ਕਿਹੜੀ ਸੀ ਚੀਜ਼ ਆ ਇੱਕੋ ਸਮੇਂ ਤੇ ਵੱਧਦੀ ਆ ਤੇ ਉਸੇ ਸਮੇਂ ਤੇ ਘਟਦੀ ਆ, ਯਾਨੀ ਕਿ ਵੱਧਦੇ ਵੱਧਦੀ ਵੱਧਦੀ ਹੈ ਤੇ ਉਵੇਂ ਉਵੇਂ ਘਟਦੀ ਹੈ। ਸੋ ਉਹਨਾਂ ਨੇ ਇਸ ਦਾ ਜਵਾਬ ਦਿੱਤਾ ਵਾ ਨਜ਼ਰ। ਸੋ ਲਓ ਨਰਿੰਦਰ ਠੌਰ ਜੀ, ਦੱਸ ਦਿਓ ਕਿ ਜਵਾਬ ਸਹੀ ਆ ਜਾਂ ਗਲਤ ਆ, ਤੇ ਇਹ ਤਾਂ ਹੁਣ ਤੁਸੀਂ ਦੱਸਣਾ, ਬਾਕੀ ਨਹੀਂ ਫਿਰ ਅਖੀਰ ਤੇ ਮੈਂ ਤੁਹਾਨੂੰ ਦੱਸ ਹੀ ਦਊਂਗੀ। ਤੇ ਇੱਧਰ ਗੁਰਿੰਦਰ ਸਿੰਘ ਕਹਿ ਰਹੇ ਆ ਕਿ ਬੁਝਾਰਤ ਦਾ ਹਾਲ ਢਿੱਡ। ਅੱਛਾ ਠੀਕ ਆ, ਇਹ ਢਿੱਡ ਵਾਜੇ ਤਾਂ ਘਟਣਾ ਬਹੁਤ ਔਖਾ ਹੁੰਦਾ ਵਾ। ਪੁੱਛ ਕੇ ਦੇਖੋ ਜਿਨ੍ਹਾਂ ਦੇ ਢਿੱਡ ਵਧੇ ਹੋਏ ਆ, ਬਹੁਤ ਜਿਮ ਜੁਮ ਲਾਉਂਦੇ ਆ, ਡਾਇਟਿੰਗ ਕਰਦੇ ਆ, ਕਿੰਨਾ ਕੁਛ ਕਰਨਾ ਹਨਾ, ਬਾਲੇ ਆਹ ਕੀ ਕਹਿੰਦੇ ਚੋਚਲੇ ਜੇ ਕਰਨੇ ਪੈਂਦੇ, ਬਹੁਤ ਔਖਾ ਢਿੱਡ ਘਟਦਾ। ਨਾ ਨਾ ਇਹ ਨੀ ਜਵਾਬ ਹੋ ਸਕਦਾ ਹਨਾ। ਤੇ ਬਾਕੀ ਕਹਿੰਦੇ ਕਿ ਇੱਕ ਦੋਸਤ ਵੱਲੋਂ ਭੇਜਿਆ ਵਾ ਤੇ ਕਹਿੰਦੇ ਕਿ ਕੀ ਆ ਜੀ ਉਹ, ਮਤਲਬ ਕਿ ਉਹਨਾਂ ਨੇ ਕੁਝ ਲਾਈਨਾਂ ਭੇਜੀਆਂ ਜੋ ਮੈਂ ਤੁਹਾਡੇ ਲਈ ਪੜ੍ਹ ਰਹੀ ਹਾਂ ਤੁਹਾਡੇ ਸਾਰਿਆਂ ਦੀ। ਤੇ ਕਹਿੰਦੇ ਕਿ ਕਹਿੰਦਾ ਤੂੰ ਦੇਖਿਆ ਇਹ ਇੰਨੀ ਠੰਡ ਚ ਟਰੈਕਟਰ ਟਰਾਲੀਆਂ ਲੈ ਕੇ ਤੁਰ ਪਏ, ਮੈਂ ਕਿਹਾ ਤੂੰ ਸ਼ਾਇਦ ਠੰਡੇ ਬੁਰਜ ਬਾਰੇ ਭੁੱਲ ਗਿਆ। ਕਹਿੰਦਾ ਸਾਹਮਣੇ ਪਾਣੀ ਦੀਆਂ ਵਿਛਾੜਾ ਵੀ ਨੇ, ਮੈਂ ਕਿਹਾ ਸਾਹਮਣੇ ਤਾਂ ਸਰਸਾ ਨਦੀ ਤੇ ਅਟਕ ਦਰਿਆ ਵੀ ਸੀ। ਕਹਿੰਦਾ ਦਿੱਲੀ ਬੜੀ ਦੂਰ ਆ, ਤੇ ਮੈਂ ਕਿਹਾ 18 ਵਾਰ ਜਿੱਤੀ ਆ। ਕਹਿੰਦਾ ਮਰੋ ਫਿਰ ਤੁਸੀਂ, ਮੈਂ ਕਿਹਾ ਇਤਿਹਾਸ ਪੜ੍ਹ ਲਾ, ਅਸੀਂ ਤਾਂ ਜੰਮੇ ਹੀ ਮਰਨ ਲਈ ਆ। ਸੋ ਬਹੁਤ ਸੋਹਣੀਆਂ ਲਾਈਨਾਂ ਜੀ, ਵਾਕਈ ਸੱਚਾਈ ਆ ਇਹ ਇੱਕ ਤਰ੍ਹਾਂ। ਜੇ ਆਪਾਂ ਆਪਣੇ ਪਿਛਲੇ ਇਤਿਹਾਸ ਨੂੰ ਦੇਖੀਏ ਤੇ ਪਿੱਛੇ ਵੱਲ ਨੂੰ ਨਿਗਾਹ ਮਾਰੀਏ ਤਾਂ ਆਪਣੇ ਆਪ ਹੀ ਸਾਰਾ ਕੁਛ ਸਾਹਮਣੇ ਆ ਜਾਂਦਾ ਕਿ ਇਹ ਥੋੜੀਆਂ ਜਿਹੀਆਂ ਲਾਈਨਾਂ ਦੇ ਵਿੱਚ ਸਾਡੇ ਇਤਿਹਾਸ ਦਾ ਕਿੱਡਾ ਵੱਡਾ ਸੱਚ ਲੁਕਿਆ ਹੋਇਆ ਵਾ। ਸੋ ਵਾਕਈ ਆ ਜੀ, ਕਹਿੰਦੇ ਇੱਕ ਦੋਸਤ ਵੱਲੋਂ ਭੇਜਿਆ ਗਿਆ। ਸੋ ਸ਼ੁਕਰੀਆ, ਮਿਹਰਬਾਨੀ ਗੁਰਿੰਦਰ ਸਿੰਘ ਜੀ ਸਾਡੇ ਨਾਲ ਇਹ ਲਾਈਨਾਂ ਸਾਂਝੀਆਂ ਕਰ ਲਈ। ਤੇ ਬਾਕੀ ਕਹਿੰਦੇ ਕਿ ਇਹ ਤਾਂ ਹਾਂਜੀ ਬਿਲਕੁਲ ਮੇਰੇ ਖਿਆਲ ਚ ਇਹੀ ਇਹਦਾ ਜਵਾਬ ਆ, ਪਰ ਆਪਾਂ ਹਲੇ ਪੜ੍ਹਦੇ ਨੀ। ਮੈਨੂੰ ਵੀ ਇਹੀ ਲੱਗਦਾ ਗੁਰਿੰਦਰ ਸਿੰਘ ਜੀ, ਜਿਹੜਾ ਕਿ ਨਰਿੰਦਰ ਰਾਠੌਰ ਨੇ ਉਹਨਾਂ ਨੇ ਜਿਹੜੀ ਬੁਝਾਰਤ ਪਾਈ ਆ ਉਹਦਾ ਜਵਾਬ ਇਹੀ ਆ, ਪਰ ਮੈਂ ਹਾਲੇ ਇਸ ਦਾ ਜਵਾਬ ਨਹੀਂ ਪੜੂੰਗੀ ਕਿਉਂਕਿ ਆਪਾਂ ਵੇਟ ਕਰ ਲੈਂਦੇ ਆ ਕਿ ਸਾਡੇ ਬਾਕੀ ਦੇ ਜਿਹੜੇ ਸੁਣਨ ਵਾਲੇ ਆ ਉਹ ਵੀ ਇਸ ਦਾ ਜਵਾਬ ਸਾਨੂੰ ਕੀ ਭੇਜਦੇ ਆ। ਤੇ ਲਓ ਫਿਰ ਉਹਨਾਂ ਟਾਈਮ ਜਿਹੜੀ ਤੁਹਾਨੂੰ ਕਹਾਣੀ ਮੈਂ ਪਾਈ ਆ ਉਹ ਕਹਾਣੀ ਦਾ ਜਵਾਬ ਤੁਸੀਂ ਲੱਭੋ ਤੇ ਮੈਂ ਤੁਹਾਨੂੰ ਇੱਕ ਗੀਤ ਸੁਣਾਉਣੀ ਆ। ਫਿਰ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਧੰਨ ਹੈ ਤੂੰ ਜੱਗ ਦਿਆ ਅੰਨ ਦਾਤਿਆ, ਅੱਠੇ ਪੈਰ ਕੰਮ ਦੀ ਗੰਗਾ ਚ ਨਾਤਿਆ, ਦਿਨੇ ਰਾਤ ਰਹਿੰਦਾ ਤੇਰੇ ਸਿਰ ਚ ਕੱਟਾ। सरदी सच्ची पूजा दिसे तेरी कम कर दी अक के न बैठे कदे होके दे खटा
ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੀ ਸੀ ਤੁਸੀਂ ਕਿ ਵੰਦਨਾ ਹੈ ਤੈਨੂੰ ਯਮਲੇ ਜੱਟਾ। ਸੋ ਵਾਕੀ ਜੀ ਵੰਦਨਾ ਤਾਂ ਬਣਦੀ ਆ ਤੇ ਇਧਰ ਪ੍ਰੋਗਰਾਮ ਦੇ ਵਿਚ ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲੇ ਵੀ ਪਹੁੰਚ ਗਏ ਆ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਸਿੱਧੂ ਜੀ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਤੇ ਕਹਿੰਦੇ ਕਿਸਾਨ ਦੀਆਂ ਮੰਗਾਂ ਮੋਦੀ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਿਹਾ ਜੋ ਪਰ ਕਹਿੰਦੇ ਬੇਥੀ ਕਦੀ ਨਾ ਹੋਣ ਦੀ ਜਨ ਕੀ ਅਰਦਾਸ ਹੰਕਾਰ ਪਰਮਾਤਮਾ ਨੇ ਕਿਸੇ ਦਾ ਨਹੀਂ ਰਹਿਣ ਦਿੱਤਾ। ਹਾਂਜੀ ਬਿਲਕੁਲ ਜੀ ਵੈਸੇ ਵੀ ਕਹਿੰਦੇ ਨਾ ਕਿ ਹੰਕਾਰਿਆ ਸੋ ਮਾਰਿਆ ਹਨਾ ਇਹ ਤਾਂ ਕਹਾਵਤਾਂ ਪਹਿਲਾਂ ਤੋਂ ਹੀ ਬਣੀਆਂ ਇਹ ਕਹਾਵਤਾਂ ਹੀ ਨਹੀਂ ਹੈਗੀਆਂ ਇਹ ਜ਼ਿੰਦਗੀ ਦੇ ਨਿਚੋੜ ਨੇ ਜੋ ਸਾਡੇ ਬਜ਼ੁਰਗਾਂ ਨੇ ਜੋ ਸਾਡੇ ਵੱਡੇ ਵਡੇਰਿਆਂ ਨੇ ਆਪਦੇ ਜ਼ਿੰਦਗੀ ਦੇ ਤਜਰਬਿਆਂ ਤੋਂ ਇਹ ਮਤਲਬ ਨਿਚੋੜ ਕੱਢੇ ਹੋਏ ਆ। ਸੋ ਆਪਾਂ ਕਹਿ ਦਿੰਦੇ ਹਾਂ ਕਿ ਕਿੱਥੋਂ ਬਣੀਆਂ ਇਹ ਬਸ ਇਸੇ ਤਰ੍ਹਾਂ ਹੀ ਕਹਾਵਤਾਂ ਬਣੀਆਂ ਕਿ ਹੰਕਾਰ ਕਿਸੇ ਦਾ ਵੀ ਉਸ ਪਰਮਾਤਮਾ ਨੂੰ ਨਹੀਂ ਪਾਉਂਦਾ ਤੇ ਜਿਹੜਾ ਬੰਦਾ ਹੰਕਾਰਿਆ ਜਾਂਦਾ ਤਾਂ ਫਿਰ ਉਹ ਮਾਰਿਆ ਜਾਂਦਾ। ਵੈਸੇ ਵੀ ਆਪਾਂ ਕਹਿੰਦੇ ਹਾਂ ਅੱਤ ਤੇ ਅੰਤ ਦੇ ਵਿੱਚ ਫਰਕ ਬਹੁਤ ਥੋੜਾ ਹੀ ਆ, ਟਿੱਪੀ ਤੇ ਅੱਧਕ ਦਾ ਫਰਕ ਆ ਹਨਾ, ਤੇ ਜਦੋਂ ਅੱਧਕ ਤੋਂ ਟਿੱਪੀ ਬਣ ਜਾਂਦੀ ਆ ਤਾਂ ਫਿਰ ਪਤਾ ਹੀ ਆ ਕੀ ਹੁੰਦਾ ਵਾ। ਸੋ ਸ਼ੁਕਰੀਆ ਮਿਹਰਬਾਨੀ ਹਰਜਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਲਈ। ਤੇ ਇਧਰ ਤਰਨਜੀਤ ਸਿੰਘ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ, ਆਈ ਥਿੰਕ ਆਂਸਰ ਇਜ਼, ਹਾਂਜੀ ਬਿਲਕੁਲ ਠੀਕ ਆ ਤਰਨਜੀਤ ਸਿੰਘ ਜੀ, ਇਹੀ ਆਂਸਰ ਆ, ਇਹੀ ਜਵਾਬ ਆ ਜਿਹੜੀ ਕਿ ਨਰਿੰਦਰ ਰਠੌਰ ਹੁਣਾਂ ਨੇ ਬਾਤ ਪਾਈ ਆ। ਤੇ ਪਰ ਆਪਾਂ ਥੋੜੀ ਜਿਹੀ ਹੋਰ ਵੇਟ ਕਰ ਲੈਂਦੇ ਆ ਕਿ ਦੇਖਦੇ ਆ ਹੋਰ ਕਿਹਨੂੰ ਇੰਨੀ ਸੌਖੀ ਬਜ਼ਾਰਤ ਆ ਜਿਹੜੀ ਮੇਰੇ ਖਿਆਲ ਦੇ ਵਿਚ ਤੇ ਦੂ ਸੌਖੀ ਬਜ਼ਾਰਤ ਨਹੀਂ ਹੋ ਸਕਦੀ। ਚਲੋ ਖੈਰ ਇੰਨੀ ਗੱਲ ਤਾਂ ਪਤਾ ਲੱਗ ਗਿਆ ਨਾ ਆਪਾਂ ਨੂੰ, ਨਰਿੰਦਰ ਰਠੌਰ ਹੁਣਾਂ ਨੂੰ ਬਜ਼ਾਰਤਾਂ ਵੀ ਆਉਂਦੀਆਂ ਨੇ। ਜਵਾਕਾਂ ਨੂੰ ਸੁਣਾਉਂਦੇ ਹੁੰਦੇ ਹੋ ਕਿ ਨਹੀਂ, ਇਹ ਵੀ ਦੱਸ ਦੋ ਹਨਾ, ਕਿ ਟਾਈਮ ਹੀ ਨਹੀਂ ਮਿਲਦਾ। ਤੇ ਲਓ ਜੀ ਫਿਰ ਇੱਧਰ ਗੁਰਿੰਦਰ ਸਿੰਘ ਕਹਿ ਰਹੇ ਆ ਕਿ ਅੱਜ ਅਮੈਰੀਕਾ ਵਿਚ ਥੈਂਕਸ ਗਿਵਿੰਗ ਡੇ ਹੈ। ਅੱਛਾ ਜੀ, ਥੈਂਕਸ ਗਿਵਿੰਗ ਡੇ, ਤੇ ਫਿਰ ਉਹਦੇ ਵਿਚ ਤੁਸੀਂ ਕਿੱਦਾਂ ਥੈਂਕ ਯੂ ਕਿਹਦਾ ਕਰਦੇ ਹੁੰਦੇ ਆ, ਇਹ ਵੀ ਜ਼ਰੂਰ ਦੱਸਿਓ ਹਨਾ। ਤੇ ਕਿੱਦਾਂ ਤੁਸੀਂ ਇਹਨੂੰ ਸੈਲੀਬ੍ਰੇਟ ਹੀ ਕਹਿ ਸਕਦੇ ਆ, ਪਤਾ ਕਿ ਤੁਸੀਂ ਕਿੱਦਾਂ ਸੈਲੀਬ੍ਰੇਟ ਕਰਦੇ ਹੋ। ਪਰ ਸਾਡੇ ਅੱਜ ਇੱਥੇ ਲੋਕਾਂ ਨੇ ਸ਼ੋਪਿੰਗਾਂ ਕਰ ਕਰਕੇ ਗੁਰਿੰਦਰ ਸਿੰਘ ਜੀ ਕਮਲੇ ਹੋ ਜਾਣਾ ਵਾ, ਮੈਨੂੰ ਲੱਗਦਾ ਪਹੁੰਚ ਵੀ ਗਏ ਹੋਣਗੇ ਸ਼ੋਪਿੰਗ ਸੈਂਟਰ ਦੇ ਵਿਚ, ਕਿਉਂਕਿ ਅੱਜ ਇੱਥੇ ਬਲੈਕ ਫਰਾਈਡੇ ਆਈ ਥਿੰਕ ਹਨਾ। ਹਾਂ, ਤੇ ਉਹ ਕੱਲ ਮੈਨੂੰ ਪਤਾ ਹੀ ਨਹੀਂ ਸੀ, ਮੈਂ ਕਹੀ ਜਾਵਾਂ ਗੁੱਡ ਫਰਾਈਡੇ ਆ, ਮੈਨੂੰ ਕਹਿੰਦੇ ਨਹੀਂ ਪਤਾ ਹੁੰਦਾ, ਚੁੱਪ ਕਰ ਜਾ ਕਰ, ਕਹਿੰਦੇ ਬਲੈਕ ਫਰਾਈਡੇ ਆ ਹਨਾ। ਤੇ ਮੈਂ ਕਿਹਾ ਚਲੋ ਠੀਕ ਆ। ਤੇ ਅੱਜ ਕਾਫੀ ਜਿਹੜੀਆਂ ਸੇਲ ਆ ਉਹ ਲੱਗਣੀਆਂ ਨੇ, ਹਰ ਇੱਕ ਚਾਹੇ ਕੱਪੜਾ ਜੁੱਤੀਆਂ ਨੇ ਤੇ ਜਾਂ ਵਟ ਐਵਰ ਜੋ ਵੀ ਹਨਾ ਤੁਸੀਂ ਲੈ ਕੇ ਆਉਣਾ ਵਾ। ਤੇ ਲੰਬੀਆਂ ਲੰਬੀਆਂ ਲਾਈਨਾਂ ਵੀ ਲੱਗੀਆਂ ਹੁੰਦੀਆਂ ਨੇ, ਪਰ ਬੀ ਕੇਅਰਫੁਲ ਸਾਰੇ ਜਾਣੇ ਕਿ ਚਲੋ ਆਸਟ੍ਰੇਲੀਆ ਦੇ ਵਿਚ ਬ੍ਰਿਸਬੇਨ, ਸਾਡੇ ਤਾਂ ਇੱਥੇ ਜੀ ਮਤਲਬ ਕੋਵਿਡ ਦਾ ਕੋਈ ਕੇਸ ਨਹੀਂ ਨਿਕਲਿਆ ਕਾਫੀ ਮਹੀਨਿਆਂ ਤੋਂ, ਤੇ ਓਕੇ ਆ ਸਭ ਕੁਛ ਵਧੀਆ। ਪਰ ਜਿੱਥੇ ਜਿਹੜੇ ਜਿਹੜੇ ਏਰੀਏ ਦੇ ਵਿਚ ਜਾਂ ਕਹਿ ਲਓ ਵੀ ਜਿੱਥੇ ਜਿੱਥੇ ਸ਼ਾਂਤੀ ਹੋਈ ਆ, ਥੋੜਾ ਟਾਈਮ ਹੀ ਹੋਇਆ, ਤੇ ਪਲੀਜ਼ ਸਾਰੇ ਜਾਣੇ ਇਹੀ ਰਿਕੁਐਸਟ ਆ ਕਿ ਸਾਰੇ ਜਾਣੇ ਬੀ ਕੇਅਰਫੁਲ ਹਨਾ, ਧਿਆਨ ਦੇ ਨਾਲ ਸ਼ੋਪਿੰਗ ਕਰਨ ਜਾਇਓ, ਤੇ ਜੇ ਹੋ ਸਕੇ ਤਾਂ ਆਪਣੇ ਬੱਚਿਆਂ ਨੂੰ ਨਾ ਹੀ ਨਾਲ ਲੈ ਕੇ ਜਾਓ। ਤੇ ਤੁਸੀਂ ਆਪਦੇ ਜੇ ਜ਼ਰੂਰਤ ਆ ਤਾਂ ਜ਼ਰੂਰ ਚੀਜ਼ਾਂ ਖਰੀਦੋ। ਬਾਕੀ ਰਹੀ ਸੇਲ ਦੀ ਗੱਲ, ਇਹ ਸੇਲ ਤਾਂ ਹੁਣ ਨਿਊ ਈਅਰ ਤੱਕ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣੀਆਂ ਨੇ। ਤੇ ਬਾਕੀ ਵੀ ਜੇਬ ਤੁਹਾਡੀ ਆ, ਪੈਸੇ ਤੁਹਾਡੇ ਆ, ਡਾਲਰ ਵੀ ਤੁਹਾਡੇ ਆ, ਖਰਚਣੇ ਵੀ ਤੁਸੀਂ ਆ ਤੇ ਕਮਾਉਣੇ ਵੀ ਤੁਸੀਂ ਆ, ਇਹ ਹੁਣ ਤੁਹਾਡੇ ਤੇ ਆ ਜੇ ਸਾਂਭ ਕੇ ਰੱਖਣੇ ਆ ਜਾਂ ਖਰਚਾ ਕਰਨਾ ਵਾ। ਸੋ ਅੱਗੇ ਜੀ ਪ੍ਰੋਗਰਾਮ ਦੇ ਵਿਚ ਉਤੇਸ਼ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਯੰਗਰ ਸਿਸਟਰ ਬੋਬੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਵੀਰ ਕੀ ਹਾਲ ਚਾਲ ਆ, ਕਿਵੇਂ ਹੋ ਜੀ, ਕਿੱਦਾਂ ਦਾ ਚੱਲ ਰਿਹਾ ਵਾ ਤੁਹਾਡਾ ਕੰਮ ਕਾਰ, ਜ਼ਰੂਰ ਦੱਸਣਾ। ਸੋ ਬਾਕੀ ਨਰਿੰਦਰ ਸਿੰਘ ਜੀ ਥੈਂਕ ਯੂ, ਤੁਸੀਂ ਇਸਦਾ ਜਵਾਬ ਭੇਜਤਾ, ਇਹੀ ਜਵਾਬ ਸਾਰਿਆਂ ਨੇ ਭੇਜਿਆ ਤੇ ਇਹੀ ਜਵਾਬ ਆ ਜਿਹੜਾ ਮੈਂ ਕਹਿਣਾ, ਮੈਨੂੰ ਵੀ ਇਹੀ ਜਵਾਬ ਲੱਗਾ ਸੀ ਕਿ ਬੜੀ ਸੌਖੀ ਸੀ ਆ, ਕਿਉਂਕਿ ਆਪਾਂ ਜਦੋਂ ਚਲੋ ਖੈਰ ਉਮਰ ਵੱਧਦੀ ਆ ਤੇ ਨਾਲ ਨਾਲ ਦੀ ਘੱਟ ਵੀ ਜਾਂਦੀ ਆ। ਸੋ ਉਮਰ ਹੈ ਜੀ ਇਸਦਾ ਜਵਾਬ, ਜਿਸਦਾ ਤਰਨਜੀਤ ਸਿੰਘ ਨਰਿੰਦਰ ਰਠੌਰ ਤੇ ਜਿਹਨੇ ਵੀ ਇਸਦਾ ਸਾਨੂੰ ਜਵਾਬ ਭੇਜਿਆ ਸੀ, ਬਿਲਕੁਲ ਸਹੀ ਆ, ਕਿਉਂਕਿ ਜਦੋਂ ਆਪਾਂ ਜਨਮ ਦਿਨ ਮਨਾਉਂਦੇ ਆ ਤੇ ਨਾਲ ਹੀ ਇਹ ਵੀ ਹੋ ਜਾਂਦਾ, ਇੱਕ ਪਾਸੇ ਜਿਹੜੀ ਉਮਰ ਆ ਉਹ ਵੱਧਦੀ ਆ ਤੇ ਦੂਸਰੀ ਸਾਈਡ ਤੋਂ ਜ਼ਿੰਦਗੀ ਦੇ ਜਿਹੜੇ ਸਾਹ ਆ ਉਹ ਘਟਣੇ ਵੀ ਸ਼ੁਰੂ ਹੋ ਜਾਂਦੇ ਆ ਉਹਨੇ ਉਹਨੇ। ਤੇ ਬਾਕੀ ਕਹਿੰਦੇ ਕਿ ਨਾਲ ਹੀ ਉਹਨਾਂ ਨੇ ਜੀ ਦੱਸਿਆ ਵਾ ਉਸ ਜਿਹੜੀ ਕਹਾਣੀ ਮੈਂ ਪਾਈ ਆ ਉਸ ਦਾ ਜਵਾਬ, ਕਹਿੰਦੇ ਕਿ ਮੈਨੂੰ ਲੱਗਦਾ ਆਸਟ੍ਰੇਲੀਅਨ ਫੂਡ ਸਟੈਂਡਰਡ ਦੇ ਅਕੋਰਡਿੰਗ ਤੁਹਾਨੂੰ ਬੜਾ ਪਤਾ ਵਾ। ਆਸ਼ਮੱਲੀ ਕਿੱਥੇ ਆ, ਮਾੜਾ ਜਿਹਾ ਉਹਨਾਂ ਨੂੰ ਬੁਲਾਇਓ, ਉਹ ਹੀ ਦੱਸਣਗੇ ਸਹੀ ਤਰੀਕੇ ਦੇ ਨਾਲ ਜਿਹੜੀ ਤੁਸੀਂ ਆ ਬਜ਼ਾਰੇ ਦਾ ਜਵਾਬ ਭੇਜਿਆ ਨਾ ਸਾਨੂੰ। ਤੇ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਦਾ ਵੈਸੇ ਤੁਹਾਨੂੰ ਐਕਸਪੀਰੀਅੰਸ ਤਾਂ ਬਹੁਤ ਆ, ਇੰਨਾ ਤਾਂ ਮੈਨੂੰ ਵੀ ਪਤਾ ਲੱਗ ਗਿਆ, ਹੁਣ ਇੰਨੇ ਮੈਸੇਜ ਆਉਂਦੇ ਆ ਹਨਾ। ਕਹਿੰਦੇ ਕਿ ਮੈਨੂੰ ਲੱਗਦਾ ਆਸਟ੍ਰੇਲੀਅਨ ਫੂਡ ਸਟੈਂਡਰਡ ਦੇ ਅਕੋਰਡਿੰਗ ਤਾਂ ਰਸੋਈਆ ਜ਼ਿੰਮੇਵਾਰ ਆ, ਕਿਉਂਕਿ ਫੂਡ ਢਕਿਆ ਨਹੀਂ ਸੀ, ਜੇ ਢਕਿਆ ਹੁੰਦਾ ਤਾਂ ਸੱਪ ਡਿੱਗਦਾ ਵੀ ਤਾਂ ਕੋਈ ਮਰਨਾ ਨਹੀਂ ਸੀ। ਬਾਕੀ ਉਸ ਸਮੇਂ ਜੇ ਉਸ ਸਮੇਂ ਦੇ ਕੇ ਅਸਲ ਸੀ, ਬਸ ਕਹਿ ਲਓ ਪੰਡਿਤਾਂ ਦੀ ਉਸ ਸਮੇਂ ਦਾ, ਕਹਿੰਦੇ ਇਹੀ ਸੱਚ ਹੋ ਸਕਦਾ ਕਿ ਉਸ ਟਾਈਮ ਇੰਨਾ ਹੀ ਕਹਿ ਲਓ ਕਿ ਪੰਡਿਤਾਂ ਦੀ ਆਈ ਹੋਈ ਸੀ, ਤੇ ਆਈ ਨੂੰ ਤਾਂ ਕੋਈ ਬਹਾਨਾ ਚਾਹੀਦਾ, ਇਹਨੇ ਤਾਂ ਆ ਲੱਗਣਾ, ਮੈਨੂੰ ਚਿੱਲ ਲੱਗਦੀ ਏ। ਅੱਛਾ, ਤੁਹਾਨੂੰ ਚਿੱਲ ਲੱਗਦੀ ਹੈ, ਚਲੋ ਖੈਰ ਕੋਈ ਗੱਲ ਨੀ। ਤੇ ਬਾਕੀ ਆ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਵੀ ਫੂਡ ਆ ਜਿਹੜਾ ਉਹ ਢਕਿਆ ਹੋਣਾ ਚਾਹੀਦਾ ਸੀ, ਹੁਣ ਜੇ ਕਈ ਵਾਰੀ ਹੁੰਦਾ ਵੀ ਜਦੋਂ ਤੜਕਾ ਭੁੰਨਦੇ ਆ ਕੜਛੀ ਫੇਰਦੇ ਆ ਆਪਾਂ, ਤੇ ਉਸ ਟਾਈਮ ਥੋੜੋ ਆਪਾਂ ਉਸੇ ਟਾਈਮ ਹੀ ਢੱਕ ਦਾਂਗੇ, ਕੀ ਪਤਾ ਉਹ ਜਿਹੜੀ ਚੀਲ ਆ ਉਸੇ ਟਾਈਮ ਹੀ ਉਹਨੇ ਸੱਪ ਉਹਦੇ ਵਿੱਚ ਸੁੱਟਿਆ ਹੋਵੇ, ਹੁਣ ਆਪਾਂ ਹੀ ਕਹਿ ਥੋੜੋ ਸਕਦੇ ਆ, ਕਈ ਵਾਰੀ ਤਰੀ ਤੁਰੀ ਜੀ ਕਰਕੇ ਸਾਰਾ ਕੁਛ ਪਾ ਕੇ ਹਨਾ, ਤੇ ਫੇਰ ਵੀ ਆਪਾਂ ਕੜਛੀ ਤਾਂ ਵਿੱਚ ਮਾਰਦੇ ਹੀ ਆ ਦਾਲ ਸਬਜ਼ੀ ਜੋ ਵੀ ਆਪਾਂ ਬਣਾਉਂਦੇ ਹਾਂ, ਤੇ ਹੋਪਫੁਲੀ ਕਿਉਂਕਿ ਵੱਡੇ ਵੱਡੇ ਡੇਗੇ ਸੀ ਨਹੀਂ ਪਤਾ ਲੱਗਾ ਹੋਊਗਾ, ਹੁਣ ਜੇ ਮਿਕਸ ਵੈਜੀਟੇਬਲ ਬਣਾਈ ਹੋਊਗੀ ਫੇਰ ਵੀ ਤਾਂ ਔਖਾ ਹੀ ਆ ਨਾ, ਫਿਰ ਨਹੀਂ ਸੀ ਪਤਾ ਲੱਗਣਾ। ਨਰਿੰਦਰ ਠੌਰ ਜੀ ਹੋਰ ਕੋਸ਼ਿਸ਼ ਕਰੋ, ਤੇ ਜਵਾਬ ਮੈਨੂੰ ਪਤਾ ਤੁਸੀਂ ਲੱਭ ਹੀ ਲੈਣਾ ਵਾ। ਤੇ ਬਾਕੀ ਜੀ ਕਹਿੰਦੇ ਸੱਚੀ ਬੜਾ ਮਨ ਦੁਖੀ ਹੁੰਦਾ ਪੰਜਾਬ ਨੂੰ ਵੇਖ ਕੇ, ਪਰ ਲੋਕਾਂ ਨੂੰ ਹੁਣ ਕੋਈ ਲੋਕਾਂ ਦੀ ਸਰਕਾਰ ਚਾਹੀਦੀ ਏ, ਨਾ ਤਾਂ ਕਾਂਗਰਸ ਤੇ ਨਾ ਅਕਾਲੀ, ਕੋਈ ਲੀਡਰ ਨਾਲ ਨਹੀਂ ਤੁਰਦੇ, ਮੋਰੇ ਭਲੇ ਹੋ ਪੰਜਾਬੀ ਹੋ ਸਮਝ ਜਾਓ, ਨਹੀਂ ਤਾਂ ਪੰਜਾਬ ਨੂੰ ਬਿਹਾਰ ਬਣਨ ਤੋਂ ਕੋਈ ਸਮਾਂ ਨਹੀਂ ਲੱਗਣਾ। ਹਾਂਜੀ ਬਿਲਕੁਲ ਠੀਕ ਆ। ਵੈਸੇ ਹੁਣ ਕਾਫੀ ਹੱਦ ਤੱਕ ਲੋਕਾਂ ਨੂੰ ਬਹੁਤ ਕੁਝ ਸਮਝ ਵੀ ਆ ਗਿਆ ਵਾ, ਤੇ ਹੁਣ ਤੱਕ ਜਿਹੜੀਆਂ ਇਹ ਸਿਆਸੀ ਪਾਰਟੀਆਂ ਸੀ, ਚਾਹੇ ਅਕਾਲੀ ਚਾਹੇ ਕਾਂਗਰਸ ਚਾਹੇ ਆਪ ਵਾਲੇ ਆ, ਹਨਾ, ਇਹਨਾਂ ਨੇ ਦਿਖਾਵਾ ਜਿਹਾ ਤਾਂ ਕੀਤਾ ਸੀ ਵੀ ਸ਼ਾਇਦ ਅਸੀਂ ਅੱਗੇ ਵੋਟਾਂ ਬਟੋਰ ਲਾਂਗੇ, ਪਰ ਕਿਤੇ ਨਾ ਕਿਤੇ ਇਸ ਵਾਰੀ ਉਹਨਾਂ ਦਾ ਕੋਈ ਵੀ ਸਿੱਕਾ ਨਹੀਂ ਚੱਲਿਆ। ਪਰ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਵੀ ਡਰ ਲੱਗਦਾ ਕਿ ਜਿਹੜਾ ਹੁਣ ਇਹਨਾਂ ਨੇ ਰਾਮ ਰਹੀਮ ਦਾ ਮਸਲਾ ਸ਼ੁਰੂ ਕੀਤਾ ਉਹਨੂੰ ਪਰੋਲ ਦਿੱਤੀ, ਇਹ ਨਾ ਹੋਵੇ 2022 ਤੱਕ ਰਾਮ ਰਹੀਮ ਬਾਹਰ ਆ ਜੇ, ਤੇ ਕਿਉਂਕਿ ਵੋਟਾਂ ਦੇ ਲਈ ਇਹ ਗੰਦੇ ਜਿਹੜੇ ਸਿਆਸੀ ਲੀਡਰ ਆ ਨਾ, ਇਹ ਕੁਛ ਵੀ ਕਰ ਸਕਦੇ ਆ। ਗੰਦੀ ਸਿਆਸਤ ਦਾ ਹਿੱਸਾ ਜਦੋਂ ਬਣ ਜਾਈਏ ਨਾ ਤਾਂ ਫੇਰ ਕੁਛ ਵੀ ਪੋਸੀਬਲ ਹੋ ਸਕਦਾ ਵਾ, ਨਹੀਂ ਤਾਂ ਸ਼ਾਂਤਮਈ ਢੰਗ ਦੇ ਨਾਲ ਜਾ ਰਹੇ ਕਿਸਾਨਾਂ ਦੇ ਮੋਰਚਿਆਂ ਦੇ ਉੱਪਰ ਇਸ ਤਰੀਕੇ ਦੇ ਨਾਲ ਇਨਸਾਨਾਂ ਵਾਲਾ ਵਤੀਰਾ ਨਹੀਂ ਕਹਿ ਸਕਦੇ ਆਪਾਂ ਇਹਨੂੰ, ਏਡੇ ਏਡੇ ਟੋਏ ਪੱਟ ਰਹੇ ਆ, ਤੇ ਜੇ ਉਹਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ ਤਾਂ ਫਿਰ ਜ਼ਿੰਮੇਵਾਰ ਕੌਣ ਆ ਉਹਦਾ, ਹਨਾ, ਤੇ ਅਥਰੂ ਗੈਸ ਛੱਡ ਰਹੇ ਆ, ਤੇ ਬਜ਼ੁਰਗ ਆ ਜਿਨ੍ਹਾਂ ਦੇ ਉੱਪਰ ਪਾਣੀ ਦੀਆਂ ਪਛਾੜਾਂ ਕਰ ਰਹੇ ਆ, ਉਹ ਇਹ ਨਹੀਂ ਦੇਖ ਰਹੇ ਕਿ ਸਿਰਫ ਯੂਥ ਨਹੀਂ ਨਾਲ ਬਜ਼ੁਰਗ ਵੀ ਹੈਗੇ ਆ। ਸੋ ਕਹਿ ਨਹੀਂ ਸਕਦੇ ਜੀ, ਸਮੇਂ ਦੀ ਮਾਰ ਆ ਇਹ, ਤੇ ਸਮੇਂ ਦੀ ਮਾਰ ਜਿਹੜਾ ਹੁਣ ਚੱਲ ਗਿਆ ਤਾਂ ਉਹ ਕਹਿੰਦੇ ਆ ਨਾ ਕਿ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਨਸਲਾਂ ਵਾ, ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾ, ਇਸ ਸੰਘਰਸ਼ ਨੂੰ ਯਾਦ ਵੀ ਕਰਨਗੀਆਂ ਤੇ ਇਸ ਤੋਂ ਸਿੱਖਣਗੀਆਂ ਵੀ ਬਹੁਤ ਕੁਛ। ਸੋ ਸ਼ੁਕਰੀਆ, ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਤੇ ਬਾਕੀ ਜੀ ਹੁਣ ਆਪਾਂ ਇੱਕ ਗੀਤ ਵੀ ਸੁਣਦੇ ਆ, ਤੇ ਗੀਤ ਤੋਂ ਬਾਅਦ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਪ੍ਰੋਗਰਾਮ ਦਾ ਇਹ ਪਹਿਲਾ ਘੰਟਾ ਜੋ ਵੀ ਆ ਸਾਡੇ ਕਿਸਾਨੀ ਅੰਦੋਲਨ ਕਿਸਾਨਾਂ ਦੇ ਨਾਮ ਆ, ਤੇ ਅਗਲੇ ਵਿੱਚ ਕੁਛ ਹਲਕੀਆਂ ਫੁਲਕੀਆਂ ਗੱਲਾਂ ਵੀ ਕਰਾਂਗੇ। ਮੈਨੂੰ ਪਤਾ ਕਿ ਥੋੜੀਆਂ ਭਾਰੀਆਂ ਗੱਲਾਂ ਹੋ ਜਾਂਦੀਆਂ ਨੇ, ਪਰ ਕਹਿੰਦੇ ਆ ਨਾ ਕਿ ਜ਼ਿੰਦਗੀ ਦੇ ਵਿੱਚ ਹਾਸਾ ਤੇ ਚੱਲਦਾ ਹੀ ਰਹਿਣਾ ਵਾ, ਹਾਸੇ ਦੇ ਖੁਸ਼ੀ ਦੇ ਨਾਲ ਗਮੀ, ਪਰ ਜਿੱਥੋਂ ਕਿਸੇ ਚੀਜ਼ ਦੀ ਤਕਲੀਫ਼ ਹੁੰਦੀ ਆ ਨਾ ਤਾਂ ਉਸ ਤਕਲੀਫ਼ ਨੂੰ ਵੀ ਆਪਣਿਆਂ ਦੇ ਨਾਲ ਸਾਂਝਾ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਮਾੜੇ ਟਾਈਮ ਤੇ ਆਪਣੇ ਹੀ ਨਾਲ ਖੜਦੇ ਆ, ਤੇ ਆਪਣੇ ਨਾਲ ਖੜਨ ਦਾ ਹੁਣ ਟਾਈਮ ਵੀ ਆ ਜੀ ਆਪਣਿਆਂ ਦੇ ਨਾਲ। ਤੇ ਲਓ ਫਿਰ ਇੱਕ ਗੀਤ ਸੁਣਦੇ ਆ, ਤੇ ਬਾਕੀ ਇੱਧਰ ਗੁਰਿੰਦਰ ਸਿੰਘ ਕਹਿ ਰਹੇ ਆ ਕਿ ਡਾਲਰ ਸਾਡੇ ਨਹੀਂ ਆ, ਅਸੀਂ ਤਾਂ ਸਿਰਫ ਕਮਾਉਣ ਵਾਲੇ ਆ, ਖਰਚਣ ਵਾਲੇ ਨਹੀਂ। ਅੱਛਾ ਅੱਛਾ ਅੱਛਾ, ਚਲੋ ਕੋਈ ਗੱਲ ਨਹੀਂ, ਤੁਸੀਂ ਖਰਚਣੇ ਤਾਂ ਪੈਣੇ ਹੀ ਆ, ਇੱਕ ਵਾਰੀ ਤਾਂ ਤੁਹਾਡੇ ਕੋਲ ਆਉਂਦੇ ਹੀ ਆ, ਬਾਅਦ ਵਿੱਚ ਨਹੀਂ ਰਹਿੰਦੇ ਤਾਂ ਵਧੀਆ ਕਹਿ ਨਹੀਂ ਸਕਦੇ। ਪਰ ਮੈਨੂੰ ਸੱਚੀ ਤੁਹਾਡੇ ਤੇ ਤਰਸ ਬਹੁਤ ਆਉਂਦਾ ਵਾ, ਹਾਏ ਇੰਨਾ ਕੰਮ ਕਰਦੇ ਹੋ ਤੁਸੀਂ ਹਨਾ, ਤੇ ਫਿਰ ਵੀ ਪੈਸੇ ਨਹੀਂ ਖਰਚਨੇ। ਚਲੋ ਖੈਰ ਕੋਈ ਗੱਲ ਨਹੀਂ, ਮੇਰੀ ਹਮਦਰਦੀ ਨਾ ਗੁਰਿੰਦਰ ਸਿੰਘ ਜੀ, ਚਮੀ ਤੁਹਾਡੇ ਨਾਲ ਆ, ਤੁਸੀਂ ਟੈਨਸ਼ਨ ਨਾ ਲਓ, ਮੈਂ ਤਾਂ ਹੌਸਲਾ ਹੀ ਦੇ ਸਕਦੀ ਹਾਂ, ਬਾਕੀ ਹੁਣ ਡਾਲਰ ਡੁਲਰ ਤਾਂ ਮੇਰੇ ਕੋਲ ਵੀ ਇਹੋ ਜਿਹੀ ਆ ਹਨਾ। ਖੈਰ ਚਲੋ ਜੀ, ਇੱਕ ਹੋਰ ਗੀਤ ਸੁਣਦੇ ਹਾਂ, ਤੇ ਗੀਤ ਤੋਂ ਬਾਅਦ ਆਪਾਂ ਮਿਲਦੇ ਹਾਂ। ਤੇ ਇੱਧਰ ਲਖਵੀਰ ਬਰਾੜ ਕਹਿੰਦੇ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਆ ਜੀ ਕਿ ਕਿਵੇਂ ਸਦੀ ਚ ਵੀ ਸਾਨੂੰ ਆਪਣੇ ਹੱਕਾਂ ਲਈ ਆਪਣੀ ਹੋਂਦ ਲਈ ਅੰਦੋਲਨ ਕਰਨੇ ਪੈ ਰਹੇ ਨੇ, ਨਵੀਂ ਪੀੜ੍ਹੀ ਦਾ ਅੱਗੇ ਆਉਣਾ ਵਧੀਆ ਲੱਗਾ। ਹਾਂਜੀ ਬਿਲਕੁਲ, ਸ਼ੁਕਰੀਆ ਮਿਹਰਬਾਨੀ ਜੀ, ਬਾਕੀ ਨਵੀਂ ਪੀੜ੍ਹੀ ਦਾ ਅੱਗੇ ਆਉਣਾ ਬਹੁਤ ਵਧੀਆ ਲੱਗਾ, ਜੋਸ਼ ਤੇ ਹੋਸ਼ ਦੋਨੋਂ ਇਕੱਠੇ ਆ, ਤੇ ਬਾਕੀ ਆਉਣ ਵਾਲਾ ਟਾਈਮ ਕਿੱਧਰ ਨੂੰ ਲੈ ਕੇ ਜਾਂਦਾ ਵਾ, ਤੇ ਆਉਣ ਵਾਲੇ ਟਾਈਮ ਦੀ ਬੁੱਕਲ ਦੇ ਵਿੱਚ ਹਜੇ ਕੀ ਲੁਕਿਆ ਹੋਇਆ ਵਾ ਉਸ ਦੇ ਬਾਰੇ ਸਾਨੂੰ ਕੁਛ ਵੀ ਨਹੀਂ ਪਤਾ, ਤੇ ਬਸ ਅਸੀਂ ਤਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ, ਇੱਕ ਅਰਦਾਸ ਕਰ ਸਕਦੇ ਹਾਂ ਕਿ ਸਭ ਕੁਛ ਸਹੀ ਸਲਾਮਤ ਹੋਵੇ, ਸਹੀ ਰਹਿਣ ਸਾਰੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਇਸ ਜੰਗ ਨੂੰ ਜਿੱਤ ਕੇ ਵਾਪਸ ਆਉਣ। ਇੱਕ ਤਰ੍ਹਾਂ ਦੀ ਜੰਗ ਹੀ ਆ ਜਿਹਦੇ ਵਿੱਚ ਅੱਗੇ ਹੋਣ ਵਾਲੇ ਟਾਈਮ ਦੇ ਵਿੱਚ ਕੀ ਹੋਣਾ ਅਸੀਂ ਕੁਛ ਨਹੀਂ ਕਹਿ ਸਕਦੇ। ਪਰ ਫਿਲਹਾਲ ਸੁਣਦੇ ਹਾਂ ਇੱਕ ਗੀਤ, ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਕਰੂਗਾ ਕੋਈ ਖੰਡੇ ਦਿਖੇ ਕੋਈ ਕਿਰਪਾ
थापड़ा अस्सी वरे दिया बाबे आ तो लेके थापड़ा तैनू जंग दा ऐलान नौजवान करूगा तैनू दिल्ली इकट्ठ परेशान करूगा पर फसलां दे फैसले किसान करूगा
बस होश तो कम लियो क्योंकि बड़े आउणगे इत्थे इन्हां कम्मां नूं खराब करन वाले उन्हां कोले बड़े तरीके आ उन्हां कोले बड़ा पेपर वर्क है इस करके होश इन्हां बजुर्गां कोले आ ते जोश जवानी कोले आ बस लाणेदारां नाल रह करके चलियो
बस चार पंज घंटिआं दी वाट दिल्ली ऐ तैनूं याद करवा देंगे औकात दिल्ली ऐ तेरी हिक उत्ते चढ़ के जयकारे लाउणगे जयकारे लाउणगे तेरी हिक उत्ते चढ़ के जयकारे लाउणगे साडी हौसला अफजाई आसमान करूगा तैनू दिल्ली इकट्ठ परेशान करूगा पर फसलां दे फैसले किसान करूगा फसलां दे फैसले किसान करूगा असी हक दी लड़ाई हक नाल लड़ांगे असी जित्तांगे ते ਦੇਗ ਤੇ ਹਦੇ ਬਣਾਂਗੇ ਸਾਨੂੰ ਮਾਣ ਵਰੀ ਰਾਏ ਇਤਿਹਾਸ ਦੇ ਉੱਤੇ ਇਤਿਹਾਸ ਦੇ ਉੱਤੇ ਸਾਨੂੰ ਮਾਣ ਵਰੀ ਰਾਏ ਇਤਿਹਾਸ ਦੇ ਉੱਤੇ ਬਾਕੀ ਦੁੱਧ ਪਾਣੀ ਜੰਗ ਦਾ ਮੈਦਾਨ ਕਰੂਗਾ ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ ਪਰ ਫਸਲਾਂ ਕਿਸਾਨ ਕਰੂਗਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851411
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देन लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24
ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਟਾਈਮ ਹੋ ਚੁੱਕਾ 9:03 ਸਵੇਰ ਦੇ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੋਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸੋ ਇੱਕ ਘੰਟਾ ਰਹਿ ਗਿਆ ਜੀ ਪ੍ਰੋਗਰਾਮ ਦਾ ਤੇ ਇੱਕ ਘੰਟੇ ਚ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਮਾਰਨੀਆਂ ਨੇ ਤੇ ਕਰਨੀਆਂ ਨੇ ਤੇ ਬਾਕੀ ਤੁਹਾਨੂੰ ਮੈਂ ਇੱਕ ਜਿਹੜੀ ਕਹਾਣੀ ਸੁਣਾਈ ਆ ਉਸ ਦਾ ਦੱਸੋ ਬਈ ਕਿਹਨੇ ਕਿਹਨੂੰ ਮਾਰਿਆ ਤੇ ਇੰਨੇ ਲੋਕਾਂ ਦਾ ਹਨਾ ਵੀ ਇੰਨੇ ਲੋਕ ਮੌਤੇ ਘਾਟ ਉਤਰ ਗਏ ਵਿਚਾਰੇ ਮੌਤੇ ਘਾਟ ਖਾਣਾ ਖਾ ਕੇ ਖਤਮ ਹੋ ਗਿਆ ਉਹਨਾਂ ਦੀ ਜ਼ਿੰਦਗੀ ਖਤਮ ਹੋ ਗਈ ਤੇ ਫਿਰ ਹੁਣ ਤੁਸੀਂ ਦੱਸੋ ਨਾ ਕਿ ਉਹਨਾਂ ਦੇ ਵਿੱਚੋਂ ਉਹਨਾਂ ਦੀ ਮੌਤ ਦਾ ਜ਼ਿੰਮੇਵਾਰ ਉਹ ਕੌਣ ਸੀ ਸੋ ਮੇਰੇ ਖਿਆਲ ਦੇ ਵਿੱਚ ਤਾਂ ਤੁਹਾਨੂੰ ਬਹੁਤ ਛੇਤੀ ਪਤਾ ਲੱਗ ਜਾਣਾ ਚਾਹੀਦਾ ਖੈਰ ਚਲੋ ਅਬਦੁਲ ਕਲਾਮ ਜੀ ਉਹਨਾਂ ਨੂੰ ਜਾਣਦੇ ਹੀ ਆ ਜੀ ਸਾਰੇ ਉਹਨਾਂ ਨੇ ਇੱਕ ਬੜਾ ਸੋਹਣਾ ਵਿਚਾਰ ਜਿਹੜਾ ਵਾ ਦੱਸੀ ਕਿਹਾ ਸੀ ਕਹਿੰਦੇ ਕਿ ਤਾਰੀਫ ਚਿਹਰੇ ਦੀ ਨਹੀਂ ਚਰਿੱਤਰ ਦੀ ਹੋਣੀ ਚਾਹੀਦੀ ਆ ਕਿਉਂਕਿ ਸੋਹਣਾ ਚਿਹਰਾ ਬਣਾਉਣ ਲਈ ਬਸ ਕੁਝ ਹੀ ਮਿੰਟ ਲੱਗਦੇ ਆ ਪਰ ਸੁੰਦਰ ਚਰਿੱਤਰ ਬਣਾਉਣ ਦੇ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਆ ਤੇ ਲਓ ਜੀ ਫਿਰ ਕਰਦੇ ਆ ਸ਼ੁਰੂਆਤ ਇਸ ਇੱਕ ਘੰਟੇ ਦੀ ਜਿਹੜਾ ਕਿ ਹੁਣ ਤੁਹਾਡੇ ਨਾਲ ਪਤਾ ਹੀ ਨਹੀਂ ਕਿੱਦਾਂ ਗੱਲਾਂ ਬਾਤਾਂ ਕਰਦੇ ਲੰਘ ਜਾਣਾ। ਸਟੋਰੀ ਮੈਂ ਤੁਹਾਨੂੰ ਦੱਸ ਦਿੱਤੀ ਆ, ਬੁਝਾਰਤ ਵੀ ਜ਼ਰੂਰ ਪਾਉਂਗੀ, ਪਰ ਉਸ ਤੋਂ ਪਹਿਲਾਂ ਜ਼ਿੰਦਗੀ ਦੇ ਤਿੰਨ ਅਕਸ਼ਰ ਆ, ਤਿੰਨ ਅੱਖਰ ਜਿਹੜੇ ਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਅਮੀਰੀ, ਸੁੰਦਰਤਾ ਤੇ ਬਜ਼ੁਰਗੀ। ਤੁਸੀਂ ਮੈਨੂੰ ਕੋਈ ਵੀ ਇਹਨਾਂ ਤਿੰਨਾਂ ਦੇ ਨਾਲ ਢੁਕਦੀ ਕੋਈ ਇਗਜ਼ਾਮਪਲ ਦੇਣੀ ਆ, ਇਗਜ਼ਾਮਪਲ ਦੇਣੀ ਆ ਵੀ ਜਿਹੜੀ ਅਮੀਰੀ ਹੁੰਦੀ ਆ। ਚਲੋ ਖੈਰ ਇੱਕ ਦੀ ਮੈਂ ਤੁਹਾਨੂੰ ਨਾ ਕਾਪੀ ਪੇਸਟ ਤਾਂ ਤੁਸੀਂ ਕਰ ਨੂੰ ਹੀ ਰਹੇ ਹਨਾ, ਇੱਕ ਦੱਸ ਦਿੰਨੀ ਆ। ਜਿੱਦਾਂ ਹੁਣ ਅਮੀਰੀ ਸ਼ਬਦ ਆ, ਇਹਨੂੰ ਆਪਾਂ ਕਿੱਦਾਂ ਵਰਤ ਸਕਦੇ ਆ ਕਿ ਅਮੀਰੀ ਆ ਜਿਹੜੀ ਉਹ ਦਿਲ ਦੀ ਹੋਣੀ ਚਾਹੀਦੀ ਆ, ਪੈਸੇ ਦੀ ਨਹੀਂ, ਕਿਉਂਕਿ ਪੈਸਾ ਤਾਂ ਹੱਥਾਂ ਦੀ ਮੈਲਾ ਆਉਂਦਾ ਜਾਂਦਾ ਹੀ ਰਹਿੰਦਾ, ਪਰ ਜੇ ਬੰਦਾ ਦਿਲ ਦਾ ਅਮੀਰ ਆ ਤਾਂ ਉਹ ਸਾਰੀ ਜ਼ਿੰਦਗੀ ਬਾਗੋ ਬਾਗ ਰਹਿੰਦਾ ਹਨਾ। ਤੇ ਬਾਕੀ ਸੁੰਦਰਤਾ ਤੇ ਬਜ਼ੁਰਗੀ ਦੋ ਅੱਖਰ ਨੇ ਜਿਨ੍ਹਾਂ ਨੂੰ ਤੁਸੀਂ ਏਦਾਂ ਦਾ ਹੀ ਕੋਈ ਫਿਕਰਾ ਜਾ ਕੇ ਤੋਂ ਵਾਕ ਬਣਾ ਕੇ ਤੁਸੀਂ ਭੇਜਣਾ ਵਾ, ਤੇ ਭੇਜਣਾ ਕਿਹਦੇ ਕੋਲ ਆ ਪਤਾ ਹੀ ਆ ਤੁਹਾਨੂੰ, ਮੇਰੇ ਕੋਲ, ਤੇ ਫਿਰ ਮੈਂ ਤੁਹਾਨੂੰ ਦੱਸੂਗੀ ਜੀ, ਪੜ੍ਹ ਦੂੰਗੀ ਸਾਰਿਆਂ ਦੇ ਸਾਹਮਣੇ, ਦੇਖਦੇ ਕਿਹਨੂੰ ਕਿਹਨੂੰ ਪਤਾ ਤੇ ਕਿਹਨੂੰ ਕਿਹਨੂੰ ਨਹੀਂ ਪਤਾ। ਤੇ ਲਓ ਫਿਰ ਹੁਣ ਇੱਕ ਕਹਾਣੀ ਦਾ ਟਾਈਮ ਵੀ ਹੋ ਗਿਆ, ਜਿਹੜੀ ਕਿ ਮੈਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਸੁਣਾਉਂਦੀ ਹੁੰਦੀ ਆ। ਤੇ ਲਓ ਸੁਣੋ ਜੀ ਫਿਰ ਕਹਾਣੀ, ਤੇ ਲਿਖੀ ਹਰਪ੍ਰੀਤ ਸਿੰਘ ਚਵੰਦਾ ਜੀ ਦੀ। ਕਹਿੰਦੇ ਕਿ ਬਾਪੂ ਜੀ ਅਕਸਰ ਹੀ ਆਖਿਆ ਕਰਦੇ ਕਿ ਪੁੱਤਰਾ ਇਸ ਗੱਲ ਦੀ ਕਦੇ ਪਰਵਾਹ ਨਾ ਕਰੀ ਕਿ ਰਿਸ਼ਤੇਦਾਰੀ ਆਂਢ ਗੁਆਂਢ ਕੀ ਆਖੂ। ਜਦੋਂ ਕਦੇ ਵੀ ਰਿਸ਼ਤਿਆਂ ਦੇ ਤਾਣੇ ਬਾਣੇ ਵਿੱਚ ਘੁਟਣ ਜੀ ਮਹਿਸੂਸ ਹੋਣ ਲੱਗੇ ਨਾ, ਤਾਂ ਉਸੇ ਵੇਲੇ ਭਰਿਆ ਮੇਲਾ ਛੱਡ ਬਾਹਰ ਖੁੱਲੀ ਹਵਾ ਵਿੱਚ ਆ ਜਾਵੀ, ਸਾਹ ਸੌਖਾ ਹੋਜੂ। ਉਸ ਦਿਨ ਵੀ ਇੱਕ ਵੱਡੀ ਦੁਬਿਧਾ ਕੰਧ ਬਣ ਸਾਹਮਣੇ ਆਣ ਖਲੋਤੀ। ਇੱਕੋ ਤਰੀਕ ਨੂੰ ਹੋਣ ਵਾਲੇ ਦੋ ਵੱਖਰੇ ਵੱਖਰੇ ਵਿਆਹਾਂ ਦੇ ਕਾਰਡ ਸਵਾਲ ਬਣ ਗਏ, ਪਹਿਲਾ ਮਾਸੀ ਦੇ ਮੁੰਡੇ ਦਾ ਤੇ ਦੂਸਰਾ ਪਿੰਡ ਰਹਿੰਦੀ ਭੂਆ ਦੀ ਕੁੜੀ ਦਾ। ਹੁਣ ਸਮਝ ਨਾ ਆਵੇ ਕਿੱਥੇ ਜਾਇਆ ਜਾਵੇ। ਬਸ ਫੇਰ ਕੀ ਸੀ, ਬਾਪੂ ਜੀ ਹੁਣਾਂ ਦੀ ਗੱਲ ਯਾਦ ਆ ਗਈ ਤੇ ਸਭ ਤੋਂ ਪਹਿਲਾਂ ਬਾਹਰੋਂ ਆਇਆ ਕਾਰਡ ਖੋਲ ਕੇ ਵੇਖਿਆ। ਪਹਿਲੇ ਦੋ ਸਫ਼ਿਆਂ ਤੇ ਤਾਂ ਵੱਡੇ ਵੱਡੇ ਅਫਸਰੀ ਰੈਂਕ ਵਾਲੇ ਬੰਦੇ ਤੇ ਵੱਡੇ ਵੱਡੇ ਵੱਖ ਵੱਖ ਮੁਲਕਾਂ ਤੋਂ ਆਉਣ ਵਾਲੇ ਪ੍ਰਾਹੁਣਿਆਂ ਦੇ ਨਾਂ ਲਿਖੇ ਹੋਏ ਸੀ। ਚਾਂਦੀ ਰੰਗੀ ਤੀਸਰੀ ਜਿਲਤ ਤੇ ਫਿਰ ਕਹਿੰਦੇ ਸਿਰਫ ਰਾਜਨੀਤੀ ਛਾਈ ਹੋਈ ਸੀ ਤੇ ਚੌਥੇ ਉੱਪਰ ਵੱਡੇ ਵੱਡੇ ਕਾਰੋਬਾਰੀ ਤੇ ਗਾਉਣ ਵਜਾਉਣ ਵਾਲੀਆਂ ਟੀਮਾਂ ਦਾ ਵੇਰਵਾ ਸੀ। ਹੋਟਲ, ਰੈਸਟੋਰੈਂਟ, ਰਿਸੈਪਸ਼ਨ ਤੇ ਹੋਰ ਕਿੰਨਾ ਹੀ ਕੁਛ, ਖਾਣੇ ਦੀਆਂ ਵੰਨਗੀਆਂ, ਟਰਾਂਸਪੋਰਟ ਵਾਸਤੇ ਮਹਿੰਗੀਆਂ ਗੱਡੀਆਂ ਦੀ ਲੰਬੀ ਲਿਸਟ ਆਖਰੀ ਸਫ਼ੇ ਤੇ ਸੀ। ਸਾਰਾ ਕੁਝ ਦੇਖ ਕੇ ਨਾ ਦਿਲ ਨੂੰ ਕਾਹਲੀ ਜਿਹੀ ਪੈਣ ਲੱਗ ਗਈ। ਫਿਰ ਕੋਲ ਪਿਆ ਭੂਆ ਦੀ ਕੁੜੀ ਵਾਲਾ ਸਧਾਰਨ ਜਿਹਾ ਕਾਰਡ ਚੁੱਕ ਲਿਆ। ਸੰਖੇਪ ਜਿਹੀ ਜਾਣਕਾਰੀ ਮਗਰੋਂ ਮੇਰੇ ਨਾਂ ਦਾ ਇੱਕ ਵੱਖਰਾ ਹੱਥ ਲਿਖਤ ਰੁੱਕਾ ਵੀ ਨਾਲ ਨੱਥੀ ਕੀਤਾ ਹੋਇਆ ਸੀ। ਅੰਦਰ ਲਿਖਿਆ ਹੋਇਆ ਸੀ, ਵਾਹਿਗੁਰੂ ਨੇ ਸਾਨੂੰ ਤੇਰੀ ਨਿੱਕੀ ਭੈਣ ਦੇ ਸ਼ੁਭ ਕਾਰਜ ਵਾਲਾ ਇੱਕ ਸੁਨਹਿਰੀ ਅਫਸਰ ਬਖਸ਼ਿਆ ਏ। ਅਸੀਂ ਚਾਹੁੰਦੇ ਹਾਂ ਤੇਰੇ ਵਰਗਾ ਸੁਲਝਿਆ ਹੋਇਆ ਇਨਸਾਨ ਉਹਦਾ ਵੱਡਾ ਭਰਾ ਬਣ ਕੇ ਇਸ ਮੌਕੇ ਤੇ ਰਿਸ਼ਤੇ ਨੂੰ ਹੋਰ ਚੰਨ ਲਾਵੇ, ਚਾਰ ਚੰਨ ਲਾਵੇ। ਪਤਾ ਨਹੀਂ ਕੀ ਸੀ ਜਾਦੂ ਇਹਨਾਂ ਹੱਥ ਲਿਖੀਆਂ ਉਹਨਾਂ ਚੰਦ ਲਾਈਨਾਂ ਵਿੱਚ ਕਿ ਮੈਂ ਵਾਰ ਵਾਰ ਹੀ ਪੜ੍ਹੀ ਗਿਆ। ਫਿਰ ਮਿੱਥੀ ਤਰੀਕ ਤੋਂ ਦੋ ਦਿਨ ਪਹਿਲਾਂ ਮੱਲੋ ਮੱਲੀ ਪਿੰਡ ਨੂੰ ਜਾਂਦੀ ਬੱਸ ਚ ਸਵਾਰ ਹੋ ਗਿਆ। ਪੈਲੀਆਂ, ਰੁੱਖਾਂ, ਨਦੀਆਂ, ਨਾਲਿਆਂ ਵਿੱਚੋਂ ਰਵਾ ਰਵੀ ਤੁਰੀ ਜਾਂਦੀ ਖਾਲੀ ਜਿਹੀ ਬੱਸ ਦੀ ਪਿਛਲੀ ਸੀਟ ਤੇ ਬੈਠਾ ਪਤਾ ਨੀ ਮੈਂ ਕਿੰਨਾ ਕੁਝ ਸੋਚੀ ਗਿਆ। ਤੇ ਬਸ ਕਈ ਛੋਟੇ ਹੁੰਦੇ ਦੀਆਂ ਘਟਨਾਵਾਂ ਜਿਹੜੀਆਂ ਉਹ ਮੇਰੇ ਦਿਮਾਗ ਦੇ ਵਿੱਚ ਘੁੰਮਣ ਲੱਗ ਪਈਆਂ ਤੇ ਇੱਕ ਘਟਨਾ ਚੇਤੇ ਆ ਗਈ। ਦੂਸਰੀ ਜਮਾਤ ਵੇਲੇ ਨਾ ਮੱਸਿਆ ਦੇ ਉਸ ਮੇਲੇ ਵਿੱਚ ਗੁਆਚਿਆ ਤਾਂ ਭਾਵੇਂ ਮੈਂ ਆਪਣੀ ਖੁਦ ਦੀ ਗਲਤੀ ਨਾਲ ਹੀ ਸਾਂ, ਪਰ ਭੀੜਾਂ ਵਿੱਚ ਜਾਣ ਤੋਂ ਪਤਾ ਲੱਗਿਆ, ਪਤਾ ਨਹੀਂ ਕਿਉਂ ਅੱਜ ਵੀ ਮੈਨੂੰ ਬੜਾ ਡਰ ਲੱਗਦਾ ਹੈ। ਚਾਰ ਦਿਨਾਂ ਬਾਅਦ ਸਾਰੇ ਕਾਰਜ ਨਿਪਟਾ ਕੇ ਸ਼ਹਿਰ ਵਾਪਸ ਮੁੜਨ ਲੱਗਿਆ ਤਾਂ ਕੱਲਾ ਕੱਲਾ ਜੀ ਮੈਨੂੰ ਅੱਡੇ ਤੇ ਛੱਡਣ ਆਇਆ। ਕੁਝ ਰੋਈ ਵੀ ਜਾਣ, ਕਈ ਬੈਗ ਲਗਾਉਣ, ਬੈਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਨੇ, ਪਰ ਸਭ ਤੋਂ ਵੱਧ ਗੱਲ ਇਸ ਗੱਲ ਦੀ ਤਸੱਲੀ ਸੀ ਕਿ ਭਾਵੇਂ ਦੁਨੀਆਂ ਜਿੱਥੇ ਮਰਜ਼ੀ ਉੱਪੜ ਗਈ ਹੋਵੇ ਪਰ ਮੇਰੀ ਭੂਆ ਦੇ ਪਿੰਡ ਦਾ ਮਾਹੌਲ ਅੱਜ ਵੀ ਉਹੀ ਸੀ। 20-25 ਵਰੇ ਪਹਿਲਾਂ ਵਾਲਾ ਕੋਠਾ ਤੇ ਕੋਠੇ ਤੇ ਡੱਠੇ ਮੱਛਰਦਾਨੀਆਂ ਵਾਲੇ ਮੰਜਿਆਂ, ਮੰਜੇ ਤੇ ਕਿੰਨੀ ਕਿੰਨੀ ਰਾਤ ਦੀ ਕਰਤਾਰਿਆਂ ਦੀ ਛਾਵੇਂ ਕੋਠਿਆਂ ਤੇ ਪਏ ਪਏ ਗੱਲਾਂ ਕਰੀ ਜਾਣ ਵਾਲਾ ਆਲਾ ਦੁਆਲਾ। ਤੇ ਲਓ ਜੀ ਫਿਰ ਜਦੋਂ ਬੰਦਾ ਵਾਕਈ ਦੁਬਿਧਾ ਦੇ ਵਿੱਚ ਹੋਵੇ ਤਾਂ ਖੁੱਲੇ ਅਸਮਾਨ ਥੱਲੇ ਆ ਕੇ ਇੱਕ ਠੰਡਾ ਸਾਹ ਲੈਣਾ ਚਾਹੀਦਾ ਤੇ ਬਸ ਫਿਰ ਫੈਸਲਾ ਆਪਣੇ ਆਪ ਹੀ ਹੋ ਜਾਂਦਾ ਵਾ। ਸੋ ਇਸੇ ਲਈ ਜੀ ਉਹ ਅਖੀਰ ਤੇ ਲਿਖਦੇ ਆ, ਕਹਿੰਦੇ ਕਿ ਕਦਰ ਅਤੇ ਪਿਆਰ, ਮੁਹੱਬਤ ਨਾਲ ਪਰੋਸੀ ਗਈ ਬੇਹੀ ਰੋਟੀ, ਬੇਕਦਰੀ ਨਾਲ ਸਾਹਮਣੇ ਸੁੱਟੇ ਗਏ ਦੁੱਧ ਦੀ ਤਾਜ਼ਾ ਮਿੱਠੀ ਖੀਰ ਨਾਲੋਂ ਜ਼ਿਆਦਾ ਸਵਾਦ ਲੱਗਦੀ ਆ, ਬਸ਼ਰਤੇ ਵਜੂਦ ਤੇ ਲਾਲਚ ਹਾਵੀ ਨਾ ਹੋਇਆ ਹੋਵੇ। ਤੇ ਲਓ ਫਿਰ ਇਹ ਸੀ ਜੀ ਇੱਕ ਛੋਟੀ ਜਿਹੀ ਕਹਾਣੀ ਜਿਸ ਦੇ ਵਿੱਚ ਦੱਸਿਆ ਗਿਆ ਵਾ ਕਿ ਜਦੋਂ ਜ਼ਿੰਦਗੀ ਵਿੱਚ ਦੁਵਿਧਾ ਹੋਵੇ ਤਾਂ ਤੁਸੀਂ ਕਿਸ ਤਰ੍ਹਾਂ ਉਸ ਦੁਵਿਧਾ ਦੇ ਵਿੱਚੋਂ ਨਿਕਲ ਸਕਦੇ ਹਾਂ। ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਚਾਹੋ ਤਾਂ ਸਾਨੂੰ ਜ਼ਰੂਰ ਫਰਮਾਇਸ਼ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਜਗਤਾਰ ਚੌਹਲ ਤੇ ਜਗਤਾਰ ਸਿੰਘ, ਨਰਿੰਦਰ ਰਠੌਰ ਤੇ ਈਮੇਲ ਦੇ ਜ਼ਰੀਏ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਵੀ ਪਹੁੰਚ ਚੁੱਕਿਆ, ਤੁਹਾਡੇ ਮੈਸੇਜ ਮੈਂ ਜ਼ਰੂਰ ਪੜੂੰਗੀ ਜੀ। ਪਰ ਫਿਲਹਾਲ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਲਓ ਜੀ ਕਰੋਲਾ ਮਾਨ ਨੂੰ ਸੁਣਿਆ ਤੁਸੀਂ, ਗਾਣਾ ਤੁਹਾਨੂੰ ਪਸੰਦ ਆਈ ਗਿਆ ਹੋਣਾ ਵਾ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਇੱਕ ਬੁਝਾਰਤ ਤੁਹਾਨੂੰ ਹੋਰ ਪਾ ਦਿੰਨੀ ਆ, ਕਿਉਂਕਿ ਦੂਸਰੀ ਜਿਹੜੀ ਕਹਾਣੀ ਮੈਂ ਤੁਹਾਨੂੰ ਇੱਕ ਸੁਣਾਈ ਆ, ਮੈਨੂੰ ਨਹੀਂ ਲੱਗਦਾ ਤੁਸੀਂ ਉਸ ਇਨਸਾਨ ਨੂੰ ਲੱਭ ਲਓਗੇ ਜਿਹੜਾ ਉਹਨਾਂ ਦੀ ਮੌਤ ਲਈ ਜ਼ਿੰਮੇਵਾਰ ਆ, ਹਨਾ। ਬਾਕੀ ਚਲੋ ਕੋਈ ਖੈਰ ਕਹਿ ਨਹੀਂ ਸਕਦੇ, ਅੰਦਾਜ਼ੇ ਲਾ ਲਓ, ਕਈ ਵਾਰੀ ਤੀਰ ਨਾਲ ਸਹੀ ਤੁੱਕਾ ਚੱਲ ਹੀ ਜਾਂਦਾ ਹੁੰਦਾ। ਤੇ ਬੁਝਾਰਤ ਆ ਜੀ, ਦੋ ਭਰਾ ਇੱਕੋ, ਨਹੀਂ 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 ਹਾਂਜੀ, ਦੋ ਭਰਾ ਇੱਕੋ ਰੰਗ ਦੇ, ਗੂੜਾ ਉਹਨਾਂ ਦਾ ਨਾਤਾ, ਇੱਕ ਦੂਜੇ ਨਾਲ ਵਿਗੜ ਜਾਣ ਤਾਂ ਕੰਮ ਨਾ ਕੋਈ ਆਂਦਾ, ਹਨਾ? ਤੇ ਦੱਸ ਦਿਓ ਫਿਰ ਇਸ ਦਾ ਜਵਾਬ ਕੀ ਹੋ ਸਕਦਾ। ਵੈਸੇ ਇਹਦੇ ਨਾਲ ਨਾ ਸਿਮਿਲਰ ਜੀ ਬੁਝਾਰਤ ਮੈਂ ਤੁਹਾਨੂੰ ਪਹਿਲਾਂ ਪਾਈ ਹੋਈ ਆ, ਜੇ ਤੁਹਾਨੂੰ ਯਾਦ ਆਈ ਹੋਵੇ ਤਾਂ ਜ਼ਰੂਰ ਪਤਾ ਲੱਗ ਹੀ ਜਾਣਾ ਜਵਾਬ, ਨਹੀਂ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦੇਣਾ ਵਾ। ਮੈਨੂੰ ਪਤਾ ਹੀ ਆ ਕਿ ਤੁਸੀਂ ਬਿਜ਼ੀ ਵੀ ਹੁੰਦੇ ਹੋ, ਹਨਾ? ਹੁਣ ਮੈਂ ਤਾਂ ਇਹ ਕਹਿ ਸਕਦੀ ਹਾਂ ਕਿ ਦੋ ਭਰਾ ਇੱਕੋ ਰੰਗ ਦੇ, ਗੂੜਾ ਉਹਨਾਂ ਦਾ ਨਾਤਾ, ਇੱਕ ਦੂਜੇ ਨਾਲ ਵਿਗੜ ਜਾਣ ਤਾਂ ਕੰਮ ਨਾ ਕੋਈ ਆਂਦਾ। ਤੇ ਚਲੋ ਫਿਰ, ਖੈਰ ਹੁਣ ਦੇਖਦੇ ਹਾਂ ਕਿ ਤੁਸੀਂ ਸਾਨੂੰ ਕਿਹੜਾ ਕਿਹੜਾ ਜਵਾਬ ਭੇਜਿਆ ਹੋਇਆ। ਤੇ ਇਹਦਾ ਲਖਵੀਰ ਬਰਾੜ ਕਹਿੰਦੇ, ਜਿਹੜੇ ਬੰਦੇ ਨੇ ਭੋਜਨ ਭਾਂਡਿਆਂ ਵਿੱਚ ਪਾਇਆ ਸੀ ਉਸਨੂੰ ਸੱਪ ਦੇਖਣਾ ਚਾਹੀਦਾ ਸੀ। ਲੈ ਹੱਦ ਹੱਦ ਆ ਤੁਹਾਡੇ ਵਾਲੀ, ਜੇ ਕੋਈ ਮੇਰੇ ਵਰਗਾ ਵਿਚਾਰਾ ਐਨਕਾਂ ਉਨਕਾਂ ਜਿਹੀਆਂ ਲਾਉਂਦਾ ਹੋਇਆ ਤੇ ਨਿਗਾਹ ਵਾਲੀਆਂ, ਹੁਣ ਬਿਨਾਂ ਐਨਕ ਤੋਂ ਨਾ ਕੁਛ ਦੇਖਦਾ ਹੋਊਗਾ, ਫਿਰ ਉਹ ਚ ਕੀ ਉਹ ਅਗਲੇ ਨੂੰ ਤਾਂ ਇਹ ਹੁੰਦਾ ਵੀ ਚੱਲ ਕਾਹਨੂੰ ਉਹ ਜਿਹੜਾ ਖਾਣਾ ਬਣਾਉਂਦੇ ਆ, ਵੀ ਜਦੋਂ ਪਾਉਣ ਲੱਗਦੇ ਖਾਣਾ ਗਰਮ ਹੁੰਦਾ ਤਾਂ ਭਾਫ ਜੀ ਨੀ ਪੈਂਦੀ ਹੁੰਦੀ, ਵੀ ਐਨਕਾਂ ਤੇ ਐਵੇਂ ਭਾਫ ਜੀ ਉਹ ਪਊਗੀ ਤੇ ਫਿਰ ਧੁੰਦਲਾ ਧੁੰਦਲਾ ਦਿਖੂ, ਤੇ ਵਿਚਾਰੇ ਨੇ ਐਨਕਾਂ ਪਾਸੇ ਲਾ ਕੇ ਰੱਖਤੀਆਂ ਹੋਣਗੀਆਂ, ਹਨਾ? ਤੇ ਫਿਰ ਨਹੀਂ ਪਤਾ ਲੱਗਾ ਹੋਊਗਾ ਸੱਪ ਦਾ। ਤੇ ਬਾਕੀ ਨਹੀਂ, ਇਹ ਵੀ ਤੁੱਕਾ ਨਹੀਂ ਚੱਲਿਆ। ਤੇ ਲਖਵੀਰ ਜੀ, ਬਰਾੜ ਸਾਹਿਬ, ਤੁਸੀਂ ਹੁਣ ਨਾ ਹੋਰ ਲੱਭੋ ਕੋਈ ਤੇ ਹੋਰ ਤੁੱਕਾ ਲਾਓ, ਹਨਾ? ਤੇ ਬਾਕੀ ਇੱਧਰ ਗੁਰਿੰਦਰ ਸਿੰਘ ਕਹਿੰਦੇ, ਵਿਆਹੇ ਬੰਦੇ ਦੀ ਇਹ ਹਾਲਾਤ ਆ, ਤੁਸੀਂ ਤਾਂ ਐਵੇਂ ਰੌਲਾ ਪਾਉਂਦੇ ਰਹਿੰਦੇ ਹੋ, ਮੈਨੂੰ ਪਤਾ ਤੁਹਾਡੇ ਹਾਲਾਤ ਕਿੱਦਾਂ ਦੇ ਹੈਗੇ ਆ। ਤੇ ਜਿੱਦਾਂ ਉਹ ਸਿਆਣੇ ਨੀ ਕਹਿੰਦੇ ਹੁੰਦੇ ਕਿ ਰੱਖ ਰੱਖ ਭੁੱਲਦੇ ਹੋ, ਹਨਾ, ਘਰ ਦੇ ਵਿੱਚ ਸਾਰਾ ਕੁਛ ਆ, ਤੇ ਐਵੇਂ ਇੰਨੀ ਸੋਹਣੀ ਫੋਟੋ ਲਾਈ ਹੋਈ ਆ, ਤੇ ਆਹੀ ਹਾਲਾਤ ਹੁੰਦੇ ਆ ਤਾਂ ਇੱਦਾਂ ਦੀ ਫੋਟੋ ਥੋੜੋ ਲੱਗਦੀ ਹੁੰਦੀ ਆ, ਨਾਲ ਬੜੀ ਮੈਚਿੰਗ ਮੈਚਿੰਗ ਕੀਤੀ ਹੋਈ ਆ, ਹੈ? ਤੇ ਪਰ ਜਿਹੜੀ ਸੋਹਣੀ ਆ। ਤੇ ਬਾਕੀ ਜੀ, ਵਿਆਹੇ ਬੰਦੇ ਦੇ ਹਾਲਾਤ ਹਲੂਤ ਕੋਈ ਨੀ ਇੱਦਾਂ ਦੇ ਹੈਗੇ ਆ, ਵਧੀਆ ਵਾ, ਹਨਾ? ਤੇ ਐਵੇਂ ਘਰ ਵਾਲੀਆਂ ਨੂੰ ਭੰਡੀ ਨਾ ਜਾਇਆ ਕਰੋ, ਤੇ ਕੱਪੜੇ ਧੋਤੇ ਹੋਏ ਮਿਲਦੇ ਆ, ਖਾਣਾ ਬਣਾਇਆ ਹੋਇਆ ਮਿਲਦਾ ਵਾ, ਘਰ ਦੀ ਸਫਾਈ ਨੀ ਕਰਨੀ ਪੈਂਦੀ, ਬੱਚਿਆਂ ਦੀ ਕੋਈ ਟੈਨਸ਼ਨ ਨੀ ਹੁੰਦੀ, ਹਨਾ? ਤੇ ਹੋਰ ਦੱਸੋ ਕੀ ਚਾਹੀਦਾ ਹੁੰਦਾ ਜ਼ਿੰਦਗੀ ਦੇ ਵਿੱਚ। ਤੇ ਬਾਕੀ ਇੱਥੇ ਤਾਂ ਇਹ ਆ ਕਿ ਕਮਾਉਂਦੀਆਂ ਵੀ ਬਰਾਬਰ ਆ, ਤੇ ਫਿਰ ਹੁਣ ਥੋੜਾ ਬਹੁਤ ਤਾਂ ਤੂੰ ਤੂੰ ਮੈਂ ਹੋ ਹੀ ਜਾਂਦੀ ਆ, ਹੁਣ ਉਹਨਾਂ ਨੇ ਵੀ ਤਾਂ ਆਪਦੀ ਮਨ ਦੀ ਜਿਹੜੀ ਉਲਝਣ ਆ ਜਾਂ ਮਨ ਦਾ ਕੋਈ ਗੁੱਸਾ ਕੱਢਣਾ ਹੀ ਹੁੰਦਾ ਨਾ ਕਿਸੇ ਪਾਸੇ। ਤੇ ਇੱਧਰ ਬਾਕੀ ਮੈਨੂੰ ਇੰਨਾ ਪਤਾ, ਜੇ ਅੱਜ ਸ਼ੋਪਿੰਗ ਕਰਨ ਜਾਣਗੀਆਂ ਤਾਂ ਤੁਹਾਡੇ ਲਈ ਵੀ ਕੁਛ ਨਾ ਕੁਛ ਲੈ ਕੇ ਆਉਣਗੀਆਂ। ਜਿਹੜੇ ਜਿਹੜੇ ਕਹਿੰਦੇ ਆ ਨਾ ਵੀ ਕੁਛ ਨੀ ਹੁੰਦਾ, ਆਪਦੇ ਲਈ ਨੀ, ਆਪਦੇ ਘਰ ਪਰਿਵਾਰ ਬੱਚਿਆਂ ਲਈ ਸਾਰਿਆਂ ਲਈ ਕੋਈ ਨਾ ਕੋਈ ਸ਼ੋਪਿੰਗ ਅੱਜ ਹੋਊਗੀ ਹੋਊਗੀ। ਦੂਜੇ ਪਾਸੇ ਦੇਖਿਆ ਜਾਵੇ ਤਾਂ ਪੈਸੇ ਤਾਂ ਤੁਹਾਡੇ ਬਚਾਉਂਦੀਆਂ, ਕਿਉਂਕਿ ਡਿਸਕਾਊਂਟ ਲੱਗੇ ਹੁੰਦੇ ਆ ਹਰ ਇੱਕ ਚੀਜ਼ ਤੇ। ਜਿਹੜੀ $70 ਦੀ ਮਿਲਣੀ ਆ ਉਹ ਅੱਜ ਦੇਖ ਲਓ 50 ਚ ਮਿਲ ਜਾਣੀ ਆ, ਪਰ ਪੈਸੇ ਵੀ ਬਚਦੇ ਆ, ਡਾਲਰ ਵੀ ਬਚਦੇ ਆ, ਪਾਉਂਡ ਵੀ ਬਚਦੇ ਆ, ਹਨਾ? ਆਪਾਂ ਇੱਦਾਂ ਕਹਿ ਸਕਦੇ ਆ। ਤੇ ਅੱਗੇ ਜੀ ਨਰਿੰਦਰ ਰਾਠੌਰ ਕਹਿੰਦੇ ਕਿ ਤੁਸੀਂ ਨੀ ਹਟਦੇ ਹੈਗੇ ਹੈ, ਕਹਿੰਦੇ ਬਹੁਤ ਲੋਕਾਂ ਨੂੰ ਮਤਾਂ ਦਿੰਦੇ ਹੋ, ਆਪ ਤੁਸੀਂ ਕੱਲ ਦੀ ਲਿਸਟ ਬਣਾ ਕੇ ਬੈਠੇ ਹੋ, ਮੈਂ ਤੇ ਹਰਸ਼ ਭਾਜੀ ਕੋਲ ਕੱਲ ਜਾ ਰਿਹਾ, ਬਲਕਿ ਸ਼ਾਇਦ ਅੱਜ ਹੀ ਜਾਣਾ, ਖੱਗ ਦੀ ਦਵਾਈ ਵੀ ਲੈਣੀ ਏ ਹਰਸ਼ ਭਾਜੀ ਤੋਂ, ਤੇ ਨਾਲੇ ਸ਼ੋਪਿੰਗ ਵੀ ਕਰਨੇ ਆਓ। ਖੰਘ ਦੀ ਦਵਾਈ ਨਾ ਰਹਿ ਜਾ ਤੁਹਾਡੀ, ਹਨਾ? ਹੋਰ ਤਾਂ ਭਲਾਂਦੀ ਕੁਛ ਰਹਿ ਜਾਵੇ। ਹਰਸ਼ ਮੱਲੀ ਭਾਜੀ ਨੂੰ ਵੀ ਸੱਦ ਲੈਣਾ ਸੀ, ਉਹਨਾਂ ਕੋਲੇ ਸੈਲਡ ਸੁਲਡ ਵਾਹਵਾ ਹੁੰਦਾ ਕੰਟੇਨਰ ਚ ਭਰਿਆ ਹੋਇਆ। ਤੇ ਖੰਘ ਦੀ ਦਵਾਈ ਦੇ ਨਾਲ ਨਾਲ ਉਹ ਕਈ ਦਵਾਈ ਖੰਘ ਵਾਲੀ ਕੌੜੀ ਜੀ ਹੁੰਦੀ ਆ ਨਾ, ਤੇ ਬਾਅਦ ਦੇ ਵਿੱਚ ਕਈ ਖੰਡ ਖਾਂਦੇ ਆ, ਹਨਾ? ਤੇ ਫਿਰ ਉਹ ਸੈਲਡ ਖਾ ਲਿਓ, ਕੋਈ ਚੱਕਰ ਨੀ, ਵਧੀਆ ਹੁੰਦਾ ਵਾ। ਤੇ ਬਾਕੀ ਜਿਹੜੇ ਤੁਸੀਂ ਕਹਿੰਦੇ ਨਾ ਕਿ ਵੀ ਕੱਲ ਦੀ ਲਿਸਟ ਬਣਾ ਕੇ ਰੱਖੀ, ਮੈਂ ਨੀ ਕਿਤੇ ਜਾ ਰਹੀ ਹੈਗੀ, ਮੈਨੂੰ ਸ਼ੋਪਿੰਗ ਕਰਨ ਦਾ ਬਹੁਤ ਮਤਲਬ ਮੈਨੂੰ ਵੀ ਵਧੀਆ ਲੱਗਦਾ ਵਾ ਸ਼ੋਪਿੰਗ ਕਰਨਾ, ਪਰ ਮੈਨੂੰ ਕਿਸੇ ਦੇ ਨਾਲ ਜਾ ਕੇ ਸ਼ੋਪਿੰਗ ਕਰਨੀ ਵਧੀਆ ਨਹੀਂ ਲੱਗਦੀ। ਜਾ ਰਿਹਾ ਸਾਡਾ ਸਾਰਾ ਗਰੁੱਪ, ਮੇਰੀਆਂ ਜਿੰਨੀਆਂ ਵੀ ਫਰੈਂਡਸ ਆ ਸਾਰੀਆਂ ਜਾ ਰਹੀਆਂ, ਕੱਲ ਮੈਸੇਜ ਵੀ ਆ ਚੁੱਕਾ ਵਾ ਕਿ ਹਾਂ ਤੂੰ ਵੀ ਆ ਜਾ, ਪਰ ਉਹਨਾਂ ਨੂੰ ਪਤਾ ਮੈਂ ਭੀੜ ਭੜਕੇ ਵਾਲੀ ਥਾਂ ਤੇ ਬਾਹਲਾ ਜਾਂਦੀ ਨੀ, ਮੈਨੂੰ ਪਸੰਦ ਨੀ ਹੈਗਾ। ਮੈਂ ਕਿਹਾ ਨਹੀਂ ਵੀ ਮੈਂ ਨੀ ਆਉਣਾ ਗਾ, ਤੁਸੀਂ ਜਾਓ, ਕੋਈ ਗੱਲ ਨੀ, ਸੇਲਾਂ ਦਾ ਹੀ ਚੱਲੀ ਜਾਣੀ ਆ, ਜਿਹੜੀ ਚੀਜ਼ ਲੋੜਦੀ ਆ ਉਹ ਤਾਂ ਬਾਅਦ ਚ ਵੀ ਮਿਲ ਹੀ ਜਾਣੀ ਆ, ਹਨਾ? ਤੇ ਬਾਕੀ ਵੈਸੇ ਓਨੈਸਟਲੀ ਦੱਸਾਂ, ਮੈਨੂੰ ਕੁਛ ਚਾਹੀਦਾ ਵੀ ਨੀ ਹੈਗਾ, ਆਪਾਂ ਠੀਕ ਆ, ਓਕੇ ਆ। ਤੇ ਲਿਸਟ ਲੁਸਟ ਤਾਂ ਆਪਾਂ ਕੁਛ ਵੀ ਨੀ ਬਣਾਇਆ, ਹਾਂ ਕਿਸੇ ਦੇ ਘਰੇ ਜਰੂਰ ਜਾ ਕੇ ਆਉਣਾ ਵਾ, ਉਹ ਵੀ ਉਹਨਾਂ ਦੇ ਪਾਰਟੀ ਸੀ, ਜਾ ਨੀ ਹੋਇਆ, ਤੇ ਬਸ ਹੁਣ ਘਰੇ ਜਾ ਕੇ ਆਉਣਾ ਵਾ ਉਹਨਾਂ ਦੇ, ਤੇ ਉਹਨਾਂ ਦੇ ਬੱਚੇ ਨੂੰ ਦੇਖ ਕੇ ਆਉਣਾ ਵਾ, ਬਸ ਇੰਨਾ ਕੀ ਪਲਾਨ ਆ। ਪਰ ਅੱਜ ਆਪਾਂ ਘਰ ਹੀ ਆ, ਆਪਾਂ ਕਿਤੇ ਨੀ ਜਾ ਰਹੇ, ਨਾ ਹੀ ਆਪਣੀ ਕੋਈ ਨਰਿੰਦਰ ਰਾਠੌਰ ਜੀ ਲਿਸਟ ਬਣੀ ਹੋਈ ਆ। ਹਾਂ ਤੁਹਾਡੀਆਂ ਲਿਸਟਾਂ ਤਾਂ ਆ ਮੇਰੇ ਕੋਲ ਪਹੁੰਚ ਹੀ ਗਈਆਂ ਨੇ, ਕਿਹੜੀਆਂ ਕਿਹੜੀਆਂ ਨੇ? ਬਾਕੀ ਹਰੀਸ਼ ਭਾਜੀ ਕੋਲ ਜਾਣਾ ਵਾ, ਤੁਸੀਂ ਦੱਸ ਰਹੇ ਹੋ ਹਰੀਸ਼ ਅਰੋੜਾ ਜੀ, ਹਨਾ? ਤੇ ਬਾਕੀ ਕੋਈ ਗੱਲ ਨੀ ਜੀ, ਤੁਸੀਂ ਦਵਾਈ ਦਵੂਈ ਨਾ ਇਹਨਾਂ ਨੂੰ ਦਵਾਇਓ। ਇਹ ਪਤਾ ਪਿਛਲੇ ਪ੍ਰੋਗਰਾਮ ਚ ਕਹਿੰਦੇ ਸੀ ਕਿ ਤੁਹਾਡੀਆਂ ਅੱਖਾਂ ਬਾਹਲੀਆਂ ਵੱਡੀਆਂ ਵੱਡੀਆਂ ਨੇ, ਤੇ ਕਹਿੰਦੇ ਸੀਗੇ ਕਿ ਪਤਾ ਨੀ ਸੁਰਮੇ ਦੀ ਕੋਈ ਗੱਲ ਹੋਈ ਸੀ, ਅਖੇ ਪੂਰੀ ਡੱਬੀ ਲੱਗ ਜੂਗੀ। ਤੇ ਹੁਣ ਤੁਸੀਂ ਦੇਖ ਲਓ, ਇਹ ਤਾਂ ਤੁਹਾਡੀਆਂ ਅੱਖਾਂ ਨੂੰ ਇੱਦਾਂ ਕਰਦੇ ਆ, ਤੇ ਤੁਸੀਂ ਇਹਨਾਂ ਨੂੰ ਖੰਘ ਦੀ ਦਵਾਈ ਦਵਾਉਣੀ ਆ ਨਾ, ਕਦੇ ਵੀ ਨੀ ਮੰਨਿਓ ਨਾ ਗੱਲ ਤੁਸੀਂ ਹਨਾ। ਤੇ ਅੱਗੇ ਜੀ ਜਗਤਾਰ ਬ੍ਰਿਸਬੇਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ, ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਵਾ, ਗਾਣਾ ਪਲੇ ਕਰ ਦੋ ਜੀ ਤੁਹਾਡੀ ਪਸੰਦ ਦਾ। ਥੈਂਕਸ। ਹਾਂਜੀ ਬਿਲਕੁਲ, ਮੇਰੀ ਪਸੰਦ ਦਾ ਨਿਮਰਤ ਖਹਿਰਾ ਦਾ ਇੱਕ ਬੜਾ ਸੋਹਣਾ ਨਵਾਂ ਗਾਣਾ ਆਇਆ ਵਾ ਜੀ, ਤੇ ਆਪਾਂ ਉਹ ਗਾਣਾ ਜ਼ਰੂਰ ਸੁਣਾਂਗੇ। ਤੇ ਅੱਗੇ ਜਗਤਾਰ ਚੌਲ ਕਹਿੰਦੇ ਕਿ ਬੋਬੀ ਭੈਣ ਸਤਿ ਸ਼੍ਰੀ ਅਕਾਲ, ਜੁੰਮੇਵਾਲ ਜ਼ਹਿਰ ਹੈ, ਸੱਪ ਜ਼ਹਿਰੀਲਾ ਨਾ ਹੁੰਦਾ ਤਾਂ ਕੋਈ ਨੀ ਸੀ ਮਾਨਣ ਲੈ। ਹਾਏ ਹੋਏ ਹੋਏ, ਸੱਪ ਆਖੇ ਜ਼ਹਿਰੀਲਾ, ਉਹ ਸੱਪ ਹੀ ਕਿਹੜਾ ਹੋਇਆ ਜਿਹੜਾ ਜ਼ਹਿਰੀਲਾ ਨਾ ਹੋਇਆ ਹਨਾ। ਕਹਿੰਦੇ ਜੇ ਸੱਪ ਨਾ ਜ਼ਹਿਰੀਲਾ ਹੁੰਦਾ ਤਾਂ ਫਿਰ ਬੰਦੇ ਨੀ ਸੀ ਮਰਨੇ ਹਨਾ। ਪਰ ਸੱਪ ਕਿਵੇਂ, ਉਹ ਤਾਂ ਮੈਂ ਪਹਿਲੇ ਕਹਿ ਚੁੱਕੀ ਹਾਂ ਕਿ ਸੱਪ ਤਾਂ ਵਿਚਾਰਾ ਮਰਿਆ ਹੋਇਆ ਸੀ, ਉਹਨੂੰ ਤਾਂ ਕੋਈ ਸੁੱਧ ਬੁੱਧ ਨੀ ਸੀ। ਤੇ ਜੇ ਜਿਉਂਦਾ ਹੁੰਦਾ ਤਾਂ ਉਹਨੇ ਆਪ ਹੀ ਨੀ ਖਾਣੇ ਵਿੱਚ ਹਨਾ ਡਿੱਗੇ ਹੋਏ ਰਹਿਣਾ ਸੀ, ਉਹਨੇ ਨਿਕਲ ਜਾਣਾ ਸੀਗਾ ਕਿਤੇ ਨਾ ਕਿਸੇ ਪਾਸਿਓਂ ਹਨਾ। ਤੇ ਚਲੋ ਖੈਰ, ਹੁਣ ਵੈਲ ਦੇਖਦੇ ਆ ਜੀ ਕੌਣ ਇਹਦਾ ਸਹੀ ਜਵਾਬ ਸਾਨੂੰ ਭੇਜਦਾ ਵਾ, ਤੇ ਆਪਾਂ ਤੁਹਾਨੂੰ ਗਾਣੀ ਵੀ ਸੁਣਾਈ ਜਾਂਦੇ ਆ ਨਾਲ ਨਾਲ। ਤੇ ਅੱਗੇ ਪਰਮਜੀਤ ਸਿੰਘ ਢਾਲੀਵਾਲ ਵੀ ਪਹੁੰਚ ਚੁੱਕੇ ਆ ਜੀ, ਲਖਵੀਰ ਬਰਾੜ ਵੀ ਕੁਛ ਭੇਜ ਰਹੇ ਆ ਸਾਨੂੰ, ਤੇ ਇਧਰ ਨਰਿੰਦਰ ਰਾਠੌਰ। ਇੱਕ ਗੱਲ ਇਹਨਾਂ ਦੀ ਮੈਨੂੰ ਬਹੁਤ ਵਧੀਆ ਲੱਗਦੀ ਆ, ਹਾਰ ਨੀ ਮੰਨਦੇ ਛੇਤੀ, ਇਹ ਸਭ ਤੋਂ ਬੈਸਟ ਗੱਲ ਆ ਇਹਨਾਂ ਦੀ ਹਨਾ। ਚਾਹੇ ਕੁਛ ਕਹਿ ਲੋ, ਬਸ ਮੂਹਰੋਂ ਟੋਟਕਾ ਤਿਆਰ ਹੁੰਦਾ ਇਹਨਾਂ ਦਾ, ਹੁਣ ਪਤਾ ਨੀ ਕਿਹੜਾ ਟੋਟਕਾ ਆਉਣ ਵਾਲਾ ਵਾ। ਖੈਰ ਚਲੋ ਆਪਾਂ ਦੇਖਦੇ ਆ ਜੀ, ਉਨਾ ਚਿਰ ਆਪਾਂ ਇੱਕ ਗਾਣਾ ਸੁਣਦੇ ਆ, ਤੇ ਗਾਣੇ ਤੋਂ ਬਾਅਦ ਆਪਾਂ ਮਿਲਦੇ ਆ ਤੁਹਾਨੂੰ, ਤੇ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਪਰ ਮੋੜਾਂ ਉੱਤੇ ਖੜਿਆ ਨੀ, ਸਾਰਿਆਂ ਨਾਲ ਬਣਦੀ ਆ ਕਿਸੇ ਨਾਲ ਲੜਿਆ ਨੀ, ਦੇਖ ਲਾ ਰਕਾ ਨੇ ਤਾਂ ਹੀ ਕੋਕਾ ਪਿਆ ਜੜਿਆ ਨੀ। ਬਾਪੂ ਜਿੰਨਾ ਕਰਾਂ ਸਤਿਕਾਰ, ਵੱਡੇ ਭਾਈ ਦਾ ਨੀ ਇੱਕ ਵਾਰੀ ਮਿਲ ਕੇ ਗੁਜਾ ਨੀ ਬਣਾਈ ਦਾ। ਨਵੇਂ ਦਿਨ ਨਵੀਂ ਸਿਟੀ ਘੁੰਮਾਂ ਵਿੱਚ ਭਾਵੇਂ ਪਰ ਆਥਣੇ ਰਕਾ ਨੇ ਮੇਲਾ ਮੋਟਰ ਤੀ ਲਾਈ ਦਾ। ਉਹ ਭੈਣੀ ਪਿੰਡ ਪੱਕਾ ਏ ਟਿਕਾਣਾ ਨੱਖ ਰਹੋ, ਲੱਭਿਆ ਗਲੋਬ ਤੋਂ ਨੀ ਜਾਣਾ ਨੱਖ ਰਹੋ। ਤੇਰੀ ਸਿੱਟੀ ਪੁੱਛੀ ਕਦੇ ਗੋਰੀ ਏ, ਕੱਲਾ ਕੱਲਾ ਜਾਣਦਾ ਨਿਆਣਾ ਸਾਡਾ। ਚਾਚਾ ਵੀ ਫੜਾਈ ਦਾ ਕੰਮ ਕਾਰ ਏਡਾ, ਕਿੰਨਾ ਚਿਰ ਰਹਿਣਾ ਤਾਂ ਬਾਬੇ ਤੇ ਡਿਪੈਂਡਾ। ਜਿਹੜੇ ਟਾਈਮ ਰੱਬ ਨੂੰ ਆਇਆ ਕਿ ਡੱਬ ਦੱਸਦਾ ਨੀ, ਉਹੀ ਟਾਈਮ ਬੰਦੇ ਦਾ ਰਕਾਨੇ ਹੁੰਦਾ ਏਂਦਾ। ਪਹਿਲਾਂ ਨਾਲੋਂ ਵੱਧ ਅੱਜ ਦੁਨੀਆ ਏ ਜਾਣਦੀ ਨੀ, ਇਹਦੇ ਚ ਰਕਾਨੇ ਏਡੀ ਗੱਲ ਨੀ ਕੋਈ ਮਾਣਦੀ। ਹੋਰਾਂ ਨਾਲੋਂ ਲਿਖਣੀ ਚ ਇਹੀ ਆ ਫਰਕ, ਹਰ ਬੰਦੇ ਨਾਲ ਜੁੜੇ ਗੱਲ ਪੈਣੀ ਵਾਲੇ ਖਾਣ ਦੀ ਨੀ। ਜ਼ਿੰਦਗੀ ਦੇ ਰੰਗ ਦੇਖੇ, ਦੁਨੀਆ ਦੇ ਢੰਗ ਦੇਖੇ, ਤਾਂ ਹੀ ਤਾਂ ਜੇ ਆਉਂਦਾ ਜੱਟ ਨੀ ਮਿਆਂ ਨੂੰ ਦੇਖ। ਇੱਕ ਤਣਕੇ ਰਹੀ ਦਾ ਬਣ ਠਣਕੇ ਰਹੀ ਦਾ, ਹੁਣ ਅੱਲੜਾਂ ਫਰੀਜ ਟੋਰ ਮਿੱਤਰਾਂ ਦੀ ਦੇਖ ਕੇ ਨੀ ਮੇਚਰ ਦਾ ਬੰਦਾ। ਮੈਂ ਜੀ ਬੱਲੀਏ ਦਮ ਆਪਣੇ ਤੇ ਕੀਤਾ ਜੋ ਜੀ ਬੱਲੀਏ, ਉਹ ਨਾਮ ਦੱਸ ਕੇ ਮਿਲੀ ਦਾ ਸਦਾ ਹੱਸ ਕੇ ਮਿਲੀ ਦਾ। ਬਸ ਇੱਕੋ ਬੰਦਾ ਦਿਲ ਦੇ ਕਰੀਬ ਸਾਡਾ, ਤੇ ਜੀਰਾ ਪਿਆਰਾ ਨੀ ਦਿਲਾਂ ਚ ਨਾ ਖਾਰਾ ਨੀ ਗਾਣੇ ਅੱਜ ਦੱਸ ਕਾਦੀ ਵੱਲੋਂ ਜਿੱਤ ਹਾਰਾ ਨੀ, ਨਾ ਹੀ ਕਲਾਕਾਰਾ ਨੀ ਨਾ ਹੀ ਕੋਈ ਸਟਾਰਾ ਨੀ। ਪੈਣੀ ਵਾਲਾ ਬੱਲੀਏ ਯਾਰਾਂ ਦਾ ਬਸ ਯਾਰਾ। ਕਰਦਾ ਕੰਪੇਰਾ ਨੀ ਮਿੱਤਰਾਂ ਦੀ ਨਜ਼ਰ ਚ ਬੰਦਾ ਉਹ ਫੇਲ ਹੈ। 90% ਇੱਥੇ ਨੈਗੇਟਿਵਿਟੀਆਂ ਨੀ, ਮੈਂ ਲੋਕਾਂ ਦੀਆਂ ਸੁਣਾ ਮੈਨੂੰ ਇੰਨੀ ਕਿੱਥੇ ਵੇਲ ਹੈ। ਮਿੱਤਰਾਂ ਨੂੰ ਫਰਕ ਨੀ ਛੋਟੀ ਵੱਡੀ ਗੱਡੀ ਦਾ ਨੀ, ਲਿਖਣ ਤੋਂ ਪਹਿਲਾਂ ਇੱਕ ਸ਼ੌਂਕ ਸੀ ਕਬੱਡੀ ਦਾ ਨੀ, ਮਾਰੀ ਦੀ ਨੀ ਚੀਕ ਜਿਹੜਾ ਹੁੰਦਾ ਹੋ ਜੇ ਲੀਕ ਨੀ। ਮੈਂ ਮਰਜ਼ੀ ਨਾ ਲਿਖਾਂ ਗਾਣਾ ਮਰਜ਼ੀ ਨਾ ਛੱਡੀ ਦਾ, ਦੁੱਖ ਨਾ ਬਾਬੇ ਨੇ ਲਾ ਤੇ ਰੰਗ ਬੱਲੀਏ, ਬਾਲੇ ਖੁਸ਼ ਨੇ ਤੇ ਇੱਕ ਦੋ ਨੇ ਤੰਗ ਬੱਲੀਏ। ਮਾੜੇ ਟਾਈਮ ਦਾ ਜ਼ਿਕਰ ਨੀ ਕੋਈ, ਕੱਲ ਦੀ ਫਿਕਰ ਨੀ ਕੋਈ, ਅੱਜ ਦੇ ਸਮੇ ਦੀ ਮੁੰਡਾ ਮੰਗ ਮਾਦਾ। ਰਾਤੀ ਥੱਲੇ ਕਾਰਾਂ ਨੀ ਲੰਡਣੇ ਚ ਯਾਰਾ ਨੀ, ਮਾਲਾ ਨੀ ਸਿਆਣਾ ਤਾਂ ਹੀ ਹੁੰਦਾ ਰੰਬ ਪਾਰਾ ਨੀ। ਕਰਕੇ ਤਰੱਕੀ ਸਟਰੱਗ ਲੈ ਨੀ, ਦੱਸੀ ਬਿੱਲੋ ਲੜਕੇ ਲੇਖਾ ਨਾ ਹੋਇਆ ਗੱਭਰੂ ਤਿਆਰਾ।
ਲਓ ਜੀ, ਖਾਨ ਭੈਣੀ ਵਾਲੇ ਦਾ ਗਾਣਾ ਸੁਣਿਆ ਤੁਸੀਂ, ਤੇ ਇਧਰ ਅਮਰਜੀਤ ਸਿੰਘ ਸੋਹਤਾ ਬਿਲਕੁਲ ਗੇ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਏ ਆ ਜੀ। ਕਾਫੀ ਟਾਈਮ ਪਹਿਲਾਂ ਉਹ ਸ਼ਾਮਿਲ ਹੋਏ ਸੀ ਪ੍ਰੋਗਰਾਮ ਦੇ ਵਿਚ, ਮਾਫੀ ਚਾਹੂੰਗੀ, ਮੈਸੇਜ ਪੜਨ ਦੇ ਵਿਚ ਲੇਟ ਹੋ ਗਿਆ। ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਿਸਟਰ ਜੀ, ਵੈਰੀ ਨਾਈਸ ਪ੍ਰੋਗਰਾਮ, ਪਲੀਜ਼ ਪਲੇ ਸੌਂਗ। ਉਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ, ਐਲਾਨ ਤੇ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿਚ। ਤੇ ਅਮਰਜੀਤ ਸਿੰਘ ਜੀ, ਮੈਨੂੰ ਲੱਗਦਾ ਤੁਸੀਂ ਆਪਣੀ ਪਸੰਦ ਦਾ ਗੀਤ ਆਲਰੇਡੀ ਸੁਣ ਚੁੱਕੇ ਹੋ, ਕਿਉਂਕਿ ਇਹ ਜਿਹੜਾ ਗੀਤ ਆ ਆਲਰੇਡੀ ਪ੍ਰੋਗਰਾਮ ਦੇ ਵਿਚ ਅਸੀਂ ਪਲੇ ਕਰ ਚੁੱਕੇ ਹਾਂ। ਸੋ ਸ਼ੁਕਰੀਆ, ਮਿਹਰਬਾਨੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ। ਤੇ ਇਧਰ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਹੱਥ ਲੱਗਦੇ ਨੇ, ਲੈ ਦੱਸ ਹੱਥ ਕਿਵੇਂ ਹੋਏ ਹੁਣ ਉਹਨਾਂ ਨੂੰ, ਉਹਨਾਂ ਦੇ ਬੇਚਾਰਿਆਂ ਦਾ ਕੀ ਕਸੂਰ ਹੋਇਆ ਹਨਾ। ਚੱਲ ਕੋਈ ਨਾ, ਕਿਆ ਸਲਾਈ ਚੱਲੂ, ਕਿਸੇ ਦਾ ਕਿਸੇ ਨਾ ਕਿਸੇ ਦਾ ਤੀਰ ਤੁੱਕਾ ਤਾਂ ਚੱਲੂਗਾ ਹੀ। ਤੇ ਇੱਧਰ ਗੁਰਿੰਦਰ ਸਿੰਘ ਹੈ ਨਾ, ਕਹਿੰਦੇ ਕਿ ਵਿਆਹੇ ਬੰਦੇ ਦੀ ਇਹੀ ਹਾਲਤ ਆ, ਤੇ ਇਹ ਹਾਲ ਆ। ਉਹਨਾਂ ਨੇ ਨਾ ਇੱਕ ਵੀਡੀਓ ਭੇਜੀ ਆ, ਵੀਡੀਓ ਮੈਂ ਪਹਿਲਾਂ ਆਪ ਦੇਖਦੀ ਆ ਤੇ ਬਾਅਦ ਵਿੱਚ ਦੇਖਦੇ ਆ ਜੀ ਕਿਹੜਾ ਹਾਲ ਆ ਉਹ ਸੁਣਾਉਂਦੇ ਜਿਹੜਾ। ਤੇ ਇੱਧਰ ਮਲਕੀਤ ਸਿੰਘ ਤੇ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਤੇ ਸਾਰੇ ਲਿਸਨਰ ਨੂੰ ਵੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਗੁੱਡ ਮਾਰਨਿੰਗ ਭੇਜਿਆ ਜੀ ਉਹਨਾਂ ਨੇ ਸਾਰੇ ਜਾਣਿਆਂ ਨੂੰ ਜਿੰਨੇ ਵੀ ਸੁਣ ਰਹੇ ਆ। ਤੇ ਕਹਿੰਦੀ ਕਿ ਜੋ ਲਫ਼ਜ਼ ਜੀਭਾਂ ਨੂੰ ਭਾਰੇ ਲੱਗਣ, ਜੋ ਲਫ਼ਜ਼ ਜੀਭਾਂ ਨੂੰ ਭਾਰੇ ਲੱਗਣ, ਉਹ ਅਕਸਰ ਅੱਖਾਂ ਵਿੱਚ ਉਤਰ ਆਉਂਦੇ ਨੇ। ਸੋ ਵਾਹ ਜੀ ਵਾਹ, ਬਹੁਤ ਸੋਹਣਾ ਵਿਚਾਰ ਆ। ਜੋ ਲਫ਼ਜ਼ ਜੀਭਾਂ ਨੂੰ ਭਾਰੇ ਲੱਗਣ, ਉਹ ਅਕਸਰ ਅੱਖਾਂ ਦੇ ਵਿੱਚ ਉਤਰ ਆਉਂਦੇ ਨੇ। ਤੇ ਬਾਕੀ ਜੀ ਇੱਕ ਹੋਰ ਵੀ ਇਹਦੇ ਨਾਲ ਏਦਾਂ ਦਾ ਹੀ ਮੈਂ ਕੱਲ ਸ਼ਾਇਦ ਪੜਿਆ ਸੀਗਾ ਕਿਤੇ, ਪਰ ਮੈਨੂੰ ਹੁਣੇ ਨੀ ਦਿਮਾਗ ਚ ਆ ਰਿਹਾ ਕਿ ਮੈਂ ਉਹ ਪੂਰੀ ਵਰਡਿੰਗ ਕੀ ਸੀ। ਉਹਦੇ ਵਿੱਚ ਇਹ ਸੀ ਕਿ ਜੋ ਹੁਣ ਦਿਖ ਰਿਹਾ ਵਾ ਉਹ, ਮਤਲਬ ਕਿ ਜੋ ਜਵਾਨ ਤੇ ਹੋਵੇ ਤਾਂ ਉਹ ਤੁਫ ਵੀ ਜੋ ਉਹ ਅੰਦੋਲਨ ਆ ਸਮਥਿੰਗ, ਵੀ ਉਹ ਲੜਾਈ ਦਾ ਬਿਗਲ ਆ, ਪਰ ਜੋ ਅੱਖਾਂ ਦੇ ਵਿੱਚ ਦਿਖੇ ਉਹ ਤੂਫਾਨ ਆ, ਜਿਹਨੂੰ ਬੋਲ ਕੇ ਨਹੀਂ ਦੱਸ ਸਕਦੇ, ਜੋ ਅੱਖਾਂ ਦੇ ਵਿੱਚ ਦਿਖਦਾ ਵਾ ਨਾ ਉਹ ਤੂਫਾਨ ਆ, ਤੇ ਤੂਫਾਨ ਨੂੰ ਕੋਈ ਰੋਕ ਨਹੀਂ ਸਕਦਾ। ਸੋ ਸ਼ੁਕਰੀਆ ਮਲਕੀਤ ਸਿੰਘ ਜੀ ਪ੍ਰੋਗਰਾਮ ਦੇ ਵਿਚ ਆਉਣ ਲਈ। ਤੇ ਇਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਵੀ ਪਹੁੰਚ ਗਏ ਆ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ। ਕਹਿੰਦੇ ਪਰ ਲੰਮਾ ਚੰਮਾ ਆਦਮੀ ਉਹਦੀ ਗਿੱਟੇ ਦਾੜੀ, ਸੋ ਉਹਨਾਂ ਨੇ ਇੱਕ ਹੋਰ ਬੁਝਾਰਤ ਪਾਤੀ ਆ ਜੀ ਕਿ ਲੰਮਾ ਚੰਮਾ ਆਦਮੀ ਉਹਦੀ ਗਿੱਟੇ ਦਾੜੀ, ਤੇ ਇਸ ਦਾ ਜਵਾਬ ਤੁਸੀਂ ਸਾਨੂੰ ਦੱਸ ਦੋ। ਮੇਰੇ ਕੋਲ ਤਾਂ ਵੈਸੇ ਜਵਾਬ ਪਹੁੰਚ ਚੁੱਕਾ, ਵੈਸੇ ਮੈਨੂੰ ਪਤਾ ਵੀ ਸੀਗਾ ਇਹ, ਕਿਉਂਕਿ ਇਹ ਤਾਂ ਬਹੁਤ ਮਤਲਬ ਛੋਟੀਆਂ ਜਿਹੀਆਂ ਤੇ ਸੌਖੀਆਂ ਸੌਖੀਆਂ ਬੁਝਾਰਤਾਂ ਨੇ, ਪਰ ਬੜੀਆਂ ਵਧੀਆ ਲੱਗਦੇ ਆ ਜਦੋਂ ਤੁਸੀਂ ਮਤਲਬ ਕਿ ਬੁਝਾਰਤਾਂ ਸਾਡੇ ਤੱਕ ਪਹੁੰਚਾਉਂਦੇ ਹੋ ਤੇ ਆਪਾਂ ਸਾਰੇ ਰਲ ਮਿਲ ਕੇ ਉਹਦਾ ਜਵਾਬ ਲੱਭਦੇ ਹਾਂ। ਸੋ ਬੜਾ ਵਧੀਆ ਲੱਗਦਾ ਵਾ। ਤੇ ਇੱਧਰ ਸੁਖਪ੍ਰੀਤ ਸਿੱਧੂ ਕਹਿੰਦੇ ਸਤਿ ਸ੍ਰੀ ਅਕਾਲ ਸਿਸਟਰ ਜੀ, ਕੈਂਚੀ ਸੁਖਪ੍ਰੀਤ ਸਿੱਧੂ ਵਲਿੰਗਟਨ ਨਿਊਜ਼ੀਲੈਂਡ ਤੋਂ, ਤੇ ਨਿਊਜ਼ੀਲੈਂਡ ਤੋਂ ਤੁਸੀਂ ਸੁਖਪ੍ਰੀਤ ਜੀ ਪ੍ਰੋਗਰਾਮ ਸੁਣਦੇ ਹੋ, ਸੋ ਸ਼ੁਕਰੀਆ ਮਿਹਰਬਾਨੀ। ਵੈਸੇ ਤੁਸੀਂ ਮੇਰੇ ਗੋਤੀ ਹੋ ਹਨਾ ਸਿੱਧੂ, ਤੇ ਪ੍ਰੋਗਰਾਮ ਦੇ ਵਿਚ ਸ਼ੁਕਰੀਆ ਮਿਹਰਬਾਨੀ। ਤੇ ਕੈਂਚੀ ਥੋੜਾ ਜਿਹਾ ਜਵਾਬ ਗਲਤ ਹੋ ਗਿਆ, ਕੋਈ ਚੱਕਰ ਨਹੀਂ, ਤੁਸੀਂ ਟਰਾਈ ਕਰੋ ਜੀ, ਲੱਭ ਜਾਣਾ ਮੈਂ ਜਵਾਬ ਫਿਰ। ਤੇ ਅੱਗੇ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਕਹਿੰਦੇ ਕਿ ਹਾਂਜੀ ਬਿਲਕੁਲ ਇਹੀ ਜਵਾਬ ਆ ਜੀ ਜਿਹੜਾ ਤੁਹਾਨੂੰ ਮੈਂ ਬੁਝਾਰਤ ਪਾਈ ਸੀ ਕਿ ਇੱਕੋ ਰੰਗ ਦੇ ਆ ਦੋ ਭਰਾ, ਉਹਨਾਂ ਚੋਂ ਇੱਕ ਵਿਗੜ ਜਾਵੇ ਤਾਂ ਦੂਸਰਾ ਵੀ ਬਸ ਕਿਸੇ ਕੰਮ ਦਾ ਨਹੀਂ ਰਹਿੰਦਾ ਹਨਾ। ਤੇ ਇਹ ਬਿਲਕੁਲ ਸਹੀ ਜਵਾਬ ਭੇਜਿਆ। ਤੇ ਰਾਜ ਚਾਹਲ ਕਹਿੰਦੇ ਯੰਗਰ ਸਿਸਟਰ ਬੱਬੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੋ ਸ਼ੁਕਰੀਆ ਰਾਜ, ਹੋਰ ਕੀ ਹਾਲ ਚਾਲ ਆ ਭੈਣ, ਪ੍ਰੋਗਰਾਮ ਦੇ ਵਿਚ ਆਈ ਤੁਸੀਂ, ਬਹੁਤ ਸ਼ੁਕਰੀਆ ਮਿਹਰਬਾਨੀ। ਸੋ ਵਧੀਆ ਲੱਗਦਾ ਤੁਸੀਂ ਪ੍ਰੋਗਰਾਮ ਦੇ ਵਿਚ ਆਉਂਦੇ ਹੋ। ਕਹਿੰਦੇ ਬੱਬੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਵਾ, ਬੱਬੀ ਜੇਕਰ ਟਾਈਮ ਹੋਇਆ ਤਾਂ ਇੱਕ ਸੌਂਗ ਲਗਾ ਦਿਓ, ਪਿਆਰ ਦੇ ਨਾ ਕੁਰਬਾਨ ਬਾਈ ਜਸਪਿੰਦਰ ਨਰੂਲਾ, ਥੈਂਕਸ ਡੀਅਰ। ਹਾਂਜੀ ਲੈ ਰਾਜ, ਪ੍ਰੋਗਰਾਮ ਤੁਹਾਡਾ ਆਪਣਾ ਵਾ ਤੇ ਤੁਹਾਡੀ ਪਸੰਦ ਦੇ ਗੀਤ ਨਾ ਲੱਗਣਗੇ ਤਾਂ ਇਹ ਕਿੱਦਾਂ ਹੋ ਸਕਦਾ। ਤੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿਚ ਬੜੇ ਟਾਈਮ ਬਾਅਦ ਇਹ ਆਵਾਜ਼ ਸੁਣਨੀ ਆ। ਸੋ ਸ਼ੁਕਰੀਆ ਤੁਸੀਂ ਸਾਰੇ ਇੰਨੇ ਸੋਹਣੇ ਸੋਹਣੇ ਗੀਤਾਂ ਦੀ ਫਰਮਾਇਸ਼ ਕਰਦੇ ਹੋ, ਤੇ ਸਾਨੂੰ ਵੀ ਮਤਲਬ ਕਿ ਸਾਡੇ ਜੋ ਵੀ ਆ ਸੁਣਨ ਨੂੰ ਮਿਲਦੇ ਆ ਸੋਹਣੇ ਸੋਹਣੇ ਗੀਤ ਤੁਹਾਡੇ ਜ਼ਰੀਏ। ਤੇ ਬਾਕੀ ਰਾਜ ਇਹ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ। ਤੇ ਲਓ ਫਿਰ ਇੱਕ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਵਿਚ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਸਾਰਿਆਂ ਦੇ ਨਾਲ ਕਰਾਂਗੇ। ਤੇ ਗੁਰਿੰਦਰ ਸਿੰਘ ਦੇਖ ਲੋ ਕਹਿੰਦੇ ਉਧਰ ਮੂਸੇ ਵਾਲਾ ਵੀ ਸਿੱਧੂ, ਤੁਹਾਨੂੰ ਪਤਾ ਉਹਦੇ ਨਾਲ ਤਾਂ ਆਪਣਾ ਇੱਕ ਹੀ ਦੌਂਕੜਾ, ਆਪਾਂ ਨੂੰ ਤਾਂ ਉਹ ਪਸੰਦ ਨਹੀਂ ਹੈਗਾ, ਤੁਸੀਂ ਨਾ ਹਟਦੇ ਨੀ ਹੈਗੇ ਚਕੁੰਦਰ ਛੱਡਣ ਨੂੰ ਹਨਾ। ਉਹੀ ਕਹਿੰਦੇ ਹੁੰਦੇ ਨਾ ਚਕੁੰਦਰ, ਹੁਣ ਇਹ ਤੁਹਾਨੂੰ ਪਤਾ ਹੀ ਹੈ ਕਿ ਚਕੁੰਦਰ ਛੱਡਣੋਂ ਹਟਦੇ ਨੀ ਤੁਸੀਂ। ਚਲੋ ਖੈਰ ਕੋਈ ਗੱਲ ਨੀ, ਤੇ ਕਰਦੇ ਆ ਗੱਲ ਮੂਸੇ ਵਾਲੇ ਨਾਲ ਵੀ ਭਾਈ, ਜਾਂ ਤਾਂ ਤੂੰ ਸੁਧਰ ਜਾ, ਨਹੀਂ ਤਾਂ ਫਿਰ ਆਪਦੇ ਨਾਂ ਦੇ ਪਿੱਛੋਂ ਸਿੱਧੂ ਹਟਾ ਲਾ। ਹਟਾਉਣਾ ਤਾਂ ਖੈਰ ਉਹਨੇ ਕਿੱਥੋਂ, ਉਹ ਤਾਂ ਹਰ ਇੱਕ ਨਾਲ ਪੰਗੇ ਲੈਂਦਾ ਫਿਰਦਾ। ਪਰ ਇੱਕ ਗੱਲ ਆ, ਮੈਨੂੰ ਇੱਕ ਦਿਨ ਯਾਦ ਆਇਆ ਸੀ, ਮੈਂ ਕਿਹਾ ਇੱਕ ਆਪਣੇ ਦਾਸ ਹੁੰਦਾ ਸੀ ਹਨਾ, ਇੱਕ ਕਹਿੰਦੇ ਸੰਧੂ ਹੁੰਦਾ ਸੀ, ਇੱਕ ਦਾਸ ਹੁੰਦਾ ਸੀ, ਹਨਾ। ਦਾਸ ਪਤਾ ਨੀ ਕਿੱਥੇ ਚਲਾ ਗਿਆ, ਨਾਂ ਵੀ ਭੁੱਲ ਗਿਆ, ਮੈਨੂੰ ਤਾਂ ਹੁਣ ਨਾਮ ਕੀ ਸੀਗਾ। ਤੇ ਖੈਰ ਚਲੋ ਆਪਾਂ ਬਾਹਲੀ ਗੱਲ ਨੀ ਕਰਦੇ ਐਵੇਂ ਕਾਹਨੂੰ, ਹਨਾ। ਪਹਿਲਾਂ ਤੁਸੀਂ ਨਾ, ਮੈਂ ਤੁਹਾਨੂੰ ਮੁੱਦੇ ਤੋਂ ਨੀ ਭਟਕਾਉਂਦੀ ਗੀ, ਤੇ ਤੁਸੀਂ ਮੈਨੂੰ ਇਹ ਦੱਸੋ ਵੀ ਹੁਣ ਇੰਨੇ ਜਿਹੜੇ ਲੋਕ ਜਿਹੜੇ ਮਰੇ ਆ, ਜਿਨ੍ਹਾਂ ਦੀ ਮੌਤ ਹੋਈ ਆ ਖਾਣਾ ਖਾਣ ਨਾਲ, ਉਹਨਾਂ ਦਾ ਜ਼ਿੰਮੇਵਾਰ ਕੌਣ? ਇਹ ਹੁਣ ਤੁਸੀਂ ਮੈਨੂੰ ਦੱਸਣਾ ਵਾ। ਤੇ ਜੇ ਅੱਜ ਨਾ ਦੱਸ ਹੋਇਆ, ਕੋਈ ਨਾ ਟਾਈਮ ਦੇ ਦਾਂਗੇ, ਤੁਸੀਂ ਸੋਚ ਲਿਓ ਪੂਰਾ ਹਫ਼ਤਾ, ਹਨਾ। ਕੀ ਪਤਾ ਨਾਲੇ ਸ਼ੋਪਿੰਗ ਦੇ ਪੈਸੇ ਪੂਸੇ ਬਚ ਜਾਣ। ਤੇ ਚਲੋ ਫਿਰ ਇੱਕ ਗੀਤ ਸੁਣਦੇ ਆ ਤੇ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਤੂੰ ਹੱਸ ਤਾਰੇ ਤੂੰ
ਲਓ ਜੀ ਰਾਜਚਾਲ ਤੇ ਉਹਨਾਂ ਨੇ ਇਸ ਗਾਣੇ ਦੀ ਫਰਮਾਇਸ਼ ਕੀਤੀ ਸੀ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ। ਬਾਕੀ ਕਹਿੰਦੇ ਨੇ ਕਿ ਦੀਵਾ ਹੁਣ ਨੀ ਮੁਹੱਬਤਾਂ ਦਾ ਜਾਗਦਾ, ਦੀਵਾ ਹੁਣ ਨੀ ਮੁਹੱਬਤਾਂ ਦਾ ਜਾਗਦਾ, ਜਦੋਂ ਦੇ ਜਾਨੀ ਦੂਰ ਤੁਰ ਗਏ, ਸਾਡਾ ਧਿਆਨ ਨਾ ਇਬਾਦਤਾਂ ਚ ਲੱਗਦਾ, ਜਦੋਂ ਦੇ ਜਾਨੀ ਦੂਰ ਤੁਰ ਗਏ। ਸੋ ਚਲੋ ਜੀ, ਦਿਲਾਂ ਦੇ ਮਾਮਲੇ ਆ, ਦਿਲਾਂ ਵਾਲੇ ਜਾਣਨ ਤੇ ਆਪਾਂ ਅੱਗੇ। ਇਧਰ ਗੁਰਿੰਦਰ ਸਿੰਘ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ, ਜਿਹੜੇ ਸਿੰਕ ਦੇ ਵਿੱਚ ਕਾਫੀ ਸਾਰੇ ਭਾਂਡੇ ਪਏ ਆ। ਕਹਿੰਦੇ ਇਹੀ ਹਾਲ ਆ ਵਿਆਹੇ ਬੰਦੇ ਦੀ, ਇਹ ਹਾਲਾਤ ਹੁੰਦੀ ਆ। ਹਾਂਜੀ, ਮੈਨੂੰ ਪਤਾ ਵਿਆਹੇ ਬੰਦੇ ਦੀ ਇਹੀ ਹਾਲ ਹੁੰਦੀ ਆ, ਖਾ ਲਿਆ ਪੀ ਲਿਆ, ਕੰਮ ਥੋੜੋ ਕਰਨਾ ਵਾ, ਘਰੇ ਆ ਗਏ ਬਸ, ਬਾਹਰੋਂ ਕੰਮ ਕਰਿਆ ਦੈਟਸ ਇਟ, ਓਕੇ ਆ, ਠੀਕ ਆ। ਹੁਣ ਬੇਚਾਰੀਆਂ ਘਰ ਦੀਆਂ ਗ੍ਰਹਿਣੀਆਂ, ਉਹਨਾਂ ਨੇ ਬਾਹਰ ਵੀ ਕੰਮ ਕਰ ਕਰਕੇ ਆਉਣਾ, ਸਾਰੀ ਸ਼ੋਪਿੰਗ ਵੀ ਕਰਨੀ ਆ, ਹਨਾ, ਘਰ ਦੇ ਕੱਪੜੇ ਲੀੜੇ ਧੋਣੇ, ਫਿਰ ਆ ਜਿਹੜੇ ਖਾ ਖਾ ਕੇ ਜਿਹੜੇ ਭਾਂਡੇ ਸਿੰਕ ਦੇ ਵਿੱਚ ਭਰੇ ਪਏ ਆ, ਹਨਾ, ਇਹ ਵੀ ਸਾਫ਼ ਕਰਨੇ ਆ। ਗੁਰਿੰਦਰ ਸਿੰਘ ਜੀ, ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਖਾਂਦੇ ਪੂਰੇ ਸ਼ੌਂਕ ਨਾਲ ਭਾਂਡੇ ਭੁੰਡੇ ਨੀ ਸਾਫ਼ ਕਰਦੇ, ਮਾੜੀ ਮੋਟੀ ਹੈਲਪ ਕਰਦਿਆ ਕਰੋ, ਬੇਚਾਰੇ ਕੀ ਕਰਨ ਉਹ, ਹਨਾ। ਤੇ ਬਾਕੀ ਕਹਿੰਦੇ ਕਿ ਸਾਰੀ ਗਲਤੀ ਵੇਖਣ ਵਾਲੇ ਦੀ ਅੱਖ ਦੀ ਹੈ, ਦੇਖਿਆ ਹੁੰਦਾ ਤਾਂ ਇੰਨੇ ਬਾਹਮਣ ਮਰਨੀ ਨੀ ਸੀ, ਬਸ ਲਾਪਰਵਾਹੀ ਦਾ ਸਿੱਟਾ। ਹਾਂ, ਹੁਣ ਬਹਿ ਬਹਿ ਕੇ ਨਿਕਲ ਜਾਓ ਸਾਰੇ ਆਈ ਲੈ ਕੇ, ਹਨਾ। ਚਲੋ ਖੈਰ, ਕੋਈ ਗੱਲ ਨੀ। ਤੇ ਇੱਧਰ ਨਰਿੰਦਰ ਰਾਠੌਰ, ਹਨਾ, ਕਹਿੰਦੇ ਕਿ ਕਹਿੰਦੇ ਮੇਰੀ ਜ਼ਿੰਦਗੀ ਚ ਰੱਬ ਨੇ ਸਾਰਾ ਕੁਛ ਦਿੱਤਾ, ਬਸ ਇੱਕ ਸ਼ੋਪਿੰਗ ਦਾ ਸੁੱਖ ਨੀ ਮਿਲਿਆ ਮੈਨੂੰ ਤਾਂ, ਕਹਿੰਦੇ ਆਪ ਹੀ ਜਾਣਾ ਪੈਂਦਾ, A to Z ਮੈਨੂੰ ਹੀ ਖਰੀਦਣਾ ਪੈਂਦਾ, ਕਾਸ਼ ਰੱਬ ਮੈਨੂੰ ਸ਼ੋਪਿੰਗ ਪਸੰਦ ਘਰ ਵਾਲੀ ਦੇ ਦੇ। ਅੱਛਾ, ਏਦਾਂ ਦੀ ਵੀ ਗੱਲ ਆ, ਲੈ ਤੁਸੀਂ ਤਾਂ ਮਾਰੋ ਛਾਲਾਂ, ਦੱਸੋ ਆਪਦੀ ਮਰਜ਼ੀ ਨਾਲ ਚੀਜ਼ ਲਿਆ ਕੇ ਦਿੰਨੇ ਹੋ। ਮੈਂ ਕਹਿੰਦੀ ਤੁਸੀਂ ਤਾਂ ਬਾਹਲੇ ਕਰਮ ਵਾਲੇ ਹੋ, ਪੁੱਛ ਕੇ ਦੇਖੋ ਬਾਕੀਆਂ ਨੂੰ, ਹਨਾ, ਜਿਨ੍ਹਾਂ ਦਾ ਸਿਰਫ ਕਾਰਡ ਹੀ ਚੱਲਦਾ ਵਾ, ਬਾਕੀ ਪਸੰਦ ਨੀ ਚੱਲਦੀ, ਤੁਹਾਡੀ ਤਾਂ ਪਸੰਦ ਚੱਲਦੀ ਆ, ਤੁਹਾਡਾ ਮੌਜਾਂ ਮਿਲਣੀਆਂ, ਮੌਜਾਂ ਹੋਵਾਂ, ਹਨਾ। ਤੇ ਬਾਕੀ ਕਹਿੰਦੇ ਕਿ ਬੌਬੀ ਜੀ, ਮੋਮ ਸੰਡਿਆ ਚੱਲੇ ਨੇ 3 December, ਮੋਮ ਡੈਡ ਕਹਿੰਦੇ ਇੰਡੀਆ ਚੱਲੇ ਨੇ, ਉਹ ਲਿਖਣ ਦੇ ਵਿੱਚ ਥੋੜੀ ਹੋ ਜਾਂਦੀ, ਕਹਿੰਦੇ ਕਿ ਮੋਮ ਡੈਡ ਇੰਡੀਆ ਚੱਲੇ ਨੇ 3 December ਨੂੰ, ਕਹਿੰਦੇ ਬੌਬੀ ਨਾਲ ਗੱਲ ਕਰਨੀ ਆ। ਤੇ ਮੋਮ ਅਮਰਦੀਪ, ਸੁਖਪ੍ਰੀਤ ਭੈਣਾਂ ਬਾਰੇ, ਤੇ ਭੈਣਾਂ ਦਾ, ਤੇ ਕਹਿੰਦੇ ਤੁਹਾਡਾ ਸ਼ੁਭ ਪਸੰਦ ਕਰਦੇ ਨੇ, ਸੋ ਕਹਿੰਦੇ ਉਹ ਇੰਡੀਆ ਚੱਲੇ ਨੇ। ਅੱਛਾ ਠੀਕ ਆ, ਤੁਸੀਂ ਹੁਣ ਦੱਸਿਆ, ਪਹਿਲਾਂ ਕਾਹਤੋਂ ਨੀ ਦੱਸਿਆ, ਆਪਾਂ ਆਂਟੀ ਨਾਲ ਜ਼ਰੂਰ ਗੱਲ ਕਰਾਂਗੇ, ਇਹ ਜੀ ਕਿਹੜੀ ਗੱਲ ਆ। ਤੇ ਹਨਾ, ਜਿੱਦਾਂ ਦੇ ਤੁਹਾਡੇ ਮੰਮੀ ਆ, ਸਾਡੇ ਵੀ ਉਨੇ ਹੀ ਆ, ਤੇ ਕੋਈ ਗੱਲ ਨੀ ਆਂਟੀ ਜੀ, ਤੁਸੀਂ ਜਦੋਂ ਹੁਕਮ ਕਰੋਗੇ ਆਪਾਂ ਹਾਜ਼ਰ ਆ, ਤੁਸੀਂ ਜਦੋਂ ਮਰਜ਼ੀ ਗੱਲ ਕਰੋ, ਹਨਾ, ਤੁਹਾਡੇ ਬੱਚੇ ਆ, ਤੇ ਮੈਂ ਘਰ ਹੀ ਹੁੰਨੀ ਆ, ਜਦੋਂ ਮਰਜ਼ੀ ਗੱਲ ਕਰ ਲਿਓ ਜੀ, ਹੁਣ ਤਾਂ ਵੈਸੇ ਵੀ ਵੀਕਐਂਡ ਆ। ਤੇ ਬਾਕੀ ਇਹਨਾਂ ਨੇ ਨਾ ਗੁੱਤਾਂ ਵੇਖ ਲੋ, ਕਹਿੰਦੇ ਕੁੜੀ ਦੀਆਂ ਨਾ ਗੁੱਤਾਂ ਕਰਕੇ ਫੋਟੋ ਭੇਜੀ, ਅੱਜ ਤਾਂ ਚੀਰ ਬੜਾ ਟਕਾ ਕੇ ਕੱਢਿਆ ਹੈ, ਤੇ ਅੱਜ ਤਾਂ ਇਹ ਗੁੱਤਾਂ ਨੂੰ ਕੀ ਕਹਿੰਦੇ ਹੁੰਦੇ ਸੀਗੇ, ਛੋਟੇ ਹੁੰਦੇ ਕਹਿੰਦੇ ਹੁੰਦੇ ਸੀ, ਜਿੱਦਾਂ ਇਹ ਮੋੜ ਕੇ ਰਬੜਾਂ ਜੀਆਂ ਪਾਉਂਦੇ ਹੁੰਦੇ ਸੀ, ਪਤਾ ਨੀ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਸੀਗੇ, ਹੁਣ ਮੈਨੂੰ ਵੀ ਚੇਤਾ ਭੁੱਲ ਗਿਆ। ਤੇ ਬਾਕੀ ਕਹਿੰਦੇ ਬਜ਼ਾਰਤ ਦਾ ਜਵਾਬ ਆ ਸਾਈਕਲ ਦੇ ਟਾਇਰ, ਨੋ ਇੱਦਾਂ ਕਿੱਦਾਂ, ਤੇ ਹੋ ਵੀ ਸਕਦੇ ਆ, ਚਲੋ ਖੈਰ। ਤੇ ਬਾਕੀ ਜੀ, ਨਰਿੰਦਰ ਰਾਠੌਰ ਦੇ ਮੰਮੀ ਸ਼ਿੰਦਰ ਕੌਰ, ਹਨਾ, ਜਿਹੜੇ ਕਿ ਇੱਥੇ ਆਏ ਹੋਏ ਨੇ ਆਸਟ੍ਰੇਲੀਆ ਦੇ ਵਿੱਚ, ਤੇ ਵੈਸੇ ਇਹਨਾਂ ਨੇ ਹੁਣ ਦੱਸਿਆ ਜਦੋਂ ਵਾਪਸ ਜਾ ਰਹੇ ਨੇ 3 December ਨੂੰ, ਤੇ ਆਂਟੀ ਪ੍ਰੋਗਰਾਮ ਸੁਣਦੇ, ਆਂਟੀ ਜੀ ਸਾਡੇ ਵੱਲੋਂ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਪ੍ਰੋਗਰਾਮ ਸੁਣਦੇ ਹੋ, ਸੁਣ ਕੇ ਬਹੁਤ ਵਧੀਆ ਲੱਗਾ। ਤੇ ਬਾਕੀ ਕਹਿੰਦੇ ਕਿ ਉਹਨਾਂ ਨੇ ਇੱਕ ਬੁਝਾਰਤ ਪਾਈ ਆ, ਬੁਝਾਰਤ ਉਹਨਾਂ ਨੇ ਇਹ ਪਾਈ ਆ, ਕਹਿੰਦੇ ਦੋ ਸਿਪਾਹੀ ਲੜਦੇ ਜਾਣ, ਉਹਨਾਂ ਦੇ ਮੂੰਹ ਵਿੱਚੋਂ ਫੁੱਲ ਕਿਰਦੇ ਜਾਣ। ਆਂਟੀ ਜੀ ਮੈਨੂੰ ਇਹਦਾ ਜਵਾਬ ਪਤਾ ਵਾ, ਤੇ ਪਰ ਆਪਾਂ ਹਜੇ ਵੇਟ ਕਰ ਲੈਂਦੇ ਹਾਂ, ਬਾਕੀਆਂ ਤੋਂ ਵੀ ਪੁੱਛ ਲੈਂਦੇ ਹਾਂ, ਕਿਉਂਕਿ ਇਹ ਜਿਹੜੀ ਚੀਜ਼ ਆ ਸ਼ਾਇਦ ਅੱਜ ਦੇ ਬੱਚਿਆਂ ਨੇ ਨਾ ਦੇਖੀ ਹੋਵੇ, ਕਿਉਂਕਿ ਅਸੀਂ ਤਾਂ ਇਹ ਚੀਜ਼ ਹਰੇਕ ਮੇਰੇ ਖਿਆਲ ਦੇ ਵਿੱਚ ਜਿਨ੍ਹਾਂ ਦੇ ਘਰੇ ਪਸ਼ੂ ਡੰਗਰ ਹੁੰਦੇ ਆ, ਹੁੰਦੀ ਹੋਈ ਸੀ, ਇੰਜਣ ਉਂਜਣ ਜੇ ਤਾਂ ਬਾਅਦ ਵਿੱਚ ਚਲੋ ਖੈਰ ਚੱਲ ਪਿਆ ਵੀ, ਜੋ ਵੀ ਕਹਿ ਲਓ, ਮੋਟਰਾਂ ਚੱਲ ਪਈਆਂ, ਪਰ ਪਹਿਲਾਂ ਤਾਂ ਟੋਕੇ ਹੀ ਹੁੰਦੇ ਸੀਗੇ ਮੇਰੇ ਖਿਆਲ ਦੇ ਵਿੱਚ। ਤੇ ਸਾਨੂੰ ਨਾ ਘਰ ਦੇ ਜਦੋਂ ਮਤਲਬ ਸਾਡੀ ਜੁਆਇੰਟ ਫੈਮਿਲੀ ਸੀ, ਵੱਡਾ ਪਰਿਵਾਰ ਸੀ, ਤੇ ਹੁਣ ਪਤਾ ਹੀ ਆ ਵੀ ਪਸ਼ੂ ਡੰਗਰ ਵੀ ਕਾਫੀ ਜ਼ਿਆਦਾ ਹੁੰਦੇ ਸੀ, ਸਾਨੂੰ ਨਾ ਰਿਸ਼ਵਤ ਦਿੰਦੇ ਹੁੰਦੇ ਸੀਗੇ ਕਿ ਤੁਹਾਨੂੰ ਖਾਣ ਨੂੰ ਚੀਜ਼ੀ ਮਿਲੂਗੀ, ਚੀਜ਼ੀ ਕਹਿੰਦੇ ਹੁੰਦੇ ਸੀ, ਖਾਣ ਨੂੰ ਟੋਫੀਆਂ ਜਾਂ ਹੱਟੀਓ ਕੁਛ ਵੀ ਮਿਲਦਾ ਹੁੰਦਾ ਸੀ, ਜੋ ਵੀ ਆ ਵੀ ਜਾਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਤੇ ਤੁਸੀਂ ਕੁਛ ਖਾ ਲਿਓ ਤੇ ਆਜੋ ਪੁੱਤ ਬਣ ਕੇ ਹੈਲਪ ਮਦਦ ਕਰਾ ਦੋ, ਹਨਾ। ਸੋ ਤਾਂ ਕਰਕੇ ਮੈਂ ਥੋੜਾ ਜਿਹਾ ਹੈਂਟ ਵਾ ਜਿਹੜਾ ਉਹ ਦੱਸਦਾ ਵਾ, ਤੇ ਬਾਕੀ ਆਂਟੀ ਜੀ ਤਾਂ ਸਮਝ ਹੀ ਗਏ ਹੋਣਗੇ, ਤੇ ਬਾਕੀ ਆਂਟੀ ਜੀ ਤੇ ਮੋਸਟ ਵੈਲਕਮ ਆ, ਤੇ ਜੇ ਟਾਈਮ ਹੁੰਦਾ ਤਾਂ ਤੁਸੀਂ ਪਲੀਜ਼ ਬ੍ਰਿਸਬਨ ਵੀ ਆਉਂਦੇ, ਪਰ ਮੈਨੂੰ ਪਤਾ ਜਿਹੜੇ ਆਪਣੇ ਇੱਧਰ ਨਰਿੰਦਰ ਰਾਠੌਰ ਆ ਬਹੁਤ ਖਰਾਬ ਆ, ਜਾਣ ਕੇ ਨੀ ਲੈ ਕੇ ਆਏ, ਤੁਹਾਨੂੰ ਪਤਾ ਸੀ ਵੀ ਬੋਵੀ ਬਾਹਲੀਆਂ ਸ਼ਿਕਾਇਤਾਂ ਲਾਊਗੀ, ਹਨਾ। ਤੇ ਚਲੋ ਖੈਰ ਕੋਈ ਗੱਲ ਨੀ ਜੀ, ਤੁਸੀਂ ਪ੍ਰੋਗਰਾਮ ਸੁਣਦੇ ਹੋ ਤਾਂ ਬਹੁਤ ਵਧੀਆ ਲੱਗਾ। ਤੇ ਆਂਟੀ ਜੀ ਤੁਸੀਂ ਕੋਈ ਗੀਤ ਸੁਣਨਾ ਚਾਹੋ ਆਪਣੀ ਪਸੰਦ ਦਾ ਤਾਂ ਜ਼ਰੂਰ ਦੱਸਿਓ, ਆਪਾਂ ਜ਼ਰੂਰ ਉਹ ਗਾਣਾ ਪਲੇ ਕਰਾਵਾਂਗੇ, ਹੈ ਨਾ। ਤੇ ਬਾਕੀ ਇੱਧਰ ਕਹਿੰਦੇ ਗੁਰਿੰਦਰ ਭਾਜੀ ਨੂੰ ਗੌਰਵ ਸ਼ਰਮਾ ਭਾਜੀ ਤੋਂ ਟ੍ਰੇਨਿੰਗ ਲੈਣੀ ਚਾਹੀਦੀ ਆ। ਅੱਛਾ ਠੀਕ ਆ, ਆਪਾਂ ਤੁਹਾਡਾ ਸੁਜੈਸ਼ਨ ਉਹਨਾਂ ਤੱਕ ਪਹੁੰਚਾਤਾ ਵਾ, ਤੇ ਖੈਰ ਹੁਣ ਉਹ ਪਤਾ ਲੱਗ ਜੂ। ਮੈਂ ਕਹਿੰਦੀ ਉਹਨਾਂ ਨਾਲੋਂ ਜ਼ਿਆਦਾ ਟ੍ਰੇਨਿੰਗ ਤੁਸੀਂ ਵਧੀਆ ਦੇ ਦੋਗੇ, ਹੈ ਨਾ, ਤੁਹਾਨੂੰ ਤਾਂ ਸ਼ੋਪਿੰਗ ਦੀ ਟ੍ਰੇਨਿੰਗ ਵੀ ਆਉਂਦੀ ਆ। ਤੇ ਬਾਕੀ ਗੱਲਾਂ ਆਂਟੀ ਜੀ ਨੇ ਵੀ ਦੱਸ ਹੀ ਦੇਣੀਆਂ ਨੇ, ਤੇ ਇਹਨਾਂ ਨੇ ਬਜ਼ਾਰਤ ਦਾ ਜਵਾਬ ਆ ਜਿਹੜਾ ਉਹ ਭੇਜਿਆ ਵਾ, ਤੇ ਦੇਖਦੇ ਆ ਜੀ ਕਰੇਲੇ। ਹੁਣ ਮੈਨੂੰ ਇਹ ਨੀ ਸਮਝ ਆਈ ਕਿ ਇਹਨਾਂ ਨੇ ਕਿਹੜੀ ਬਜ਼ਾਰਤ ਦਾ ਜਵਾਬ ਭੇਜਿਆ ਵਾ, ਤੇ ਤੁਸੀਂ ਪਲੀਜ਼ ਮੈਨੂੰ ਮਾੜਾ ਜਿਹਾ ਜ਼ਰੂਰ ਦੱਸਿਓ। ਤੇ ਬਾਕੀ ਮੈਨੂੰ ਸ਼ੋਰ ਨੀ ਕਿ ਹੋ ਸਕਦਾ ਜਿਹੜੀ ਆਂਟੀ ਨੇ ਬਜ਼ਾਰਤ ਪਾਈ ਆ ਤੇ ਉਸਦਾ ਜਵਾਬ ਭੇਜਿਆ ਹੋਵੇ, ਸ਼ੋਰ ਨੀ ਗਾ। ਚਲੋ ਖੈਰ ਉਹ ਲਿਖ ਰਹੇ ਆ, ਤੇ ਉਹਨਾਂ ਟਾਈਮ ਆਪਾਂ ਤੁਹਾਨੂੰ ਇੱਧਰ ਗੁਰਿੰਦਰ ਸਿੰਘ ਕਹਿੰਦੇ ਕਿ ਅੱਛਾ ਠੀਕ ਆ, ਹਾਂਜੀ ਬਿਲਕੁਲ, ਤੁਸੀਂ ਵੀ ਜਿਹੜਾ ਜਵਾਬ ਭੇਜਿਆ ਉਹੀ ਆ ਜਿਹੜਾ ਕਿ ਮੈਂ ਸੋਚਿਆ ਵਾ, ਤੇ ਪਰ ਆਪਾਂ ਨੂੰ ਹਜੇ ਇਹਦੇ ਬਾਰੇ ਸ਼ੋਰ ਨੀ ਹੈਗਾ ਕਿ ਜਵਾਬ ਇਹੀ ਆ ਜਾਂ ਕੋਈ ਹੋਰ ਆ। ਚਲੋ ਖੈਰ ਉਹਨਾਂ ਟਾਈਮ ਆਪਾਂ ਗੀਤ ਸੁਣਦੇ ਆ, ਕਿਉਂਕਿ ਸਾਨੂੰ ਜਗਤਾਰ ਬ੍ਰਿਸਬਨ ਤੋਂ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ, ਕਹਿੰਦੇ ਕਿ ਬੋਬੀ ਆਪਣੀ ਪਸੰਦ ਦਾ ਗਾਣਾ ਸੁਣਾ ਦੋ। ਤੇ ਲਓ ਜੀ ਫਿਰ ਮੇਰੀ ਪਸੰਦ ਦਾ ਗਾਣਾ ਵਾ ਜਿਹੜਾ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਗੁਲਾਬੀ ਰੰਗ ਗਾਣਾ, ਤੇ ਲਓ ਫਿਰ ਤੁਹਾਡੇ ਪੇਸ਼ੇ ਖਿਦਮਤ ਆ ਜੀ, ਜ਼ਰੂਰ ਪਸੰਦ ਕਰਿਓ ਤੇ ਸੁਣਦੇ ਆ ਸਾਰੇ ਜਾਣੇ ਰਲ ਮਿਲ ਕੇ, ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ। ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ, ਤੇ ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਮੇਰੀ ਜ਼ਿੰਦਗੀ ਮੈਂ ਆਨੇ ਵਾਲੇ, ਮੇਰੀ ਜ਼ਿੰਦਗੀ ਮੈਂ ਆਨੇ ਵਾਲੀ, ਤੇਰਾ ਇੰਤਜ਼ਾਰ ਹੈ, ਤੁਝੇ ਦੇਖਾ ਤੋ ਨਹੀਂ ਫਿਰ ਵੀ ਤੁਮਸੇ ਪਿਆਰ ਹੈ। ਤੇ ਲਓ ਫਿਰ ਅੱਗੇ ਇੱਧਰ ਪ੍ਰੋਗਰਾਮ ਦੇ ਵਿਚ ਈਮੇਲ ਦੇ ਜ਼ਰੀਏ ਸੁਖਜੀਤ ਸਿੰਘ ਪਹੁੰਚ ਗਿਆ ਤੇ ਉਹਨਾਂ ਨੇ ਬੁਜ਼ਾਰਤ ਦਾ ਜਿਹੜਾ ਜਵਾਬ ਸਾਨੂੰ ਭੇਜ ਦਿੱਤਾ। ਜਿਹੜੀ ਬੁਜ਼ਾਰਤ ਮੈਂ ਪਾਈ ਸੀ ਕਿ ਦੋ ਭਰਾ ਇੱਕੋ ਜਿਹੇ, ਮਤਲਬ ਉਹਨਾਂ ਦਾ ਇੱਕੋ ਜਿਹਾ ਰੰਗ ਆ, ਜੇ ਉਹਨਾਂ ਚੋਂ ਇੱਕ ਵਿਗੜ ਜੇ ਤਾਂ ਦੂਸਰਾ ਵੀ ਕਿਸੇ ਕੰਮ ਦਾ ਨਹੀਂ ਰਹਿੰਦਾ। ਸੋ ਸ਼ੁਕਰੀਆ, ਮਿਹਰਬਾਨੀ ਸੁਖਜੀਤ ਸਿੰਘ ਜੀ, ਬਿਲਕੁਲ ਸਹੀ ਜਵਾਬ ਭੇਜਿਆ ਤੁਸੀਂ। ਤੇ ਇੱਧਰ ਹਰਜਿੰਦਰ ਸਿੰਘ ਪੱਸੀ ਪਠਾਣਾ ਵਾਲਿਆਂ ਨੇ ਵੀ ਭੇਜ ਦਿੱਤਾ ਜੀ ਜਵਾਬ, ਤੇ ਬਾਕੀ ਕਹਿੰਦੇ ਕਿ ਗੁੱਤਾਂ ਨੂੰ ਕਰੇਲੇ ਕਹਿੰਦੇ ਸੀ। ਅੱਛਾ ਠੀਕ ਆ, ਗੁੱਤਾਂ ਨੂੰ ਕਰੇਲੇ, ਨਹੀਂ ਏਦਾਂ ਨੀ, ਗੁੱਤਾਂ ਨੂੰ ਤਾਂ ਕਰੇਲੇ ਕਹਿੰਦੇ ਸੀ। ਉਹ ਕਰੇਲੇ ਤਾਂ ਉਹ ਹੁੰਦੇ ਸੀ ਵੀ ਪੂਰੀ ਗੁੱਤ ਕਰਕੇ ਰਿਬਨ ਪਾਏ ਹੁੰਦੇ ਸੀ ਤੇ ਉਹਨੂੰ ਆਏ ਫੋਲਡ ਕਰਕੇ ਉੱਪਰ ਇਹਦਾ ਫੁੱਲ ਪਾ ਦਿੰਦੇ ਸੀ, ਫੁੱਲ ਜਿਹਾ ਕਰ ਦਿੰਦੇ ਸੀ ਤੇ ਉਹ ਹੁੰਦੀਆਂ ਸੀਗੀਆਂ ਵੀ ਕਰੇਲੇ ਗੁੱਤਾਂ, ਹਨਾ। ਤੇ ਪਰ ਇਹਨਾਂ ਨੇ ਤਾਂ ਮਤਲਬ ਹੋਰ ਤਰ੍ਹਾਂ ਮਤਲਬ ਹੈਗੀਆਂ ਨੇ, ਬਾਕੀ ਨਰਿੰਦਰ ਠੌਰ ਉਹਨਾਂ ਨੂੰ ਜ਼ਿਆਦਾ ਐਕਸਪੀਰੀਅੰਸ ਆ, ਜ਼ਿਆਦਾ ਪਤਾ ਹੋਊਗਾ। ਤੇ ਇੱਧਰ ਬਾਕੀ ਕਹਿੰਦੇ ਕਿ ਕਿਸਾਨ ਦੀ ਪਤੀ ਪਤਨੀ ਦੇ ਚੁਟਕਲੇ ਬਹੁਤ ਹਨ, ਪਰ ਜਦੋਂ ਕਿਤੇ ਗਈ ਹੋਵੇ ਫੇਰ ਪਤਾ ਲੱਗਦਾ ਹੈ। ਹਾਂਜੀ ਬਿਲਕੁਲ ਹਰਜਿੰਦਰ ਸਿੰਘ ਜੀ, ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਕਿ ਪਤੀ ਪਤਨੀ ਤੇ ਬਹੁਤ ਜ਼ਿਆਦਾ ਚੁਟਕਲੇ ਨੇ, ਤੇ ਬਾਕੀ ਜਦੋਂ ਫਿਰ ਉਹ ਘਰੋਂ ਗਈ ਹੋਵੇ ਤਾਂ ਫੇਰ ਪਤਾ ਲੱਗਦਾ, ਘਰ ਨਹੀਂ ਫਿਰ ਭੂਤ ਬੰਗਲਾ ਬਣ ਜਾਂਦਾ ਵਾ, ਤੇ ਫਿਰ ਉਹ ਭੂਤ ਬੰਗਲੇ ਨੂੰ ਘਰ ਬਣਾਉਣ ਦੇ ਵਿੱਚ ਫਿਰ ਕਿੰਨੀ ਮਿਹਨਤ ਕਰਨੀ ਪੈਂਦੀ ਆ। ਇਹ ਤਾਂ ਫਿਰ ਹੁਣ ਉਹੀ ਜਾਣੇ ਨਾ ਜਿਹਨੇ ਸਾਰੀਆਂ ਸਾਫ਼ ਸਫਾਈਆਂ ਕਰਨੀਆਂ। ਇੱਧਰ ਗੁਰਿੰਦਰ ਸਿੰਘ ਵਾਂਗੂ ਥੋੜੋ ਆ ਵੀ ਖਾਣਾ ਪੀਣਾ ਖਾਧਾ ਤੇ ਜਿਹੜਾ ਸਿੰਕ ਆ ਉਹ ਭਾਂਡਿਆਂ ਨਾਲ ਭਰਤਾ, ਹਨਾ, ਵੀ ਆਪੇ ਧੋਈ ਚੱਲੋ ਭਾਂਡੇ, ਹਨਾ। ਤੇ ਇਹਦਾ ਨਰਿੰਦਰ ਠੌਰ ਕਹਿੰਦੇ ਕਿ ਮੈਂ ਦੂਰ ਆ ਤੇ ਬੋਰਡ ਬੱਸ ਨੇ ਇਸ, ਅੱਛਾ ਬਾਰਡਰ ਬੰਦ ਨੇ ਇਸ ਲਈ ਗੌਰਵ ਭਾਜੀ ਤਾਂ ਅਮਰੀਕਾ ਨੇ ਗੁੱਤਾਂ ਨੂੰ ਕਹਿੰਦੇ ਕਰੇਲੇ ਕਹਿੰਦੇ ਆ। ਮੈਨੂੰ ਲੱਗਦਾ ਕਰੇਲੇ ਨੀ ਕਹਿੰਦੇ ਇਹਨਾਂ ਨੂੰ ਨਰਿੰਦਰ ਠੌਰ ਜੀ, ਕਰੇਲੇ ਤਾਂ ਉਹ ਹੁੰਦੇ ਆ ਵੀ ਜਦੋਂ ਤੁਸੀਂ ਰਿਬਨ ਪਾ ਕੇ ਉਹਨੂੰ ਇੱਦਾਂ ਫੋਲਡ ਕਰਦੇ ਹੋ, ਤੇ ਇੱਕ ਪਿੰਗਾਂ ਵੀ ਕਹਿੰਦੇ ਹੁੰਦੇ ਨਾ, ਪਿੰਗਾਂ ਗੁੱਤਾਂ ਦੀਆਂ ਪਿੰਗਾਂ ਪਾਉਂਦੇ ਆ ਜਿਹੜੀਆਂ, ਉਹ ਕਰਕੇ ਭੇਜੋ ਫਿਰ ਮੈਂ ਮੰਜੂ ਵੀ, ਬਾਕੀ ਤੁਹਾਨੂੰ ਪਤਾ ਵਾ। ਪਰ ਆਂਟੀ ਹੈਗੇ ਆ, ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ, ਅੱਜ ਪਤਾ ਲੱਗਾ ਵੀ ਜਿਹੜੇ ਠਾ ਤੁਸੀਂ ਜਵਾਬ ਭੇਜ ਦਿਓ ਨਾ, ਇਹਦੇ ਚੋਂ ਅੱਧ ਤੋਂ ਵੱਧ ਤਾਂ ਤੁਸੀਂ ਆਂਟੀ ਤੋਂ ਪੁੱਛਦੇ ਹੋ, ਹਨਾ, ਤੇ ਐਵੇਂ ਆਪਦੇ ਨੰਬਰ ਬਣਾਈ ਜਾਂਦੇ ਆ ਤੁਸੀਂ। ਚਲੋ ਖੈਰ ਕੋਈ ਗੱਲ ਨੀ, ਅੱਜ ਪਤਾ ਲੱਗ ਗਿਆ ਕਿ ਹਨਾ ਕੀ ਰਾਜ ਸੀਗਾ ਇਹਦੇ ਪਿੱਛੇ। ਤੇ ਚਲੋ ਜੀ ਬਾਕੀ ਦੇਖਦੇ ਆ ਫਿਰ ਹਜੇ। ਤੇ ਇੱਧਰ ਲਖਵੀਰ ਬਰਾੜ ਕਹਿੰਦੇ ਮਿਡੀਆਂ ਕਹਿੰਦੇ ਸੀਗੇ, ਹੈਂ, ਅੱਛਾ ਹਾਂ ਮਿਡੀਆਂ ਵਾਲੀਆਂ ਵੀ ਗੁੱਤਾਂ ਹੁੰਦੀਆਂ ਸੀ, ਬੱਲੇ ਬਾਲਾ ਪਤਾ ਸਾਰਿਆਂ ਨੂੰ, ਹਨਾ। ਤੇ ਚਲੋ ਖੈਰ, ਤੇ ਕਈ ਵਾਰੀ ਨਿੱਕੇ ਹੁੰਦੇ ਮੁੰਡਿਆਂ ਦੇ ਵੀ ਗੁੱਤਾਂ ਗੱਤਾਂ ਜਿਹੀਆਂ ਕਰ ਦਿੰਦੇ ਹੁੰਦੇ ਸੀਗੇ ਘਰ ਦੇ, ਹਨਾ, ਜੂੜਾ ਕਰਦੇ ਹੁੰਦੇ ਸੀ। ਤੇ ਇੱਧਰ ਸੁਖਪ੍ਰੀਤ ਸਿੱਧੂ ਕਹਿੰਦੇ ਗੁੱਤਾਂ ਨੂੰ ਸ਼ਾਇਦ ਕਰੇਲੇ ਕਹਿੰਦੇ ਨੇ। ਹਾਂਜੀ ਚਲੋ ਆਪਾਂ ਨਾ ਹੁਣ ਬਜ਼ਾਰਤ ਦਾ ਜਵਾਬ ਹੀ ਦੇ ਹੀ ਦਿੰਨੇ ਆ। ਤੇ ਵੈਸੇ ਤਾਂ ਸਾਰਿਆਂ ਨੇ ਜਿੰਨਿਆਂ ਨੇ ਵੀ ਇਹਦਾ ਜਵਾਬ ਭੇਜਿਆ ਵਾ ਉਹ ਬਿਲਕੁਲ ਸਹੀ ਭੇਜਿਆ ਵਾ। ਤੇ ਇੱਧਰ ਅਰਸ਼ ਮੱਲੀ ਜੀ ਵੀ ਪਹੁੰਚ ਚੁੱਕਿਆ, ਤੁਸੀਂ ਲੇਟ ਹੋ ਗਏ, ਇੱਧਰ ਥੋੜੀਆਂ ਬਾਲੀਆਂ ਚੁਗਲੀਆਂ ਕਰਤੀਆਂ ਅੱਜ ਨਰਿੰਦਰ ਠੌਰ ਜੀ ਦੀ, ਹਨਾ। ਤੇ ਸੁਖਪ੍ਰੀਤ ਸਿੱਧੂ ਕਹਿੰਦੇ ਕਿ ਗੁੱਤਾਂ ਨੂੰ ਸ਼ਾਇਦ ਕਰੇਲੇ ਕਹਿੰਦੇ। ਤੇ ਟੋਕਾ ਆਂਟੀ ਜੀ ਦੀ ਬਜ਼ਾਰਤ ਦਾ ਜਵਾਬ ਆ, ਟੋਕੇ ਤੋਂ ਫੁੱਲ ਤਾਂ ਨਹੀਂ ਝੜਦੇ ਜੀ, ਮੇਰਾ ਗੁੱਠਾ ਜਰੂਰ ਝੜ ਗਿਆ ਸੀ। ਅੱਛਾ ਤੁਹਾਡਾ ਗੁੱਠਾ ਝੜ ਗਿਆ ਸੀ, ਅੱਛਾ ਫੇਰ ਤਾਂ ਸਾਨੂੰ ਫੁੱਲ ਦੇ ਨਾਲ ਨਾਲ, ਹੈਨਾ, ਮਤਲਬ ਕਿ ਹੁਣ ਮੈਂ ਚੱਲ ਕਿਆ ਨੂੰ ਕੀ ਕਹਿਣਾ, ਟਾਣੀਆਂ ਹੀ ਵੱਢ ਲਈ ਤੁਸੀਂ ਤਾਂ। ਚਲੋ ਕੋਈ ਗੱਲ ਨੀ, ਟਾਂਕੇ ਟੂੰਕੇ ਵੀ ਲੱਗੇ ਹੋਣਗੇ ਫਿਰ ਤਾਂ। ਖੈਰ ਚਲੋ ਇਹ ਬਚਪਨ ਦੀਆਂ ਗੱਲਾਂ ਹੁੰਦੀਆਂ, ਇਹ ਟੋਕੇ ਤੋਂ ਨਾ ਇੱਕ ਗੱਲ ਚੇਤੇ ਆ ਗਈ, ਚਲੋ ਮੈਂ ਵੀ ਸੁਣਾ ਦਿੰਦੀ ਹਾਂ। ਭੂਆ ਪਿੰਡ ਗਈ ਹੋਈ ਸੀਗੀ ਮੈਂ, ਉਦੋਂ ਤਾਂ ਅਸੀਂ 8ਵੀਂ 9ਵੀਂ ਚ ਹੋਊਂਗੀ, ਛੁੱਟੀਆਂ ਕੱਟਣ ਗਈ ਹੋਈ ਸੀ ਭੂਆ ਜੀ ਬੇਟੀ ਤੇ ਮੈਂ, ਨਾ ਉਹਨਾਂ ਦੇ ਵੀ ਏਦਾਂ ਹੀ ਟੋਕਾ ਏਦਾਂ ਪੱਠੇ ਕੁਤਰਨ ਵਾਲੀ ਮਸ਼ੀਨ ਸੀ। ਤੇ ਅਸੀਂ ਨਾ ਭੂਆ ਜੀ ਨੇ ਰੋਕਿਆ ਵੀ, ਕਹਿੰਦੀ ਹੜ ਜੋ ਕੁੜੀ ਉਹ ਤੁਸੀਂ ਸੱਟ ਖਾ ਲੈਣੀ ਆ। ਮੈਂ ਇਹਨੂੰ ਕਿਹਾ ਨਾ, ਮੈਂ ਕਿਹਾ ਅੱਜ ਆਪਾਂ ਝੂਟੇ ਲਈਏ, ਹਨਾ, ਉਹ ਤੇ ਬੈਠ ਕੇ ਨਾ ਉਹ ਜਿਹੜਾ ਮਤਲਬ ਟੋਕਾ ਕਰਨ ਵਾਲੀ ਜਿਹੜੀ ਮਸ਼ੀਨ ਤੇ ਉਹ ਡੰਡਾ ਜਿਹਾ ਲੱਗਾ ਹੁੰਦਾ ਵਾ ਵੀ ਹੱਥੜੀ ਜੀ ਹੁੰਦੀ ਆ ਵੀ ਜਿਹਦੇ ਨਾਲ ਆਪਾਂ ਏਦਾਂ ਘੁਮਾਉਂਦੇ ਆ ਉਹ ਮਸ਼ੀਨ ਨੂੰ, ਤੇ ਉਹ ਤੇ ਬੈਠ ਕੇ ਨਾ ਅਸੀਂ ਝੂਟੇ ਲੈਂਦੀਆਂ ਸੀ। ਤੇ ਮੈਂ ਤਾਂ ਚਲੋ ਝੂਟੇ ਲੈ ਲਏ, ਜਦੋਂ ਉਹ ਬੈਠੀ ਨਾ ਤੇ ਮੈਂ ਉਹਨੂੰ ਪਿੱਛੋਂ ਆਏ ਧੱਕਾ ਜਿਹਾ ਦੇ ਤਾ, ਜਿਵੇਂ ਆਪਾਂ ਪੀਂਘ ਨੂੰ ਨੀ ਝੂਟਾ ਦਿੰਦੇ ਹੁੰਦੇ, ਤੇ ਉਹ ਤੋਂ ਬੇਚਾਰੀ ਤੋਂ ਕੰਟਰੋਲ ਨਾ ਹੋਇਆ, ਉਹ ਹਜੇ ਰੈਡੀ ਨੀ ਸੀਗੀ, ਤੇ ਉਹਦਾ ਹੱਥ ਟੋਕੇ ਤੇ ਵੱਜਿਆ ਤੇ ਉਹਦਾ ਗੁੱਠਾ ਕੱਟਿਆ ਗਿਆ ਉਂਗਲ ਪਹਿਲੀ, ਤੇ ਮੁੜ ਕੇ ਲਹੂ ਨਿਕਲ ਆਇਆ ਸੀ ਚੱਕ ਕੇ, ਉਵੇਂ ਰੱਖੀ ਵੀ ਗਾਲਾਂ ਬਹੁਤ ਪੈਣੀਆਂ, ਪਰ ਹੁਣ ਉੱਥੇ ਖੂਨ ਨਿਕਲ ਗਿਆ ਸੀਗਾ, ਪਤਾ ਤਾਂ ਲੱਗ ਜਾਣਾ ਸੀ। ਫਿਰ ਗਾਲਾਂ ਤਾਂ ਖੈਰ ਸਾਡੇ ਪੈਣੀਆਂ ਹੀ ਪੈਣੀਆਂ ਸੀਗੀਆਂ, ਤੇ ਉਹਦੇ ਤੋਂ ਤਾਂ ਮਤਲਬ ਕੋਈ ਬਚਾ ਹੀ ਨਹੀਂ ਸੀ ਸਕਦਾ, ਹੁਣ ਹਰਕਤ ਵੀ ਉਹੋ ਜਿਹੀ ਕੀਤੀ ਸੀ, ਫਿਰ ਬਸ ਇੱਦਾਂ ਸਿਰ ਸੁੱਟ ਕੇ ਸੁਣੀ ਗਏ ਜਿਹਨੇ ਜੋ ਕਹਿਣਾ ਸੀ, ਝਾਈਆਂ ਲੈ ਲੈ ਵੀ ਆਏ ਵੀ ਆ ਝਾਈਆਂ ਜਿਹੀਆਂ ਲੈ ਲੈ ਆਉਂਦਾ ਸੀਗਾ, ਤੇ ਕਹਿੰਦਾ ਤੁਹਾਨੂੰ ਅਕਲ ਨੀ ਹੈਗੀ, ਦੱਸ ਕਿੱਡੀ ਸੱਟ ਮਰਾ ਲਈ ਆ। ਫਿਰ ਡਾਕਟਰ ਦੇ ਗਏ ਤੇ ਉਹਦੇ ਮਤਲਬ ਟਾਂਕੇ ਲੱਗੇ ਹੋਏ ਆ, ਪਰ ਹਾਲੇ ਵੀ ਜਿਹੜੀ ਉਹਦੀ ਉਂਗਲ ਆ ਉਹ ਬਿੰਗੀ ਜੁੜੀ ਹੋਈ ਆ, ਇਦਾਂ ਦਾ ਟੋਕੇ ਆਲਾ ਜਿਹੜਾ ਫੁੱਲ ਆ ਜੀ ਉਹ ਮਤਲਬ ਕਿ ਉਹਦੇ ਨਾਲ ਵੀ ਇਦਾਂ ਦਾ ਹੈਪਨਿੰਗ ਹੋਈ ਸੀ ਇੱਕ ਤੇ ਇੱਧਰ ਲਖਵੀਰ ਬਰਾੜ ਉਹਨਾਂ ਨੇ ਤਾਂ ਦੱਸ ਹੀ ਦਿੱਤਾ ਕਹਿੰਦੇ ਮਿੱਟੀਆਂ ਕਹਿੰਦੇ ਆ ਹਨਾ ਤੇ ਇੱਧਰ ਅਰਸ਼ ਮੱਲੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਅੱਜ ਮੈਂ ਲੇਟ ਹੋ ਗਿਆ ਆਂਟੀ ਹੀ ਲੱਗਦਾ ਪੱਠੇ ਵੱਢਣ ਵਾਲੇ ਟੋਕੇ ਦੀ ਗੱਲ ਕਰਦੇ ਨੇ ਹਾਂਜੀ ਹਾਂਜੀ ਮੱਲੀ ਸਾਹਿਬ ਆਂਟੀ ਜੀ ਪੱਠੇ ਵੱਢਣ ਵਾਲੇ ਟੋਕੇ ਦੀ ਗੱਲ ਕਰਦੇ ਨੇ ਉਹੀ ਉਹਨਾਂ ਨੇ ਬੁਝਾਰਤ ਪਾਈ ਸੀ ਤੇ ਕਹਿੰਦੇ ਸੌਂਗ ਸੁਣਾ ਦਿਓ ਜੀ ਮੈਨੂੰ ਗਾਣੇ ਦੀ ਸਮਝ ਨਹੀਂ ਆਈ ਪਰ ਖੈਰ ਚਲੋ ਜੀ ਕਹਿੰਦੇ ਮੁਹੰਮਦ ਸਦੀਕ ਦਾ ਗਾਣਾ ਉਹਨਾਂ ਨੇ ਸੁਣਨਾ ਚਾਹਿਆ ਵਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਦਾ ਗਾਣਾ ਸੁਣਾ ਦੋ ਤੇ ਭਾਬੂ ਲੈ ਗਏ ਨਾਲ ਚਲੋ ਤੁਹਾਡੀ ਪਸੰਦ ਦਾ ਜਿਹੜਾ ਗੀਤ ਮੱਲੀ ਸਾਹਿਬ ਆਪਾਂ ਜ਼ਰੂਰ ਤੁਹਾਨੂੰ ਸੁਣਾਉਂਦੇ ਹਾਂ ਬਾਕੀ ਤੁਸੀਂ ਅੱਜ ਥੋੜਾ ਲੇਟ ਹੋ ਗਏ ਚਲੋ ਖੈਰ ਮਤਲਬ ਇੰਨਾ ਹੀ ਕਹਿ ਸਕਦੇ ਘੱਟ ਤੁਹਾਨੂੰ ਪਿਆ ਵਾ ਥੋੜੀ ਬੇਫਿਕਰ ਹੋ ਕੇ ਕੀਤੀਆਂ ਨਰਿੰਦਰ ਰਾਠੌਰ ਜੀ ਮੈਂ ਤਾਂ ਉਹਨਾਂ ਨੂੰ ਪਹਿਲੇ ਕਹਿ ਹਟੀ ਆ ਇੱਕ ਨਾ ਉਹਨਾਂ ਨੂੰ ਪੁੱਛਿਆ ਸੀਗਾ ਵੀ ਸ਼ੋਪਿੰਗ ਵਗੈਰਾ ਦਾ ਉਹ ਕਹਿੰਦੇ ਵੀ ਨਾ ਵੀ ਏ ਟੂ ਜੈਡ ਸ਼ੋਪਿੰਗ ਮੈਨੂੰ ਕਰਨੀ ਪੈਂਦੀ ਹੈ ਵੀ ਜਿਹੜੀ ਮੇਰੀ ਘਰ ਵਾਲੀ ਆ ਨਾ ਉਹ ਕੋਈ ਸ਼ੋਪਿੰਗ ਨਹੀਂ ਕਰਦੀ ਵੀ ਕਾਸ਼ ਮੈਨੂੰ ਵੀ ਇੱਦਾਂ ਦੀ ਘਰ ਵਾਲੀ ਮਿਲੀ ਹੁੰਦੀ ਜਿਹਨੂੰ ਸ਼ੋਪਿੰਗ ਦਾ ਸ਼ੌਂਕ ਹੁੰਦਾ ਹਨਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹਦਾ ਜਿਹੜਾ ਅਸਤਿਵ ਨਾ ਉਹ ਤਾਂ ਅਰਸ਼ ਮੱਲੀ ਪੀ ਸਕਦੇ ਆ ਤੇ ਹੁਣ ਸਾਨੂੰ ਤਾਂ ਤੁਸੀਂ ਐਵੇਂ ਸਹਿਪਤੀ ਜੀ ਲਈ ਜਾਉਂਗੇ ਹਨਾ ਵੀ ਹਾਏ ਬੇਚਾਰਾ ਕਿੰਨੇ ਕੰਮ ਕਰਦਾ ਵਾ ਹਨਾ ਏਦਾਂ ਥੋੜਾ ਹੁੰਦਾ ਤੇ ਬਾਕੀ ਹੁਣ ਆਂਟੀ ਆਏ ਹੋਏ ਆ ਮੈਨੂੰ ਲੱਗਦਾ ਆਂਟੀ ਤੋਂ ਰੋਟੀਆਂ ਰੋਟੀਆਂ ਪਕਵਾ ਕੇ ਥਾਲੀ ਲਵਾ ਕੇ ਆਰਾਮ ਨਾਲ ਫੋਟੋ ਕਰਕੇ ਭੇਜ ਦਿੰਦੇ ਆ ਵੀ ਹਾਏ ਰੋਟੀ ਵੀ ਮੈਂ ਹੀ ਪਕਾਈ ਹੋਈ ਆ ਬਾਹਰੇ ਖਰਾਬ ਆ ਇਹ ਤਾਂ ਤੇ ਖੈਰ ਚਲੋ ਜੀ ਤੇ ਹੁਣ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਤੁਹਾਡੇ ਬਾਕੀ ਦੇ ਮੈਸੇਜ ਵੀ ਪੜ੍ਹਦੇ ਹਾਂ ਤੇ ਬਾਕੀ ਨਾ ਮੱਲੀ ਸਾਹਿਬ ਅਸੀਂ ਇੱਕ ਨਾ ਅੱਜ ਕਹਾਣੀ ਸੁਣਾਈ ਸੀ ਕਿ ਇੱਕ ਰਾਜੇ ਨੇ ਪੰਡਤਾਂ ਨੂੰ ਭੋਜ ਤੇ ਬੁਲਾਇਆ ਸੀ ਤੇ ਉਹਨੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਉਹਨਾਂ ਨੂੰ ਭੋਜਨ ਕਰਵਾਇਆ ਪਰ ਭੋਜਨ ਖਾਣ ਤੋਂ ਬਾਅਦ ਨਾ ਉਹ ਸਾਰੇ ਪੰਡਤ ਆ ਜਿਹੜੇ ਮਤਲਬ ਕਿ ਬ੍ਰਾਹਮਣ ਸੀ ਉਹ ਮਰ ਜਾਂਦੇ ਆ ਉਹਦਾ ਕੀ ਸੀਗਾ ਕਿ ਜਦੋਂ ਭੋਜਨ ਕਰਵਾ ਰਿਹਾ ਸੀਗਾ ਤੇ ਖਾਣਾ ਬਣ ਰਿਹਾ ਸੀ ਤਾਂ ਉੱਪਰ ਇੱਕ ਚੀਲ ਉੱਡੀ ਫਿਰਦੀ ਸੀ ਤੇ ਚੀਲ ਦੇ ਮੂੰਹ ਵਿੱਚ ਮਰਿਆ ਹੋਇਆ ਸੱਪ ਸੀ ਤੇ ਚੀਲ ਜਦੋਂ ਕਿਸੇ ਚੀਜ਼ ਨਾਲ ਟਕਰਾਈ ਜਾਂ ਉਹਦਾ ਬੈਲੈਂਸ ਵਿਗੜਿਆ ਤਾਂ ਉਹ ਜਿਹੜਾ ਸੱਪ ਆ ਉਹਦੇ ਮੂੰਹ ਚੋਂ ਛੁੱਟ ਗਿਆ ਤੇ ਉਹ ਖਾਣੇ ਵਿੱਚ ਆ ਕੇ ਡਿੱਗ ਗਿਆ ਤੇ ਰਸੋਈਏ ਨੂੰ ਵੀ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਖਾਣੇ ਵਾਲ ਜਿੱਥੇ ਉਹ ਖਾਣਾ ਬਣਾ ਰਿਹਾ ਵਾ ਉੱਥੇ ਕੁਛ ਏਦਾਂ ਦੀ ਹੈਪਨਿੰਗ ਹੋ ਗਈ ਆ ਤੇ ਉਹ ਖਾਣਾ ਬਣਨ ਤੋਂ ਬਾਅਦ ਜਦੋਂ ਪੰਡਿਤਾਂ ਨੇ ਉਹ ਖਾਣਾ ਖਾਧਾ ਤੇ ਉਹ ਸਾਰਿਆਂ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਚ ਇਹ ਜਿਹੜੀ ਘਟਨਾਵਾਂ ਇਹ ਚੰਦਰ ਗੁਪਤ ਦੇ ਦਰਬਾਰ ਦੇ ਵਿੱਚ ਪਹੁੰਚ ਗਈ ਤੇ ਉਹ ਇਨਸਾਫ਼ ਲਈ ਕਿ ਇਹਦਾ ਜ਼ਿੰਮੇਵਾਰ ਕੌਣ ਆ ਹੁਣ ਸਾਰਿਆਂ ਨੂੰ ਆਪਾਂ ਇਹੀ ਪੁੱਛਿਆ ਹੋਇਆ ਵਾ ਕਿ ਇਹਨਾਂ ਜਿਹੜੀਆਂ ਇੰਨੀਆਂ ਮੌਤਾਂ ਹੋਈਆਂ ਨੇ ਇਹਨਾਂ ਦਾ ਜ਼ਿੰਮੇਵਾਰ ਕੌਣ ਆ ਤੇ ਹੁਣ ਜੇ ਤੁਹਾਨੂੰ ਪਤਾ ਲੱਗਦਾ ਕਿ ਇਹਦਾ ਜ਼ਿੰਮੇਵਾਰ ਕੌਣ ਆ ਰੀਜ਼ਨ ਕੀ ਆ ਤਾਂ ਤੁਸੀਂ ਸਾਨੂੰ ਜ਼ਰੂਰ ਦੱਸਿਓ +9175080144890 ਤੇ ਉਹਨਾਂ ਟਾਈਮ ਆਪਾਂ ਸੁਣਦੇ ਹਾਂ ਗਾਣੇ ਤੇ ਲਓ ਜੀ ਫਿਰ ਸੁਣੋ ਪ੍ਰੋਗਰਾਮ ਦਾ ਅਗਲਾ ਗੀਤ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ
ਚੋਰੀ ਜੱਗ ਕੋਲੋਂ ਤੇਰੇ ਨਾਲ ਲਾਈ ਸੋਹਣਿਆ ਵੇ ਤੂੰ ਸਾਰੇ ਪਾ ਕੇ ਰੱਖਤੀ ਦੁਹਾਈ ਸੋਹਣਿਆ ਚੋਰੀ ਜੱਗ ਕੋਲੋਂ ਤੇਰੇ ਨਾਲ ਲਾਈ ਸੋਹਣਿਆ ਵੇ ਤੂੰ ਸਾਰੇ ਪਾ ਕੇ ਰੱਖਤੀ ਦੁਹਾਈ ਸੋਹਣਿਆ ਮੈਨੂੰ ਗੁੱਸਾ ਏ ਤੇਰੇ ਤੇ ਤੂੰ ਤਾਂ ਹੱਸਦਾ ਵੇ ਮੈਂ ਤਾਂ ਪਰਦਾ ਸੀ ਰੱਖਦੀ ਤੂੰ ਤਾਂ ਸਾਰਿਆਂ ਨੂੰ ਮੇਰੇ ਬਾਰੇ ਦੱਸਦਾ ਵੇ ਮੈਥੋਂ ਪੁੱਛਿਆ ਸਹੇਲੀਆਂ ਮੈਂ ਗੱਲ ਟਾਲਦੀ ਮੈਂ ਤਾਂ ਸੋਹਣਿਆ ਫਰੈਂਡਾਂ ਨਾਲ ਕੀਤੀ ਪਾਰਟੀ ਮੈਥੋਂ ਪੁੱਛਿਆ ਸਹੇਲੀਆਂ ਮੈਂ ਗੱਲ ਟਾਲਦੀ ਦੱਸਾਂ ਕਿਸੇ ਨੂੰ ਨਾ ਦਿਲ ਚ ਤੂੰ ਵੱਸਦਾ ਵੇ ਮੈਂ ਤਾਂ ਪਰਦਾ ਸੀ ਰੱਖਦੀ ਤੂੰ ਤਾਂ ਸਾਰਿਆਂ ਨੂੰ ਮੇਰੇ ਬਾਰੇ ਦੱਸਦਾ ਵੇ ਮੈਂ ਤਾਂ ਪਰਦਾ ਸੀ ਰੱਖਦੀ ਤੂੰ ਤਾਂ ਸਾਰਿਆਂ ਨੂੰ ਮੇਰੇ ਬਾਰੇ ਦੱਸਦਾ ਵੇ ਮੈਂ ਤਾਂ ਦਿਲ ਚ ਸੀ ਰੱਖਦੀ ਤੂੰ ਤਾਂ ਪਰਦਾ ਸੀ ਰੱਖਦੀ ਤੂੰ ਤਾਂ ਪਰਦਾ ਸੀ ਰੱਖਦੀ ਦੁਨੀਆਂ ਤੋਂ ਚੋਰੀ ਚੋਰੀ ਤੱਕਦੀ ਰਵਾਂ, ਨਾਮ ਲਿਖ ਕੇ ਵੀ ਨੀ ਤੇ ਕੱਲੀ ਹੱਸਦੀ ਰਵਾਂ, ਤੈਨੂੰ ਕੁੜੀਆਂ ਤੋਂ ਚੋਰੀ ਚੋਰੀ ਤੱਕਦੀ ਰਵਾਂ, ਨਾਮ ਲਿਖ ਕੇ ਵੀ ਨੀ ਤੇ ਕੱਲੀ ਹੱਸਦੀ ਰਵਾਂ, ਜਾਨ ਨਿਕਲੇ ਮੇਰੀ ਤੂੰ ਜਦੋਂ ਹੱਸਦਾ ਵੇ, ਮੈਂ ਤਾਂ ਪਰਦਾ ਸੀ ਰੱਖਦੀ, ਤੂੰ ਤਾਂ ਸਾਰਿਆਂ ਨੂੰ ਮੇਰੇ ਬਾਰੇ ਦੱਸਦਾ ਵੇ, ਮੈਂ ਤਾਂ ਪਰਦਾ ਸੀ ਰੱਖਦੀ, ਤੂੰ ਤਾਂ ਸਾਰਿਆਂ ਨੂੰ ਮੇਰੇ ਬਾਰੇ ਦੱਸਦਾ ਵੇ, ਪਿਆ ਰਚਿਆ ਤੂੰ ਤਾਂ ਸੋਲ ਜੀ ਕੁੜੀ ਨੂੰ ਜਮੀ ਪਿਆ ਪੱਟਿਆ, ਸੱਚੀ ਸੋਹਣਿਆ ਤੂੰ ਸਾਹਾਂ ਵਿੱਚ ਪਿਆ ਰਚਿਆ, ਤੂੰ ਤਾਂ ਸੋਲ ਜੀ ਕੁੜੀ ਨੂੰ ਜਮੀ ਪਿਆ ਪੱਟਿਆ, ਰਾਵੇਂ ਸੁਖੀ ਸੁਖ ਜੀਤ ਸੱਚੀ ਵੱਸਦਾ ਵੇ, ਮੈਂ ਤਾਂ ਪਰਦਾ ਸੀ ਰੱਖਦੀ, ਤੂੰ ਤਾਂ ਸਾਰਿਆਂ ਨੂੰ ਮੇਰੇ ਬਾਰੇ ਦੱਸਦਾ ਵੇ, ਮੈਂ ਤਾਂ ਪਰਦਾ ਸੀ ਰੱਖਦੀ, ਤੂੰ ਤਾਂ ਸਾਰਿਆਂ ਨੂੰ ਮੇਰੇ ਬਾਰੇ ਦੱਸਦਾ ਵੇ, ਮੈਂ ਤਾਂ ਦਿਲ ਚ
ਲਓ ਜੀ ਗਾਣੇ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਤੇ ਬਾਕੀ ਆਪਾਂ ਗੁੱਤਾਂ ਬਾਰੇ ਪੁੱਛਿਆ ਸੀ, ਸਾਰਿਆਂ ਨੇ ਦੱਸਿਆ ਕਿਸੇ ਨੇ ਕਰੇਲੇ ਕਿਹਾ ਕਿਸੇ ਨੇ ਕੁਛ, ਪਰ ਜਿਹੜੇ ਜਵਾਬ ਦਾ ਮੈਨੂੰ ਇੰਤਜ਼ਾਰ ਸੀਗਾ ਉਹ ਭੇਜਿਆ ਵਾ ਮਲਕੀਤ ਸਿੰਘ ਨੇ, ਹਨਾ ਤੇ ਹਾਂਜੀ ਬਿਲਕੁਲ ਚੁੰਡੀਆਂ, ਇਹ ਕਹਿੰਦੇ ਚੁੰਡੀਆਂ ਵੀ ਆਖਦੇ, ਹਾਂਜੀ ਚੁੰਡੀਆਂ ਕਹਿੰਦੇ ਆਪਾਂ, ਚੁੰਡੀਆਂ ਕਹਿੰਦੇ ਹੁੰਦੇ ਸੀ, ਉਹ ਨਾ ਰਬੜਾ ਮੋੜ ਕੇ ਏਦਾਂ ਉੱਪਰ ਜਿਹਨੂੰ ਕਰਕੇ ਚੁੰਡੀਆਂ ਬਣਾ ਤੀਆਂ ਗਿਆ, ਹਨਾ ਤੇ ਸ਼ੁਕਰੀਆ ਮਿਹਰਬਾਨੀ ਜੀ, ਤੇ ਬੱਲੇ ਏਦਾਂ ਹੀ ਆ ਨਾ, ਕੋਈ ਗੱਲ ਨਾ ਪਤਾ ਹੋਵੇ ਮਾੜੀ ਜਿਹੀ ਏਦਾਂ ਕਲੂ ਦੇ ਦੋ ਵੀ ਕਿਸੇ ਨੂੰ ਤਾਂ ਪਤਾ ਹੀ ਹੁੰਦਾ, ਇਹਨੂੰ ਵੀ ਤਾਂ ਕਹਿੰਦੇ ਆ ਪਰਿਵਾਰ ਤੇ ਆਪਸ ਦੇ ਵਿੱਚ ਗੱਲਬਾਤ ਜਦੋਂ ਏਦਾਂ ਹੀ ਚੱਲਦੀ ਰਹੇ ਬਿਨਾਂ ਰੋਕ ਟੋਕ ਦੇ, ਹਾਂ ਫਿਰ ਤਾਂ ਉਦੋਂ ਵੀ ਜ਼ਿਆਦਾ ਵਧੀਆ। ਤੇ ਬਾਕੀ ਹੁਣ ਨਰਿੰਦਰ ਰਾਠੌਰ ਜੀ, ਤੇ ਤੁਸੀਂ ਹੁਣ ਜੇ ਮੈਂ ਇਹ ਪੁੱਛਿਆ ਕਿ ਤੁਸੀਂ ਹੁਣ ਰਹਿੰਦੇ ਕਿਹੜੀ ਜਗ੍ਹਾ, ਉਦਾਂ ਤਾਂ ਵੈਸੇ ਮੈਨੂੰ ਪਤਾ ਵੀ ਤੁਸੀਂ ਨਾ ਇੱਥੇ ਗੋਲਡ ਕੋਸਟ ਹੋ, ਸਾਡੇ ਗਵਾਂਢੀ ਹੋ, ਪਰ ਹੁਣ ਤੁਸੀਂ ਕਿੱਥੇ ਹੋ ਉਹ ਜ਼ਰੂਰ ਦੱਸਿਓ। ਹੁਣ ਆਂਟੀ ਅੰਕਲ ਇੰਡੀਆ ਚੱਲੇ ਆ ਤੇ ਥੋੜਾ ਜਿਹਾ ਕੰਮ ਆ ਸਰਬਜੀਤ ਭਾਜੀ ਨੂੰ, ਤੇ ਜੇ ਤੁਸੀਂ ਮਤਲਬ ਉਹ ਕੰਮ ਕਰ ਸਕਦੇ ਹੋ ਤਾਂ ਆਪਦਾ ਨੰਬਰ ਤਾਂ ਖੈਰ ਤੁਹਾਡਾ ਇੱਥੋਂ ਮੈਂ ਹੀ ਜਾਣਾ ਵਾ, ਤੇ ਤੁਹਾਡੇ ਨਾਲ ਗੱਲ ਵੀ ਕਰ ਲਾਂਗੇ, ਪਰ ਦੱਸਿਓ ਜ਼ਰੂਰ ਜੀ। ਤੇ ਅੱਗੇ ਅਰਸ਼ ਮੱਲੀ ਕਹਿੰਦੇ ਕਿ ਜ਼ਿੰਮੇਵਾਰ ਕੋਈ ਵੀ ਨਹੀਂ, ਜੋ ਹੁੰਦਾ ਹੋ ਕੇ ਰਹਿੰਦਾ ਹੈ, ਅਸੀਂ ਵੀ ਬਹਿ ਬਹਿ ਕੇ ਨਿਕਲ ਗਏ, ਚਲੋ ਖੈਰ ਕੀ ਕਹਿ ਸਕਦੇ ਆ। ਤੇ ਅੱਗੇ ਗੁਰਸਾਹਿਬ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਜੀ, ਹਾਂਜੀ ਸਤਿ ਸ੍ਰੀ ਅਕਾਲ, ਹੋਰ ਵੀਰ ਕੀ ਹਾਲ ਚਾਲ ਆ, ਵਧੀਆ ਸਭ ਕੁਛ। ਤੇ ਇੱਧਰ ਜਗਤਾਰ ਚੌਲ ਕਹਿੰਦੇ ਕਿ ਜਿਹੜੀਆਂ ਨਿੱਕੇ ਜਵਾਕਾਂ ਦੀਆਂ ਗੁੱਤਾਂ ਉਹਨਾਂ ਨੂੰ ਸਾਡੇ ਲੁੰਡੀਆਂ ਕਹਿੰਦੇ, ਹਾਂਜੀ ਆਹ ਦੇਖੋ ਜਿਹਨਾਂ ਨੂੰ ਪਤਾ ਵਾ ਉਹਨਾਂ ਨੂੰ ਪਤਾ, ਉਹਨਾਂ ਇੱਕ ਦੋ ਜਣਿਆਂ ਨੇ ਵਧੀਆ ਦੱਸਿਆ, ਆਹ ਸਹੀ ਜਵਾਬ ਆ ਲੁੰਡੀਆਂ, ਹਨਾ ਤੇ ਇੱਕ ਚੁੰਡੀਆਂ ਤੇ ਲੁੰਡੀਆਂ, ਹਨਾ ਦੋਨੇ ਹੀ ਆ, ਹਨਾ ਤੇ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿੱਚ ਤੁਸੀਂ, ਹਨਾ ਨਹੀਂ ਤਾਂ ਮੈਨੂੰ ਸਾਰਾ ਦਿਨ ਆਈ ਸੋਚੀ ਜਾਣਾ ਸੀ ਹਾਏ ਗੁੱਤਾਂ ਨੂੰ ਕਹਿੰਦੀਆਂ ਕਹਿੰਦੇ ਕੀ ਸੀਗੇ, ਤੇ ਮੈਨੂੰ ਤਾਂ ਸੱਚੀ ਚੇਤਾ ਭੁੱਲ ਗਿਆ ਸੀਗਾ। ਤੇ ਪਰ ਵਧੀਆ ਨਰਿੰਦਰ ਰਾਠੌਰ ਜੀ ਤੁਸੀਂ ਯਾਦ ਕਰਾਤਾ ਫੋਟੋ ਭੇਜ ਕੇ, ਤੇ ਦੇਖ ਲੋ ਸਾਰਿਆਂ ਨੂੰ ਪਤਾ ਵੀ ਆ ਹਨਾ ਕਿ ਇਹਨਾਂ ਨੂੰ ਕੀ ਕਹਿੰਦੇ ਆ। ਤੇ ਹੁਣ ਪਿੰਗਾਂ ਵੀ ਕਰਕੇ ਭੇਜੋ, ਪਿੰਗਾਂ ਵੀ ਦੇਖ ਲਾਂਗੇ ਕਿ ਤੁਹਾਨੂੰ ਪਤਾ ਵੀ ਆ ਕਿ ਨਹੀਂ। ਤੇ ਬਾਕੀ ਜਿਹੜੀ ਬਜ਼ਾਰਤ ਆਂਟੀ ਜੀ ਨੇ ਪਾਈ ਸੀਗੀ ਉਸ ਦਾ ਜਵਾਬ ਸਾਰਿਆਂ ਨੇ ਭੇਜੀ ਦਿੱਤਾ ਕਿ ਦੋ ਸਿਪਾਹੀ ਲੜਦੇ ਜਾਣ ਉਹਨਾਂ ਦੇ ਮੂੰਹ ਵਿੱਚੋਂ ਫੁੱਲ ਕਿਰਦੇ ਜਾਣ। ਸੋ ਵਾਕਈ ਜੀ ਮਸ਼ੀਨ ਕੁਤਰਾ ਕਰਨ ਵਾਲੀ ਮਸ਼ੀਨ ਦੇ ਦੋ ਟੋਕੇ ਹੁੰਦੇ ਆ, ਤੇ ਜਦੋਂ ਪੱਠੇ ਕੁਤਰਦੇ ਆ ਤਾਂ ਉਹ ਜਿਹੜੇ ਪੱਠੇ ਆ ਉਹ ਕੁਤਰ ਕੇ ਜਦੋਂ ਹੇਠਾਂ ਡਿੱਗਦੇ ਆ ਤੇ ਮਤਲਬ ਕਿ ਉਹ ਮੂੰਹ ਦੇ ਵਿੱਚੋਂ ਫੁੱਲ ਕਿਰਦੇ ਆ, ਹਨਾ ਤੇ ਇਹ ਤਾਂ ਖੈਰ ਆਪਾਂ ਦੱਸ ਦਿੱਤਾ ਜੀ ਜਵਾਬ। ਤੇ ਮੇਰੇ ਖਿਆਲ ਦੇ ਵਿੱਚ ਹੁਣ ਇਹ ਜਵਾਬ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ, ਤੇ ਜਿਹੜੀ ਬਾਕੀ ਬਜ਼ਾਰਤ ਮੈਂ ਪਾਈ ਸੀਗੀ ਤੁਹਾਨੂੰ ਉਸ ਦਾ ਜਵਾਬ ਵੀ ਹੁਣ ਦੇ ਦਈਏ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਆਲਮੋਸਟ ਖਤਮ ਹੋ ਚੁੱਕਾ ਵਾ। ਤੇ ਕਹਿੰਦੇ ਦੋ ਭਰਾ ਇੱਕੋ ਰੰਗ ਦੇ ਗੂੜਾ, ਉਹਨਾਂ ਦਾ ਨਾਤਾ ਇੱਕ ਦੂਜੇ ਨਾਲ ਵਿਗੜ ਜਾਣ ਤਾਂ ਕੰਮ ਨਾ ਕੋਈ ਆਂਦਾ। ਇਸ ਦਾ ਜਵਾਬ ਆ ਜੀ ਬੂਟ, ਕਿ ਦੋ ਜਿਹੜੇ ਬੂਟ ਜਾਣੀ ਕਿ ਸ਼ੂਜ਼ ਅੱਜ ਸੇਲ ਲੱਗੀ ਆ, ਲਿਓ ਫਟਾਫਟ ਸਸਤੇ ਮਿਲ ਜਾਣੇ ਆ। ਤੇ ਬਾਕੀ ਹਨਾ ਇੱਕ ਖੁਸ਼ਖਬਰੀ ਆ ਕਿ ਬਾਰਡਰ ਤਾਂ ਹੁਣ ਖੋਲ ਹੀ ਜਾਣੇ ਆ 1 ਦਸੰਬਰ ਤੋਂ, ਤੇ ਬਸ ਫਿਰ ਕਰ ਲੋ ਪਲੈਨਿੰਗ ਘੁੰਮਣ ਘੁੰਮਣ ਜਾਣ ਦੀ। ਪਰ ਫਿਰ ਵੀ ਇੱਕ ਜ਼ਰੂਰ ਕਵਾਂ ਕਿ ਆਪਦੀ ਸੇਫਟੀ ਬਹੁਤ ਜ਼ਰੂਰੀ ਆ, ਤੇ ਫਿਰ ਵੀ ਆਪਣਾ ਖਿਆਲ ਰੱਖਣਾ ਕੋਰੋਨਾ ਵਾਇਰਸ ਤੋਂ, ਹਨਾ। ਤੇ ਗੁਰਸਾਹਿਬ ਸਿੰਘ ਕਹਿੰਦੇ ਕਿ ਹਾਂਜੀ ਸਭ ਠੀਕ ਆ ਜੀ, ਤੁਸੀਂ ਸੁਣਾਓ ਕਿੱਦਾਂ ਹੋ, ਹੱਕਾਂ ਲਈ ਲੜ ਰਹੇ ਹਾਂ। ਹਾਂਜੀ ਬਿਲਕੁਲ ਚਾਹੀਦਾ ਵੀ ਆ ਹੱਕਾਂ ਲਈ ਲੜਨਾ, ਕਿਉਂਕਿ ਜਦੋਂ ਕਹਿੰਦੇ ਹੁੰਦੇ ਆ ਕਿ ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਤਾਂ ਫੇਰ ਜਾਂ ਤਾਂ ਫਿਰ ਮਰਨਾ ਤੇ ਜਾਂ ਫਿਰ ਕੁਛ ਕਰਨਾ, ਤੇ ਫਿਰ ਇਹੀ ਦੋ ਗੱਲਾਂ ਰਹਿ ਜਾਂਦੀਆਂ। ਜਾਂ ਫਿਰ ਕਹਿੰਦੇ ਹੁੰਦੇ ਨਾ ਸਿਆਣੇ ਕਿ ਮਰਦਾ ਕੀ ਨੀ ਕਰਦਾ, ਤੇ ਜਦੋਂ ਫਿਰ ਗੱਲ ਹੱਕਾਂ ਤੇ ਆ ਜੇ ਉਦੋਂ ਚੁੱਪ ਰਹਿਣਾ ਤਾਂ ਫਿਰ ਉਹੀ। ਅਸੀਂ ਗੁਰਸਾਹਿਬ ਸਿੰਘ ਜੀ ਸ਼ਾਇਦ ਪ੍ਰੋਗਰਾਮ ਤੁਸੀਂ ਲੇਟ ਸੁਣਨਾ ਸ਼ੁਰੂ ਕੀਤਾ ਕਿਉਂਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਇਹ ਗੱਲ ਕਰ ਚੁੱਕੇ ਹਾਂ ਤੇ ਸਾਡਾ ਅੱਜ ਦਾ ਪ੍ਰੋਗਰਾਮ ਦਾ ਪਹਿਲਾ ਘੰਟਾ ਡੈਡੀਕੇਟ ਸੀਗਾ ਸਾਰੇ ਕਿਸਾਨ ਵੀਰਾਂ ਦੇ ਲਈ ਜਿਹੜੇ ਕਿ ਇਸ ਟਾਈਮ ਦੇ ਵਿੱਚ ਠੰਡ ਦੇ ਮੌਸਮ ਦੇ ਵਿੱਚ ਪਾਣੀ ਦੀਆਂ ਬੁਛਾੜਾਂ ਦੇ ਨਾਲ, ਅਥਰੂ ਗੈਸਾਂ ਦੇ ਨਾਲ ਤੇ ਜਾਂ ਫਿਰ ਕਹਿ ਲਓ ਕਿ ਉਹਨਾਂ ਦੇ ਰਾਹਾਂ ਵਿੱਚ ਪੱਟੇ ਜਾਂਦੇ ਟੋਇਆਂ ਦੇ ਨਾਲ ਇਸ ਟਾਈਮ ਪਤਾ ਨਹੀਂ ਹੋਰ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹਨ, ਪਰ ਫਿਰ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਆ ਤੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ। ਤੇ ਮੈਂ ਤਾਂ ਇਹੀ ਕਹਿੰਦੀ ਹਾਂ ਕਿ ਇਹ ਜਿਹੜੀ ਪੋਲੀਟਿਕਸ ਆ, ਜਿਹੜੇ ਖੱਡੇ ਉਹਨਾਂ ਲਈ ਟੋਏ ਪੱਟ ਰਹੀ ਆ ਨਾ, ਪਰਮਾਤਮਾ ਕਰੇ ਇਹ ਟੋਏ ਉਹਨਾਂ ਦੇ ਮੂਹਰੇ ਹੀ ਆਉਣ। ਤੇ ਬਾਕੀ ਸਮੇਂ ਦੀ ਮਾਰ ਆ ਜੀ, ਸਮੇਂ ਦੀ ਮਾਰ ਦਾ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਰਾਜੇ ਨੂੰ ਫਕੀਰ ਤੇ ਫਕੀਰਾਂ ਨੂੰ ਰਾਜੇ ਬਣਾ ਦੇਵੇ। ਤੇ ਬਾਕੀ ਹੱਕਾਂ ਲਈ ਲੜ ਰਹੇ ਹੋ, ਬਹੁਤ ਸ਼ਾਬਾਸ਼ ਹੈ ਤੁਹਾਡੇ ਜਿੰਨੇ ਵੀ ਲੜ ਰਹੇ ਆ, ਤੇ ਬਸ ਚੱਲੀ ਚਲੋ, ਸਾਡੀਆਂ ਦੁਆਵਾਂ ਤੇ ਸਾਡਾ ਸਾਥ ਹਮੇਸ਼ਾ ਤੁਹਾਡੇ ਨਾਲ ਆ। ਤੇ ਅੱਗੇ ਇੱਧਰ ਜੀ ਗੁਰਸਾਹਿਬ ਸਿੰਘ ਕਹਿੰਦੇ ਕਿ ਹਾਂਜੀ ਮੈਂ ਅੱਜ ਲੇਟ ਹੋ ਗਿਆ ਸੀ। ਠੀਕ ਹੈ ਜੀ, ਕੋਈ ਗੱਲ ਨਹੀਂ, ਤੁਸੀਂ ਪੋਡਕਾਸਟ ਵਿੱਚ ਸੁਣ ਸਕਦੇ ਹੋ। ਤੇ ਇੱਧਰ ਨਰਿੰਦਰ ਰਾਠੌਰ ਕਹਿੰਦੇ ਕਿ ਸਰਬਜੀਤ ਭਾਜੀ ਵੀ ਆਰ ਇਨ ਸਿਡਨੀ, ਫਲਾਈਟ ਇਜ਼ ਫਰੋਮ ਸਿਡਨੀ, ਓਕੇ। ਤੇ ਕਹਿੰਦੇ ਕਿ ਮੈਂ ਲਿਵ ਇਨ ਵੋਲਨਗਬ ਵਲ, ਇੱਕ ਤਾਂ ਮੈਨੂੰ ਨਾਂ ਨਹੀਂ ਲੈਣਾ ਹੁੰਦਾ, ਬਾਲੀ ਅੰਗਰੇਜ਼ੀ ਨਾਲ ਲਿਖਿਆ, ਗਲੋ ਬਲੋਂਗ ਆਈ ਥਿੰਕ, ਬਟ ਕਹਿੰਦੇ ਵੀ ਕੈਨ ਪਿਕਅਪ ਫਰੋਮ ਲਿਵਰਪੂਲ ਫਰੋਮ ਹਰੀਸ਼ ਭਾਜੀ। ਅੱਛਾ ਠੀਕ ਆ ਜੀ, ਤੇ ਚਲੋ ਖੈਰ ਉਹਨਾਂ ਨੇ ਨੰਬਰ ਭੇਜ ਦਿੱਤਾ ਤੇ ਸਰਬਜੀਤ ਭਾਜੀ ਤੁਹਾਡੇ ਨਾਲ ਗੱਲ ਕਰ ਲੈਣਗੇ। ਤੇ ਬਾਕੀ ਜੇ ਆਂਟੀ ਜੀ ਨੇ ਮੇਰੇ ਨਾਲ ਗੱਲ ਕਰਨੀ ਹੋਈ ਤਾਂ ਜ਼ਰੂਰ ਦੱਸਿਓ, ਤੇ ਮੈਂ ਆਂਟੀ ਜੀ ਨੂੰ ਜ਼ਰੂਰ ਅੱਜ ਕਾਲ ਕਰ ਲੂੰਗੀ ਤੇ ਜ਼ਰੂਰ ਉਹਨਾਂ ਨਾਲ ਗੱਲ ਕਰੂੰ, ਮੈਨੂੰ ਬਹੁਤ ਵਧੀਆ ਲੱਗੂਗਾ। ਤੇ ਸ਼ੁਕਰੀਆ, ਮਿਹਰਬਾਨੀ ਕਿ ਤੁਸੀਂ ਸਾਨੂੰ ਨੰਬਰ ਵੀ ਭੇਜਿਆ ਤੇ ਵੈਲਕਮ ਵੀ ਕਿਹਾ ਵਾ ਕਿ ਹਾਂਜੀ ਭੇਜ ਦੋ ਜੋ ਵੀ ਇੰਡੀਆ ਲਈ ਭੇਜਣਾ। ਵੈਸੇ ਨਾ ਸਮਾਨ ਤਾਂ ਮੈਂ ਵੀ ਭੇਜਣਾ ਸੀਗਾ, ਬਸ 10 ਕਿਲੋ ਹੀ ਆ। ਨਰਿੰਦਰ ਰਾਠੌਰ ਜੀ ਲੈ ਜੂਗੇ, ਬਾਹਲਾ ਨੀ ਹੈਗਾ ਭਾਰ, 10 ਕਿਲੋ ਹੀ ਆ, ਇੰਨਾ ਕੁ ਤਾਂ ਹਨਾ ਹੋ ਹੀ ਜਾਂਦਾ ਵਾ ਫਿਰ ਵੀ। ਤੇ ਚਲੋ ਖੈਰ, ਕਹਿੰਦੇ ਕਿ ਇੱਧਰ ਗੁਰਸਾਹਿਬ ਸਿੰਘ ਕਹਿੰਦੇ ਬਸ ਦਿੱਲੀ ਦੇ ਹਿੱਕ ਤੇ ਨੱਚਣਾ ਫਿਰ। ਹਾਂਜੀ ਬਿਲਕੁਲ ਚਾਹੀਦਾ ਹੀ ਆ ਕਿ ਜਦੋਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਜਦੋਂ ਗੱਲ ਹੱਦ ਤੋਂ ਵੱਧ ਹੋ ਜਾਵੇ ਫਿਰ ਤਾਂ ਆਰ ਜਾ ਪਾਰ ਦੀ ਲੜਾਈ ਹੁੰਦੀ ਆ, ਤੇ ਇਹ ਆਰ ਜਾ ਪਾਰ ਦੀ ਲੜਾਈ ਦੇ ਵਿੱਚ ਕੀ ਹੋਣਾ ਤੇ ਫਿਰ ਜੋਸ਼ ਤੇ ਹੋਸ਼ ਦੋਨੋਂ ਨਾਲ ਚੱਲਦੇ ਆ। ਸੋ ਬਹੁਤ ਵਧੀਆ ਗੱਲ ਆ ਗੁਰਸਾਹਿਬ ਸਿੰਘ ਜੀ, ਸ਼ੁਕਰੀਆ ਮਿਹਰਬਾਨੀ ਕਿ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਤੇ ਦੱਸਿਆ ਕਿ ਤੁਸੀਂ ਵੀ ਉਸ ਅੰਦੋਲਨ ਦਾ ਹਿੱਸਾ ਤੇ ਉਹਨਾਂ ਦੇ ਨਾਲ ਨਾਲ ਜਾ ਰਹੇ ਹੋ। ਸਾਡੀਆਂ ਸਾਰਿਆਂ ਦੀਆਂ ਦੁਆਵਾਂ ਤੁਹਾਡੇ ਨਾਲ ਆ ਜੀ। ਤੇ ਹੁਣ ਪ੍ਰੋਗਰਾਮ ਦੇ ਵਿੱਚ ਆਲਮੋਸਟ ਟਾਈਮ ਆ ਜਿਹੜਾ ਹੋ ਚੁੱਕਾ ਵਾ, ਤੇ ਮੇਰੇ ਖਿਆਲ ਦੇ ਵਿੱਚ ਮੈਂ ਸਭ ਦੇ ਮੈਸੇਜ ਆਲਰੇਡੀ ਰੀਡ ਕਰ ਚੁੱਕੀ ਹਾਂ, ਪਰ ਫਿਰ ਵੀ ਜੇ ਕਿਸੇ ਦਾ ਮੈਸੇਜ ਰਹਿੰਦਾ ਹੋਇਆ ਤਾਂ ਆਪਾਂ ਵੇਟ ਕਰ ਲੈਂਦੇ ਹਾਂ ਤੇ ਉਹਨਾਂ ਟਾਈਮ ਇੱਕ ਗੀਤ ਸੁਣਦੇ ਹਾਂ। ਤੇ ਇੱਕ ਅਰਸ਼ ਮੱਲੀ ਜੀ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਜਿਸ ਦਾ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦਾ, ਤੇ ਉਹ ਵੀ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ। ਤੇ ਉਸ ਤੋਂ ਪਹਿਲਾਂ ਨਾ ਇੱਕ ਚੰਡੀਗੜ੍ਹ ਗਾਣਾ ਆਇਆ ਸੀਗਾ, ਉਹ ਬੜਾ ਸੋਹਣਾ ਗਾਣਾ ਸੀਗਾ, ਤੇ ਉਹ ਵੀ ਜ਼ਰੂਰ ਛੱਡ ਕੇ ਜਾਵਾਂਗੇ, ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ। ਤੇ ਇੱਧਰ ਨਰਿੰਦਰ ਰਾਠੌਰ ਕਹਿੰਦੇ ਕਿ ਜੇ ਕੋਈ ਜ਼ਰੂਰੀ ਸਮਾਨ ਹੈ ਤਾਂ ਭੇਜ ਦੇ ਬੋਬੀ, ਡੈਡ ਹਾਲੇ ਗੋਲਡ ਕੋਸਟ ਨੀ। ਅੱਛਾ, ਉਹ ਹਾਲੇ ਗੋਲਡ ਕੋਸਟ ਨੀ, ਓਕੇ। ਨਹੀਂ ਨਹੀਂ ਨਹੀਂ, ਮੈਂ ਤਾਂ ਮਜ਼ਾਕ ਕਰਦੀ ਹਾਂ, ਪਰ ਤੁਸੀਂ ਕਿਹਾ ਉਹਦੇ ਲਈ ਥੈਂਕ ਯੂ, ਤੇ ਮੈਂ ਤਾਂ ਕੁਛ ਨੀ ਭੇਜਣਾ ਗਾ। ਤੇ ਪਰ ਸ਼ੁਕਰੀਆ ਮਿਹਰਬਾਨੀ ਨਰਿੰਦਰ ਰਾਠੌਰ ਜੀ, ਤੇ ਵੈਸੇ ਹੈ ਤੁਸੀਂ ਬੜੇ ਚੰਗੇ ਹਨਾ। ਤੇ ਚਲੋ ਜੀ ਫਿਰ ਠੀਕ ਆ, ਆਪਾਂ ਅਗਲੇ ਹਫਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ। ਤੇ ਇੱਧਰ ਹਾਲੇ ਵੀ ਮੈਸੇਜ ਆ ਜਿਹੜੇ ਉਹ ਤੁਸੀਂ ਟਾਈਪ ਕਰ ਰਹੇ ਹੋ, ਤੇ ਖੈਰ ਚਲੋ ਇੱਕ ਗੀਤ ਸੁਣ ਲੈਂਦੇ ਉਹਨਾਂ ਟਾਈਮ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਕਿਸੇ ਨੂੰ ਨਾਰਾਜ਼ ਕਰਕੇ ਜਾਵਾਂ। ਤੇ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ।
ਕੁੱਕੜ ਇੱਕ ਕੁੱਤਾ ਚੀਜੀ ਰੱਖਦਾ ਡਾਂਗ ਸਰਾਣੇ, ਸੋ ਕੁੱਕੜ ਇੱਕ ਕੁੱਤਾ ਚੀਜੀ ਰੱਖਦਾ ਡਾਂਗ ਸਰਾਣੇ ਨੀ। ਆ ਜਾ ਬਹਿ ਕੇ ਟੇਪ ਸੁਣ ਜਾ, ਮੈਂ ਤਾਜੇ ਭਰ ਕੇ ਲਿਆਂਦੇ ਗਾਣੇ ਤੂੰ, ਆ ਜਾ ਬਹਿ ਕੇ ਟੇਪ ਸੁਣ ਜਾ।
ਤੇ ਲਗਵਾ ਲੈ ਨੀਅਤ ਬਾਤ ਭਾਵੇਂ ਮੈਥੋਂ ਕਾਗਜ਼ ਤੇ ਲਗਵਾ ਲੈ ਜਿਉਂਦੇ ਜੀ ਤੇਰੇ ਆਣੀ ਸਕਣੀ ਵਿਆਹ ਕਰਵਾਉਣ ਦੀਵਾਰੀ ਵੇ ਭੱਬ ਲੈ ਗਈ ਨਾਲ ਕੁੰਜੀਆਂ ਤੇਰੀ ਖੁਦ ਗਈ ਛੜਿਆ ਮੁੱਖ ਤਿਆਰੀ ਭੱਬ ਲੈ ਗਈ ਨਾਲ ਕੁੰਜੀਆਂ
ਮੈਂ ਨਹੀਂ ਚਾਹੁੰਦਾ ਆਪੇ ਅੱਡੀਆਂ ਚੁੱਕ ਕੇ ਫਾਹ ਲੈਣਾ ਜਾ ਕਰਵਾ ਕੇ ਟੱਬਰਦਾਰੀ ਦੇ ਕਜੀਏ ਵਿੱਚ ਪੈਣਾ ਜਾ ਕਰਵਾ ਕੇ ਟੱਬਰਦਾਰੀ ਦੇ ਕਜੀਏ ਵਿੱਚ ਪੈਣਾ ਮੌਜਾਂ ਲੈਣਾ ਮੂੰਗਫਲੀ ਨਾਲ ਛਕਦਾ ਰੋਜ ਮਖਾਣੇ ਨੀ ਆ ਜਾ ਬਹਿ ਕੇ ਟੇਪ ਸੁਣ ਜਾ ਤਾਜੇ ਪਰ ਕੇ ਲਿਆਂਦੇ ਗਾਣੇ ਤੂੰ ਆ ਜਾ ਬਹਿ ਕੇ ਟੇਪ ਸੁਣ ਜਾ ਕੌਲ ਕਰਨ ਦੇ ਪਏ ਭੁਗਤਣੇ ਸਿੱਟੇ ਅੱਧ ਪਚਦੇ ਕਾਲਿਆਂ ਚੋਂ ਹੁਣ ਝਾਕਣ ਲੱਗ ਪਏ ਚਿੱਟੇ ਅੱਧ ਪਚਦੇ ਕਾਲਿਆਂ ਚੋਂ ਹੁਣ ਝਾਕਣ ਲੱਗ ਪਏ ਚਿੱਟੇ ਮਾਨ ਮਰਾੜਾਂ ਵਾਲੇ ਵਾਂਗੂ ਮੁੱਕਦੇ ਜਾਂਦੇ ਦਾਣੇ ਨੀ ਛੜਿਆਂ ਨੂੰ ਰੋਣ ਬਿੱਲੀਆਂ ਰੰਨਾਂ ਵਾਲਿਆਂ ਨੂੰ ਰੋਣ ਨਿਆਣੇ ਆ ਜਾ ਬਹਿ ਕੇ ਟੇਪ ਸੁਣ ਜਾ ਤਾਜੇ ਪਰ ਕੇ ਲਿਆਂਦੇ ਗਾਣੇ ਤੂੰ ਆ ਜਾ ਬਹਿ ਕੇ ਟੇਪ ਸੁਣ ਜਾ
ਲਓ ਜੀ ਅਰਸ਼ ਮਲੀ ਦੀ ਫਰਮਾਇਸ਼ ਤੇ ਗਾਣਾ ਸੁਣਿਆ ਤੁਸੀਂ ਭਾਬੋ ਲੈ ਗਈ ਨਾਲ ਕੁੰਜੀਆਂ ਸੋ ਸ਼ੁਕਰੀਆ ਮਿਹਰਬਾਨੀ ਜੀ ਤੇ ਉਮੀਦ ਕਰਦੇ ਹਾਂ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਇੱਦਾਂ ਨਰਿੰਦਰ ਰਾਠੌਰ ਉਹਨਾਂ ਦਾ ਇੱਕ ਮੈਸੇਜ ਰਹਿ ਗਿਆ ਸੀਗਾ ਤੇ ਐਵੇਂ ਮੈਨੂੰ ਲਾਂਭਾ ਮਿਲ ਜਾਣਾ ਸੀਗਾ ਦੇਖ ਲੋ ਹਨਾ ਐਵੇਂ ਹਨਾ ਤੇ ਚਲੋ ਫਿਰ ਵੀ ਪਤਾ ਲੱਗ ਗਿਆ ਕਹਿੰਦੇ ਹੁੰਦੇ ਆ ਨਾ ਕਿ ਬੰਦੇ ਨੂੰ ਆਪਦੀ ਗਲਤੀ ਸੁਧਾਰ ਲੈਣੀ ਚਾਹੀਦੀ ਆ ਤੇ ਬੜਾ ਸੋਹਣਾ ਭੇਜਿਆ ਜੀ ਕਹਿੰਦੇ ਕਿ ਜ਼ਿੰਦਗੀ ਜਿਉਣ ਦਾ ਨਾਮ ਹੈ ਚਾਹੇ ਹੱਸ ਕੇ ਚਾਹੇ ਰੋ ਕੇ ਜ਼ਿੰਦਗੀ ਜਿਉਣ ਦਾ ਨਾਮ ਹੈ ਚਾਹੇ ਹੱਸ ਕੇ ਤੇ ਚਾਹੇ ਰੋ ਕੇ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਭਾਵੇਂ ਤੇਰਾ ਮਜਬੂਰੀ ਸਮਾਂ ਤੇ ਹਾਲਾਤ ਜਦੋਂ ਇਨਸਾਨ ਦੇ ਹੱਕ ਵਿੱਚ ਨਾ ਹੋਣ ਗਰੀਬੀ ਬੰਦਾ ਦਿਲੋਂ ਕੋਰਾ ਨਾ ਹੋਵੇ ਬਾਕੀ ਜੇ ਤੁਸੀਂ ਗਰੀਬੀ ਨੂੰ ਦੌਲਤ ਨਾਲ ਜੋੜ ਰਹੇ ਹੋ ਤਾਂ ਇਹ ਤਾਂ ਅੱਜ ਤੇਰੀ ਆ ਤੇ ਕੱਲ ਕਿਸੇ ਹੋਰ ਦੀ ਬੰਦਾ ਦਿਲ ਦਾ ਗਰੀਬ ਨਾ ਹੋਵੇ ਮੈਂ ਗਰੀਬ ਬੜੇ ਬੜੇ ਕਰੋੜਪਤੀ ਲੋਕ ਦਿਲੋਂ ਗਰੀਬ ਦੇਖੇ ਆ ਹਾਂਜੀ ਮੇਰੇ ਖਿਆਲ ਦੇ ਵਿੱਚ ਜਿਹੜੇ ਮੈਂ ਪੁੱਛੇ ਸੀ ਕਿ ਤੁਸੀਂ ਮੈਨੂੰ ਜਿਹੜੇ ਅੱਖਰ ਪੁੱਛਿਆ ਸੀਗਾ ਕਿ ਇੱਕ ਸੁੰਦਰਤਾ ਤੇ ਇੱਕ ਗਰੀਬੀ ਤੇ ਇੱਕ ਬਜ਼ੁਰਗੀ ਇਹਨਾਂ ਦੇ ਨਾਲ ਰਿਲੇਟਡ ਤੁਸੀਂ ਮੈਨੂੰ ਕੁਛ ਲਾਈਨ ਲਿਖ ਕੇ ਭੇਜਣੀ ਆ ਤਾਂ ਇਹਨਾਂ ਨੇ ਉਹੀ ਭੇਜੀ ਆ ਤੇ ਇਹਨਾਂ ਨੇ ਮਤਲਬ ਕਿ ਜ਼ਿੰਦਗੀ ਜਿਉਣ ਦਾ ਨਾਮ ਹੈ ਚਾਹੇ ਹੱਸ ਕੇ ਚਾਹੇ ਰੋ ਕੇ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਮਿੱਤਰਾ ਮਜਬੂਰੀ ਸਮਾਂ ਤੇ ਹਾਲਾਤ ਜਦੋਂ ਇਨਸਾਨ ਦੇ ਹੱਕ ਵਿੱਚ ਨਾ ਹੋਣ ਤੇ ਬਾਕੀ ਕਹਿੰਦੇ ਗਰੀਬ ਬਣਦਾ ਦਿਲੋਂ ਕੋਰਾ ਨਾ ਬੰਦਾ ਦਿਲੋਂ ਕੋਰਾ ਨਾ ਹੋਵੇ ਬਾਕੀ ਜੇ ਤੁਸੀਂ ਗਰੀਬੀ ਨੂੰ ਦੌਲਤ ਨਾਲ ਜੋੜ ਰਹੇ ਹੋ ਤਾਂ ਇਹ ਅੱਜ ਤੇਰੀ ਆ ਤੇ ਕੱਲ ਕਿਸੇ ਹੋਰ ਦੀ ਆ ਬੰਦਾ ਦਿਲ ਗਰੀਬ ਨਾ ਹੋਵੇ ਤੇ ਬਾਕੀ ਕਹਿੰਦਾ ਮੈਂ ਗਰੀਬ ਬੜੇ ਕਰੋੜਪਤੀ ਜਿਹੜੇ ਕਰੋੜਪਤੀ ਲੋਕ ਆ ਉਹ ਦਿਲ ਦੇ ਗਰੀਬ ਦੇਖੇ ਆ ਹਾਂਜੀ ਬਿਲਕੁਲ ਇਹ ਤਾਂ ਗੱਲ ਤੁਸੀਂ ਬਿਲਕੁਲ ਸਹੀ ਆ ਬੰਦਾ ਦਿਲ ਦਾ ਗਰੀਬ ਨਹੀਂ ਹੋਣਾ ਚਾਹੀਦਾ ਤੇ ਇਹ ਲਖਬੀਰ ਬਰਾੜ ਉਹਨਾਂ ਨੇ ਭੇਜਿਆ ਜੀ ਕਹਿੰਦੇ ਕਿ ਇਹਨਾਂ ਦੇ ਕਾਫੀ ਮੈਸੇਜ ਇਹਨਾਂ ਨੇ ਮੈਨੂੰ ਕਾਫੀ ਟਾਈਮ ਪਹਿਲਾਂ ਭੇਜੇ ਪਰ ਆਈ ਥਿੰਕ ਮੈਂ ਮੇਰੇ ਤੋਂ ਮਿਕਸ ਅਪ ਹੋ ਗਏ ਸੋ ਉਹਦੇ ਲਈ ਮਾਫੀ ਚਾਹੁੰਦੇ ਹਾਂ ਕਹਿੰਦੇ ਕਿ ਰਾਜਸਥਾਨ ਦਾ ਜਾਮਪਲ ਹੁਣ ਕਰਕੇ ਪੰਜਾਬੀ ਟਾਈਪ ਕਰਨੀ ਬਹੁਤ ਸਲੋ ਆ ਅੱਛਾ ਠੀਕ ਆ ਜੀ ਤੁਸੀਂ ਰਾਜਸਥਾਨ ਤੋਂ ਹਨਾ ਤੇ ਕੋਈ ਚੱਕਰ ਨਹੀਂ ਤੁਸੀਂ ਹੌਲੀ ਹੌਲੀ ਅਗਰ ਇੱਕ ਹੋਰ ਗੱਲ ਵੀ ਹੋ ਸਕਦੀ ਆ ਜੇਕਰ ਤੁਹਾਨੂੰ ਲਿਖਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੁਸੀਂ ਸਾਨੂੰ ਵੋਇਸ ਮੈਸੇਜ ਵੀ ਭੇਜ ਸਕਦੇ ਹੋ ਤੇ ਬਾਕੀ ਕਹਿੰਦੇ ਕਿ ਜਿਹੜੇ ਬੰਦੇ ਨੇ ਭੋਜਨ ਭਾਂਡਿਆਂ ਵਿੱਚ ਪਾਇਆ ਸੀ ਉਹਨੂੰ ਸੱਪ ਦਿਖਣਾ ਚਾਹੀਦਾ ਸੀ ਤੇ ਕਹਿੰਦੇ ਖਾਣ ਵਾਲਿਆਂ ਦੀ ਮੌਤ ਤੋਂ ਇੱਕ ਗੱਲ ਸਾਫ਼ ਹੋ ਗਈ ਆ ਜੀ ਵੈਜੀਟੇਰੀਅਨ ਨੂੰ ਨੋਨ ਵੈਜੀਟੇਰੀਅਨ ਖਾਣਾ ਨਹੀਂ ਖਾਣਾ ਚਾਹੀਦਾ ਹਾਏ ਤੁਸੀਂ ਤਾਂ ਅੱਛਾ ਠੀਕ ਆ ਇੱਦਾਂ ਹੀ ਹੁੰਦਾ ਵਾ ਵੈਜੀਟੇਰੀਅਨ ਬੰਦੇ ਨੇ ਨੋਨ ਵੈਜੀਟੇਰੀਅਨ ਖਾਣਾ ਨਹੀਂ ਖਾਣਾ ਚਾਹੀਦਾ ਹਾਂ ਵੈਸੇ ਗੱਲ ਤਾਂ ਇਹ ਵੀ ਆ ਹਨਾ ਵੀ ਜਦੋਂ ਸੱਪ ਵਿੱਚ ਡਿੱਗ ਪਿਆ ਤਾਂ ਉਹ ਨੋਨ ਵੈਜੀਟੇਰੀਅਨ ਹੋ ਗਿਆ ਸੀ ਠੀਕ ਆ ਕਹਿੰਦਾ ਗਾਣਾ ਸੁਣਾ ਦੋ ਜੀ ਇੱਕ ਬੰਦਾ ਮਾਰਨ ਨੂੰ ਜੀ ਕਰਦਾ ਹਰਜੀਤ ਹਰਮ ਦਾ ਓਹੋ ਆਪਾਂ ਤਾਂ ਇੰਨੇ ਬੰਦੇ ਮਾਰ ਕੇ ਪਹਿਲਾਂ ਉਹਨਾਂ ਦਾ ਹੀ ਨੀ ਲੱਭਿਆ ਸੀਗਾ ਵੀ ਉਹਨਾਂ ਦਾ ਹਿਸਾਬ ਕਿਤਾਬ ਕੀ ਆ, ਉਹਨਾਂ ਨੂੰ ਕਿਹਨੇ ਮਾਰਿਆ ਤੇ ਤੁਸੀਂ ਇੱਕ ਹੋਰ ਬੰਦਾ ਮਾਰਨ ਨੂੰ ਫਿਰਦੇ ਹੋ। ਓਏ ਹੋਏ ਹੋਏ ਬਾਲੇ, ਚਲੋ ਖੈਰ ਕੋਈ ਨਾ, ਮੈਂ ਤਾਂ ਚੱਲੀ ਆ, ਆਪਾਂ ਤਾਂ ਜਾਂਦੇ ਜਾਂਦੇ ਗਾਣਾ ਲਾ ਜਾਣਾ ਵਾ ਬਰਾੜ ਸਾਹਿਬ, ਬਾਕੀ ਤੁਸੀਂ ਜਾਣੋ ਹਨਾ। ਤੇ ਕਹਿੰਦੇ ਕੋਈ ਗੱਲ ਨੀ ਭੈਣ ਜੀ, ਸਿੱਧੂਆਂ ਦੀ ਗਿਣਤੀ ਦੂਜਿਆਂ ਨਾਲੋਂ ਵੱਧ ਹੈ, ਸੋ ਚੰਗੇ ਮਾੜਿਆਂ ਦੀ ਗਿਣਤੀ ਜ਼ਿਆਦਾ ਹੋਵੇਗੀ। ਕਹਿੰਦੇ ਮੀਡੀਆ ਕਹਿੰਦੇ ਸੀ ਤੇ ਖੈਰ ਉਹਨਾਂ ਨੇ ਜੀ ਮੀਡੀਆ ਕਹਿੰਦੇ ਸੀ ਉਹਨਾਂ ਨੇ ਭੇਜਿਆ ਕਿ ਗੁੱਤਾਂ ਦਾ ਹਨਾ, ਤੇ ਬਾਕੀ ਇੱਧਰ ਇੱਕ ਹੋਰ ਭੇਜਿਆ ਜੀ ਉਹਨਾਂ ਨੇ, ਤੇ ਕਹਿੰਦੇ ਕਿ ਮੇਰੇ ਪ੍ਰਿਆ ਅਬਾਨੀ ਔਰ ਅਡਾਨੀ ਭਾਈਓ ਔਰ ਬਹਿਨੋ, ਸਿਰਫ ਆਪਕੇ ਲਈ ਹਮਨੇ ਦੇਸ਼ ਕੋ ਨਯਾ ਨਾਰਾ ਦਿਆ। ਤੇ ਨਾਰਾ ਕੀ ਸੀ? ਗੋਲੀ ਮਾਰੋ ਜਵਾਨ ਕੋ ਔਰ ਭੂਖਾ ਮਾਰੋ ਕਿਰਸਾਨ ਕੋ, ਨਰਿੰਦਰ ਮੋਦੀ ਵੱਲੋਂ। ਹਾਂਜੀ ਇਹ ਬਿਲਕੁਲ ਚੱਲ ਰਿਹਾ ਜੀ ਨਵਾਂ ਨਾਰਾ, ਤੇ ਹੈ ਵੀ ਕਿਤੇ ਨਾ ਕਿਤੇ ਅੱਜ ਦੀ ਸੱਚਾਈ ਆ ਜੀ, ਗੋਲੀ ਮਾਰੋ ਜਵਾਨ ਕੋ ਔਰ ਭੂਖਾ ਮਾਰੋ ਕਿਸਾਨ ਕੋ। ਪਰ ਏਦਾਂ ਹੋਣਾ ਨੀ ਹੈਗਾ, ਕਿਉਂਕਿ ਜਦੋਂ ਗੋਲੀ ਮਾਰਨ ਵਾਲੇ ਹੱਥ ਵੀ ਆਪਣੇ ਹੱਕਾਂ ਲਈ ਉੱਠ ਜਾਣ, ਤੇ ਬਾਕੀ ਜਿਨ੍ਹਾਂ ਹੱਥਾਂ ਦੇ ਵਿੱਚ ਕਈਆਂ ਖੁਰਪੀਆਂ ਸੀ, ਜਦੋਂ ਉਹ ਆਪਣੇ ਹੱਕਾਂ ਲਈ ਹੱਥ ਚੁੱਕਣ ਲੱਗ ਜਾਣ, ਤਾਂ ਮੇਰੇ ਖਿਆਲ ਦੇ ਵਿੱਚ ਤਖਤਾ ਪਲਟਣ ਦੇ ਵਿੱਚ ਦੇਰ ਨਹੀਂ ਲੱਗਦੀ। ਪਰ ਸਾਡੀਆਂ ਸ਼ੁਭ ਇਸ਼ਾਵਾਂ ਬਿਲਕੁਲ ਜੀ ਉਹਨਾਂ ਦੇ ਨਾਲ ਆ, ਤੇ ਬਾਕੀ ਲਖਵੀਰ ਜੀ ਮਾਫੀ ਚਾਹੂੰਗੀ ਕਿ ਮੈਥੋਂ ਮੈਸੇਜ ਪੜਨ ਦੇ ਵਿੱਚ ਦੇਰੀ ਹੋ ਗਈ, ਕਿਉਂਕਿ ਜਦੋਂ ਮੈਸੇਜ ਕਾਫੀ ਆ ਜਾਂਦੇ ਆ ਨਾ ਤਾਂ ਅੱਗੇ ਪਿੱਛੇ ਹੋ ਜਾਂਦੇ ਆ। ਤੇ ਗਾਣਾ ਤੁਸੀਂ ਸੁਣਨਾ ਚਾਹਿਆ ਸੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ, ਇੱਕ ਬੰਦਾ ਮਾਰਨ ਨੂੰ ਜੀ ਕਰਦਾ, ਤੇ ਲਓ ਫਿਰ ਆਪਣੀ ਗਲਤੀ ਦੀ ਮਾਫੀ ਇਹੀ ਆ ਕਿ ਆਪਾਂ ਅਗਲਾ ਗਾਣਾ ਇਹੀ ਚਲਾਵਾਂਗੇ ਜੀ ਕਿ ਇੱਕ ਬੰਦਾ ਮਾਰਨ ਨੂੰ ਜੀ ਕਰਦਾ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ। ਤੇ ਉਸ ਤੋਂ ਇਲਾਵਾ ਗਾਣਾ ਛੱਡ ਕੇ ਜਾ ਰਹੀ ਆ ਜੀ ਇੱਕ ਚੰਡੀਗੜ੍ਹ ਅਮਰ ਸੰਧੂ ਦੀ ਆਵਾਜ਼ ਦੇ ਵਿੱਚ, ਸੋਹਣੇ ਗਾਣੇ ਆ, ਸੁਣਿਓ ਜ਼ਰੂਰ। ਪਰ ਹੁਣ ਟਾਈਮ ਆ ਜਿਹੜਾ ਇਜਾਜ਼ਤ ਨਹੀਂ ਦਿੰਦਾ, ਨਹੀਂ ਤਾਂ ਤੁਹਾਨੂੰ ਪਤਾ ਹੀ ਆ ਗੱਲਾਂ ਤਾਂ ਮੈਂ ਤੁਹਾਡੇ ਨਾਲ ਸਾਰਾ ਦਿਨ ਬੈਠ ਕੇ ਕਰ ਸਕਦੀ ਹਾਂ, ਗੱਲਾਂ ਹੀ ਆਉਣੀਆਂ, ਹੋਰ ਮਨੀ ਆਰਡਰ ਤਾਂ ਆਪਾਂ ਨੂੰ ਆਉਂਦੀ ਨਹੀਂ ਅੱਜ ਕੱਲ੍ਹ ਹਨਾ। ਤੇ ਖੈਰ ਚਲੋ ਜੀ, ਤੁਸੀਂ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵੱਸਦੇ ਹੋ, ਹੱਸਦੇ ਵੱਸਦੇ ਰਹੋ ਤੇ ਆਪਣੀ ਸਿਹਤ ਤੇ ਆਪਣੇ ਘਰ ਪਰਿਵਾਰ ਦਾ ਖਿਆਲ ਰੱਖੋ। ਤੇ ਅੱਜ ਬਲੈਕ ਫਰਾਈਡੇ ਆ, ਖੂਬ ਸ਼ੋਪਿੰਗਾਂ ਕਰੋ, ਪਰ ਅਨਨੈਸੈਸਰੀ ਨਹੀਂ, ਜੋ ਚੀਜ਼ ਤੁਹਾਨੂੰ ਚਾਹੀਦੀ ਹੈ ਜ਼ਰੂਰ ਲਓ। ਬਾਰਡਰ ਖੁੱਲ੍ਹ ਰਹੇ ਆ 1 ਦਸੰਬਰ ਤੋਂ ਆਸਟ੍ਰੇਲੀਆ ਦੇ, ਤੇ ਆਉਣਾ ਜਾਣਾ ਰਿਸ਼ਤੇਦਾਰੀਆਂ ਦੇ ਨਾਲ ਮੇਲ ਮਿਲਾਪ ਹੋਣਗੇ, ਪਰ ਫਿਰ ਵੀ ਆਉਣ ਜਾਣ ਵੇਲੇ ਖਾਸ ਸਾਵਧਾਨੀ ਰੱਖੋ, ਸਪੈਸ਼ਲੀ ਆਪਣੇ ਬੱਚਿਆਂ ਦੀ। ਤੇ ਕਿਉਂਕਿ ਆਪਣੇ ਤੇ ਕੋਈ ਤਕਲੀਫ ਜਾਂ ਮੁਸੀਬਤ ਹੋਵੇ ਤਾਂ ਆਪਾਂ ਝੱਲ ਲੈਂਦੇ ਹਾਂ, ਪਰ ਬੱਚਿਆਂ ਦੀ ਤਕਲੀਫ ਕਿਸੇ ਤੋਂ ਵੀ ਨਹੀਂ ਦੇਖੀ ਜਾਂਦੀ। ਸੋ ਹੱਸਦੇ ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਇੱਕ ਅਰਦਾਸ ਜ਼ਰੂਰ ਕਰਿਓ ਪੰਜਾਬ ਦੇ ਕਿਸਾਨੀ ਅੰਦੋਲਨ ਲਈ, ਤੇ ਜਿਹੜੇ ਸਾਡੇ ਭੈਣ ਵੀਰ ਸਾਰੇ ਉੱਥੇ ਉਸ ਅੰਦੋਲਨ ਤੇ ਪਹੁੰਚੇ ਨੇ, ਉਹਨਾਂ ਦੀ ਸਿਹਤਯਾਬੀ ਲਈ, ਤਾਂ ਜੋ ਉਹਨਾਂ ਦੇ ਹੌਸਲੇ ਆ ਜਿਹੜੇ ਉਹ ਬੁਲੰਦ ਰਹਿਣ। ਤੇ ਲਓ ਜੀ ਫਿਰ ਇਸੇ ਮੈਨੂੰ ਦਿਓ ਇਜਾਜ਼ਤ, ਮਿਲਾਂਗੇ ਅਗਲੇ ਹਫ਼ਤੇ, ਤਦ ਤੱਕ ਲਈ ਰੱਬ ਰਾਖਾ।
ਲਿਆ ਮੇਰੀ ਬੰਦੂਕ ਤੇ ਰੌਂਦਾਂ ਦਾ ਪਟਾ, ਓਏ ਇਹਨਾਂ ਬੇਈਮਾਨਾਂ ਨੇ ਸੱਚਿਆਂ ਪੱਕਿਆਂ ਬੰਦਿਆਂ ਦਾ ਜਿਉਣਾ ਦੁੱਬਰ ਕੀਤਾ ਹੋਇਆ, ਅੱਜ ਤਾਂ ਮੈਨੂੰ ਰੱਬ ਵੀ ਰੋਕ ਨਹੀਂ ਸਕਦਾ। ਓਏ